ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਇਸੇ ਸਮੇਂ ਸਵੇਰੇ 9 ਵਜੇ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਹੀ ਸਰੋਤੇ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਦੇਸ਼ ਵਿਦੇਸ਼ ਤੋਂ ਹਰਮਨ ਰੇਡੀਓ ਨੂੰ ਸਵੇਰ ਤੋਂ ਸੁਣ ਰਹੇ ਨੇ ਜਾਂ ਹੁਣ ਜੁੜੇ ਨੇ ਉਨ੍ਹਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਹੈਲੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਤੰਦਰੁਸਤੋਂ ਤੇ ਆਓ ਫਿਰ ਆਪਾਂ ਸਾਰੇ ਰਲੀਏ ਰਲ ਕੇ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਤਰੀਕ ਕੈਲੰਡਰ 21 ਅਕਤੂਬਰ 2018 ਦਿਖਾ ਰਿਹਾ ਦਿਨ ਐਤਵਾਰ ਚੜ੍ਹ ਚੁੱਕਾ ਜੀ ਆਸਟ੍ਰੇਲੀਆ ਦੇ ਵਿਚ ਤੇ ਸੁਬਾਹ ਦੇ 9:02 ਹੋ ਚੁੱਕੇ ਨੇ ਸਿਡਨੀ ਸਮੇਂ ਦੇ ਮੁਤਾਬਕ ਔਰ ਬ੍ਰਿਸਬਨ ਦੇ ਵਿਚ 8:02 ਸੁਬਾਹ ਦੇ ਨੇ ਐਡਲੇਡ ਦੇ ਵਿਚ 8:32 ਤੇ ਪਰਥ ਦੇ ਵਿਚ ਸਵੇਰ ਦੇ 6:02 ਹੋਏ ਨੇ ਭਾਰਤ ਦੇ ਵਿਚ 3:32 ਤੜਕਾ ਵੱਡਾ ਤੇ ਡਬਈ ਦੇ ਵਿਚ ਉਸ ਤੋਂ ਵੀ ਵੱਡਾ ਤੜਕਾ 2:02 ਅੱਧੀ ਰਾਤ ਨੂੰ 58 ਮਿੰਟ ਰਹਿੰਦੇ ਨੇ ਜਾਣੀ ਕਿ 11:02 ਸ਼ਨਿਚਰਵਾਰ ਰਾਤ ਦੇ ਹੋਏ ਨੇ ਲੰਡਨ ਦੇ ਵਿਚ ਨਿਊਯਾਰਕ ਦੇ ਵਿਚ 6:02 ਸ਼ਾਮਾਂ ਢਲ ਰਹੀਆਂ ਨੇ ਤੇ ਉਧਰ ਵੈਨਕੂਵਰ ਦੇ ਵਿਚ ਦੁਪਹਿਰ ਢਲ ਰਹੀ ਹੈ 3:03 ਹੋ ਗਏ ਨੇ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਵਿਚਾਰ ਵਿਮਰਸ਼ ਹੋਏਗਾ ਗੱਲਾਂ ਬਾਤਾਂ ਹੋਏਗੀਆਂ ਮੌਸਮ ਖ਼ਬਰਾਂ ਮਿੰਟੂ ਬਰਾੜ ਜੀ ਆ ਰਹੇ ਨੇ ਤਕਰੀਬਨ 20 ਮਿੰਟਾਂ ਤੱਕ ਸ਼ਾਮਲ ਹੋਣਗੇ ਸਾਡੇ ਨਾਲ ਬਹੁਤ ਸਾਰਾ ਚਿੰਤਨ ਕਰਾਂਗੇ ਕੱਲ ਦੇ 2 ਟਾਪਿਕ ਪੈਂਡਿੰਗ ਪਏ ਆ ਮੀ ਟੂ ਤੇ ਜਿਹੜਾ ਫੰਡ ਰੇਜ਼ਿੰਗ ਦਾ ਕੰਮ ਚੱਲ ਰਿਹਾ ਆਸਟ੍ਰੇਲੀਆ ਦੇ ਵਿਚ ਉਸ ਦੇ ਬਾਰੇ ਚਿੰਤਨ ਕਰਾਂਗੇ ਰੇਲ ਹਾਦਸੇ ਦਾ ਹੋਰ ਖੁਲਾਸਾ ਕੀਤਾ ਜਾਏਗਾ ਤੇ ਤੁਹਾਡੇ ਵਿਚਾਰ ਸਾਡੇ ਵਿਚਾਰ ਤੁਹਾਡੀਆਂ ਫੋਟੋਆਂ ਤਸਵੀਰਾਂ ਸਾਰਾ ਕੁਝ ਅਸੀਂ ਸ਼ੇਅਰ ਕਰਾਂਗੇ ਲਾਈਵ ਬਲੌਗ ਤੇ ਕੱਲ ਵੀ ਕਾਫੀ ਤੁਸੀਂ ਸਾਡੇ ਨਾਲ ਸਾਥ ਦਿੱਤਾ ਤੇ ਸਾਂਝ ਪਾਈ ਬਹੁਤ ਬਹੁਤ ਧੰਨਵਾਦ ਹਮੇਸ਼ਾ ਹੀ ਤੁਹਾਡਾ ਰਹਿੰਦਾ ਹੈ ਤੇ ਅੱਜ ਵੀ ਸਵੇਰ ਦੇ ਸਾਡੇ ਸਰੋਤੇ ਜਿਹੜੇ ਨੇ ਸਾਡੇ ਨਾਲ ਜੁੜੇ ਹੋਏ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਵਿਚ ਦਲਜੀਤ ਸਿੰਘ ਮਹਿਤਾ ਚੌਂਕ ਪੇਸ਼ ਕਰਦੇ ਨੇ ਸਵੇਰ ਨੂੰ ਤੇ ਅੱਜ ਵੀ ਉਹ ਸਵੇਰੇ ਕਰ ਰਹੇ ਸੀ ਤੇ ਹੁਣੇ ਉਨ੍ਹਾਂ ਨੇ ਇਕ ਸੁਨੇਹਾ ਭੇਜਿਆ ਆਪ ਸਭ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਉਨ੍ਹਾਂ ਨੇ ਇਕ ਕੋਟ ਸਾਂਝਾ ਕੀਤਾ ਇੰਗਲਿਸ਼ ਦੇ ਵਿਚ ਦਾ ਪਰਪਸ ਆਫ ਪ੍ਰੇਅਰ ਇਜ਼ ਨਾਟ ਟੂ ਰਿਸੀਵ ਵਟ ਯੂ ਆਸਕ ਫਾਰ ਬਟ ਟੂ ਸਟਰੈਂਥਨ ਯੂਅਰ ਰਿਲੇਸ਼ਨਸ਼ਿਪ ਵਿਦ ਗੋਡ ਉਸ ਦੀ ਹੋਂਦ ਨੂੰ ਮੰਨ ਕੇ ਉਸ ਨੂੰ ਹੋਰ ਪੱਕਾ ਕਰਨਾ ਹੀ ਅਰਦਾਸ ਹੈ ਨਹੀਂ ਤਾਂ ਉਹ ਸਭ ਕੁਝ ਜਾਣਦਾ ਦਿਲ ਦੀ ਜਾਣਦਾ ਘੱਟ ਘੱਟ ਦੀ ਜਾਣਦਾ ਉਹ ਸਭ ਕੁਝ ਹੁਣ ਪਲੈਨ ਬਣਾਇਆ ਹੋਇਆ ਹੈ ਤੁਹਾਨੂੰ ਦੇਣ ਦਾ ਉਹ ਦੇਵਨਹਾਰ ਹੈ ਸਾਰੀ ਦੁਨੀਆਂ ਨੂੰ ਦੇ ਰਿਹਾ ਸੋ ਇਸ ਕਰਕੇ ਅਰਦਾਸ ਜਦੋਂ ਅਸੀਂ ਕਰਦੇ ਹਾਂ ਕੋਈ ਗੱਲ ਨਹੀਂ ਮੰਗਣਾ ਚਾਹੀਦਾ ਆਪਣੇ ਰੱਬ ਤੋਂ ਹੀ ਮੰਗ ਰਹੇ ਹਾਂ ਕਿਸੇ ਭੀਖ ਤਾਂ ਨਹੀਂ ਮੰਗ ਰਹੇ ਤਾਂ ਪਰ ਉਸ ਦਾ ਪਰਪਸ ਇਹ ਹੁੰਦਾ ਵੀ ਜੇ ਉਹ ਚੀਜ਼ ਨਾ ਵੀ ਮਿਲੇ ਨਾ ਤਾਂ ਆਪਾਂ ਨੂੰ ਦੁਖੀ ਨਹੀਂ ਹੋਣਾ ਚਾਹੀਦਾ ਜਾਂ ਰੱਬ ਨੂੰ ਛੱਡ ਨਹੀਂ ਦੇਣਾ ਚਾਹੀਦਾ ਉਹ ਤਾਂ ਇੱਕ ਟੈਸਟ ਹੁੰਦਾ ਹੈ ਤੇ ਉਹ ਹੋਰ ਯਕੀਨ ਪੱਕਾ ਹੋ ਜਾਣਾ ਚਾਹੀਦਾ ਤੇ ਸ਼ੁਕਰਾਨਾ ਕਰਨਾ ਚਾਹੀਦਾ ਖੈਰ ਬਹੁਤ ਸੋਹਣਾ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਗੌਰਵ ਸ਼ਰਮਾ ਜੀ ਵੀ ਆ ਗਏ ਨੇ ਸੁਖਵਿੰਦਰ ਸੌਂਦ ਭਾਜੀ ਵੀ ਜੁੜੇ ਨੇ ਅਮਨ ਝੂਟੀ ਵੀ ਜੁੜੇ ਨੇ ਮਨਦੀਪ ਸਿੰਘ ਤੇ ਸੱਤੀ ਸਿੰਘ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਸਾਰਿਆਂ ਦਾ ਧੰਨਵਾਦ ਤੇ ਸੁਨੇਹੇ ਵਿਸਥਾਰ ਦੇ ਵਿਚ ਥੋੜੀ ਦੇਰ ਬਾਅਦ ਮੈਂ ਪੜਾਂਗਾ ਪਰ ਪਹਿਲਾਂ ਵਿਚਾਰ। ਅੱਜ ਗੱਲ ਕਰਾਂਗੇ ਆਪਾਂ ਦੇਸ਼ ਦੇ ਬਾਰੇ। ਉਹ ਦੇਸ਼ ਵਿਚਾਰ ਹੈ ਜੀ, ਦੁਨੀਆਂ ਦੇ ਮਸ਼ਹੂਰ ਚਿੰਤਕ ਫਿਲਾਸਫਰ ਖਲੀਲ ਜ਼ਿਬਰਾਨ ਦੇ ਵਚਨ ਵਿਲਾਸਾਂ ਦੇ ਵਿੱਚੋਂ, ਜਿਸ ਨੂੰ ਟਰਾਂਸਲੇਟ ਜਾਂ ਜਿਸ ਦਾ ਤਰਜਮਾ ਪਿਆਰਾ ਸਿੰਘ ਪਦਮ ਹੋਣਾ ਨੇ ਇੱਕ ਕਿਤਾਬ ਰਾਹੀਂ ਕੀਤਾ। ਇਹ ਕਿਤਾਬ ਤੁਸੀਂ ਖਰੀਦ ਸਕਦੇ ਹੋ। ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜ਼ਰੂਰ ਖਰੀਦੋ, ਆਪਣੇ ਪੜ੍ਹੋ, ਆਪਣੇ ਸਰਾਣੇ ਰੱਖੋ ਤੇ ਆਪਣੀ ਲਾਇਬ੍ਰੇਰੀ ਦੇ ਵਿੱਚ ਜ਼ਰੂਰ ਇਸ ਨੂੰ ਸੁਸ਼ੋਭਿਤ ਕਰੋ। 105ਵਾਂ ਟੌਪਿਕ ਹੈ ਉਨ੍ਹਾਂ ਦਾ, ਪੰਨਾ ਨੰਬਰ 87 ਦੇ ਉੱਤੇ। ਉਹ ਦੇਸ਼ ਦੇ ਬਾਰੇ ਗੱਲ ਕਰ ਰਹੇ ਨੇ। ਕਹਿੰਦੇ ਨੇ ਕਿ ਉਹ ਦੇਸ਼ ਤਰਸਯੋਗ ਹੈ ਜੋ ਅੰਧ ਵਿਸ਼ਵਾਸਾਂ ਤੇ ਭਰਮਾਂ ਵਹਿਮਾਂ ਨਾਲ ਤਾਂ ਭਰਿਆ ਪਿਆ ਹੈ ਪਰ ਧਰਮ ਤੋਂ ਸੱਖਣਾ ਹੈ। ਉਹ ਦੇਸ਼ ਵੀ ਤਰਸਯੋਗ ਹੈ ਜੋ ਉਸ ਵਸਤਰ ਨੂੰ ਪਹਿਨਦਾ ਹੈ ਜੋ ਉਹ ਆਪ ਨਹੀਂ ਬੁਣਦਾ, ਉਹ ਸ਼ਰਾਬ ਪੀਂਦਾ ਹੈ ਜੋ ਉਸਦੀ ਆਪਣੀ ਭੱਠੀ ਵਿਚ ਤਿਆਰ ਨਹੀਂ ਹੁੰਦੀ। ਬੜੀ ਡੂੰਘੀਆਂ ਗੱਲਾਂ ਕਰ ਗਏ ਨੇ। ਅਸੀਂ ਸ਼ਰਾਬ ਪੀਣ ਨੂੰ ਪ੍ਰਮੋਟ ਨਹੀਂ ਕਰ ਰਹੇ, ਪਰ ਉਹ ਇੱਕ ਕਹਿ ਰਹੇ ਨੇ ਕਿ ਉਹ ਸ਼ਰਾਬ ਪੀਂਦੇ ਨੇ ਲੋਕ ਜਿਹੜੇ ਵਿਦੇਸ਼ੀ ਸ਼ਰਾਬ ਕੋਈ ਹੋਰ ਤੁਹਾਡੇ ਲਈ ਬਣਾ ਕੇ ਦਿੰਦਾ। ਤੁਸੀਂ ਆਪਣੇ ਕੋਲ, ਤੁਹਾਡੇ ਕੋਲ ਸ਼ਰਾਬ ਕੱਢਣਾ ਇੱਕ ਬਹੁਤ ਵੱਡਾ ਸਕਿੱਲ ਹੈ ਜੀ। ਸੋ ਇਸ ਕਰਕੇ ਅਗਰ ਤੁਹਾਡੇ ਕੋਲ ਇਹਦਾ ਮਤਲਬ ਤੁਸੀਂ ਸਕਿੱਲ ਨਹੀਂ ਹੈ ਤੁਹਾਡੇ ਕੋਲ। ਹੁਣ ਅਗਲਾ ਪੁਆਇੰਟ ਕਹਿੰਦੇ ਨੇ ਕਿ ਉਹ ਦੇਸ਼ ਵੀ ਤਰਸਯੋਗ ਹੈ ਜੋ ਬੇਰਹਿਮ ਅਤੇ ਨਿਰਦਈ ਨੂੰ ਤਾਂ ਵੀਰ ਬਹਾਦਰ ਮੰਨਦਾ ਹੈ ਪਰ ਦੰਦਣਾਉਂਦੇ ਵਿਜੇਈ ਦੈਂਤ ਨੂੰ ਦਯਾਲੂ ਸਮਝਦਾ ਹੈ। ਕੱਲ ਆਪਾਂ ਇਹੀ ਗੱਲ ਕਰ ਰਹੇ ਸੀ, ਰਾਵਣ ਦੀ ਇਹੀ ਗੱਲ ਕਰ ਰਹੇ ਸੀ। ਕਈ ਲੋਕ ਰਾਵਣ ਨੂੰ ਮਹਾਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਇਹ ਉਹ ਦੇਸ਼ ਦੀ ਗੱਲ ਹੋ ਰਹੀ ਹੈ। ਉਹ ਤਰਸਯੋਗ ਹੈ, ਕਹਿੰਦੇ ਨੇ ਕਿ ਉਹ ਦੇਸ਼ ਵੀ ਤਰਸਯੋਗ ਹੈ ਜੋ ਕਿ ਸੁਪਨੇ ਵਿਚ ਇਕ ਗੱਲ ਦਾ ਤਿਰਸਕਾਰ ਕਰਦਾ ਹੈ ਤੇ ਜਾਗਰਤ ਅਵਸਥਾ ਵਿਚ ਉਸੇ ਨੂੰ ਸਤਿਕਾਰਦਾ ਹੈ। ਉਹ ਦੇਸ਼ ਵੀ ਤਰਸਯੋਗ ਹੈ ਜੋ ਮੌਤ ਦੇ ਜਨਾਜ਼ੇ ਵਿਚ ਚੱਲਣ ਸਮੇਂ ਤੋਂ ਬਿਨਾਂ ਕਦੀ ਆਪਣੀ ਆਵਾਜ਼ ਨਹੀਂ ਕੱਢਦਾ, ਆਪਣੇ ਖੰਡਰਾਂ ਤੋਂ ਬਿਨਾਂ ਕਿਤੇ ਆਪਣਾ ਸਵੈਮਾਨ ਨਹੀਂ ਪ੍ਰਗਟਾਉਂਦਾ, ਬਗਾਵਤ ਨਹੀਂ ਕਰਦਾ ਸਿਵਾਏ ਉਸ ਵੇਲੇ ਦੇ ਜਦੋਂ ਉਸ ਦੀ ਗਰਦਨ ਤਲਵਾਰ ਦੀ ਤਾਰ ਹੇਠਾਂ ਹੁੰਦੀ ਹੈ। ਇੱਥੇ ਥੋੜਾ ਮੈਂ ਵਿਸਤਾਰ ਦੇਣਾ ਮੰਗਦਾ। ਕਹਿੰਦੇ ਕਿ ਉਹ ਦੇਸ਼ ਤਰਸਯੋਗ ਹੈ ਜੋ ਮੌਤ ਦੇ ਜਨਾਜ਼ੇ ਵਿਚ ਚੱਲਣ ਸਮੇਂ ਤੋਂ ਬਿਨਾਂ ਕਦੇ ਕੋਈ ਆਵਾਜ਼ ਨਹੀਂ ਕੱਢਦਾ। ਇਹ ਵਰਤਾਰਾ ਤੁਸੀਂ ਦੇਖਿਆ ਹੋਣਾ ਆਪਣੇ ਭਾਈਚਾਰੇ ਦੇ ਵਿਚ, ਆਪਣੇ ਸੋਸ਼ਲ ਮੀਡੀਆ ਦੇ। ਆਪਣੇ ਲੋਕ ਉਦੋਂ ਆਵਾਜ਼ ਕੱਢਦੇ ਨੇ ਜਦੋਂ ਮਾੜੀ ਘੜੀ ਹੁੰਦੀ ਹੈ, ਨਿੰਦਣ ਦੇ ਲਈ ਹੀ ਅਸੀਂ ਕਰਦੇ ਹਾਂ। ਕੋਈ ਚੰਗੀ ਗੱਲ ਕਿਸੇ ਦੀ ਕੋਈ ਪ੍ਰਮੋਟ ਹੀ ਨਹੀਂ ਕਰਦਾ। ਜ਼ਿਆਦਾ ਵਰਤਾਰਾ ਜਿਹੜਾ ਹੈ ਦੂਜੇ ਧਰਮਾਂ ਨੂੰ ਜਾਂ ਕਿਸੇ ਵੀ ਧਰਮ ਨੂੰ ਹੇਠਾਂ ਲਾਉਣ ਦਾ ਬਣ ਰਿਹਾ, ਇਹ ਜੀ ਐਂ ਕਰਤਾ, ਇਹ ਜੀ ਓ ਕਰਤਾ। ਪਰ ਉਨ੍ਹਾਂ ਨੇ ਕਦੇ ਕੋਈ ਚੰਗੀ ਗੱਲ ਦੱਸੀ ਨਹੀਂ ਉਹਦੇ ਬਾਰੇ, ਵੀ ਇਹ ਚੰਗੀਆਂ ਗੱਲਾਂ ਵੀ ਐਵੇਂ ਤਾਂ ਨਹੀਂ ਲੋਕ ਫਾਲੋ ਕਰੀ ਜਾ ਰਹੇ ਕਿਸੇ ਵੀ ਵਰਤਾਰੇ ਲਈ। ਕੋਈ ਮਾਰਕਸਵਾਦ ਨੂੰ ਭੰਡ ਰਿਹਾ ਹੈ, ਕੋਈ ਕਿਸੇ ਨੂੰ ਭੰਡ ਰਿਹਾ ਹੈ, ਪਰ ਉਹਦੀਆਂ ਚੰਗੀਆਂ ਗੱਲਾਂ ਵੀ ਬਹੁਤ ਨੇ, ਮਾੜੀਆਂ ਵੀ ਨੇ। ਸੋ ਇਸ ਕਰਕੇ ਆਪਾਂ ਇਹ ਵਰਤਾਰਾ ਛੱਡੀਏ, ਨਕਾਰਾਤਮਕ ਤੇ ਸਕਾਰਾਤਮਕ ਬਣੀਏ। ਕਹਿੰਦੇ ਨੇ ਕਿ ਉਹ ਦੇਸ਼ ਵੀ ਤਰਸਯੋਗ ਹੈ ਜਿਸ ਦਾ ਸਿਆਸਤਦਾਨ ਲੂੰਬੜ ਹੈ, ਜਿਸ ਦਾ ਵਿਚਾਰਵਾਨ ਫਿਲਾਸਫਰ ਬਾਜੀਗਰ ਹੈ, ਜਿਸ ਦੀ ਕਲਾ ਭਾਨਮਤੀ ਦਾ ਕੁਨਬਾ ਹੈ, ਮੰਗਵੇਂ ਰੰਗਾਂ ਦਾ ਜੋੜ ਬਹਿਰੂਪਿਆ ਹੈ। ਕਿਆ ਬਾਤ ਹੈ। ਉਹ ਦੇਸ਼ ਵੀ ਤਰਸਯੋਗ ਹੈ ਜੋ ਆਪਣੇ ਨਵੇਂ ਬਾਦਸ਼ਾਹ ਨੂੰ ਧੂਮਧਾਮ ਨਾਲ ਸਵਾਗਤ ਕਰਦਾ ਹੈ ਤੇ ਉਸ ਨੂੰ ਮਜ਼ਾਕ ਨਾਲ ਵਿਦਾਇਗੀ ਵੀ ਦਿੰਦਾ ਹੈ, ਇਉਂ ਇਸ ਲਈ ਤਾਂ ਕਿ ਦੂਜੇ ਆਉਣ ਵਾਲੇ ਬਾਦਸ਼ਾਹ ਦਾ ਸਵਾਗਤ ਕਰ ਸਕੇ। ਠੀਕ ਹੈ ਜੀ, ਦੇਖ ਲਓ, ਹੁਣ ਇੱਥੇ ਵਿਸਤਾਰ ਦੇਣ ਦੀ ਤਾਂ ਲੋੜ ਨਹੀਂ। ਸਾਨੂੰ ਸਾਰਿਆਂ ਨੂੰ ਪਤਾ ਕਿ ਅਸੀਂ ਨਵਿਆਂ ਦਾ ਬੜਾ ਸਵਾਗਤ ਕਰੀਦਾ ਧੂਮਧਾਮ ਦੇ ਨਾਲ, ਤੇ ਜਦੋਂ ਜਾਂਦੇ ਆ ਤੇ ਉਹਦਾ ਅਸੀਂ ਮਜ਼ਾਕ ਬਣਾਈਦਾ। ਆ ਰਾਤੀ ਕੱਲ ਇਲੈਕਸ਼ਨ ਹੋ ਕੇ ਹਟੀ ਹੈ, ਬਾਈ ਇਲੈਕਸ਼ਨ ਵੈਂਟਵਰਥਵਿਲ ਵਿਚ, ਜਿੱਥੇ ਆਸਟ੍ਰੇਲੀਆ ਦਾ ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਵਿਲ, ਜਿੱਥੋਂ ਐਮ ਪੀ ਦੀ ਇਲੈਕਸ਼ਨ ਜਿੱਤ ਕੇ ਜਾਂਦਾ ਰਿਹਾ, ਸੇਫ ਲਿਬਰਲ ਸੀਟ ਸੀ, ਬਹੁਤ ਭਾਰੀ ਪੱਧਰ ਦੇ ਉੱਤੇ ਹਾਰ ਹੋਈ ਹੈ ਉੱਥੇ ਲਿਬਰਲ ਪਾਰਟੀ ਦੀ। 20% ਸਵਿੰਗ ਹੋਈ ਹੈ ਡੇਵ ਸ਼ਰਮਾ ਦੇ ਖਿਲਾਫ, ਤੇ ਇਕ ਇੰਡੀਪੈਂਡੈਂਟ ਬੀਬਾ ਜਿੱਤੀ ਹੈ ਕੇਰਨ ਫਿਲਿਪਸ। ਸੋ ਇਕ ਉਹ ਹਲਕਾ ਜਿੱਥੇ ਪ੍ਰਧਾਨ ਮੰਤਰੀ ਰਿਹਾ ਹੋਵੇ ਤੇ ਉੱਥੇ ਏਦਾਂ ਦੀ ਹਾਰ ਹੋਣੀ ਚਿੰਤਾਜਨਕ ਹੈ। ਪਰ ਇਕ ਵਰਤਾਰਾ ਇਹ ਵੀ ਹੈ ਕਿ ਜਦੋਂ ਡਾਕਟਰ ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਲਗਾਤਾਰ 10 ਸਾਲ, ਤਾਂ ਕੁਝ ਲੋਕਾਂ ਨੇ, ਕੁਝ ਨਹੀਂ ਕਾਫੀ ਲੋਕਾਂ ਨੇ ਬਹੁਤ ਮਜ਼ਾਕ ਉਡਾਇਆ, ਖਾਸ ਕਰਕੇ ਸਿੱਖ ਭਾਈਚਾਰੇ ਨੇ ਵੀ ਉਨ੍ਹਾਂ ਦਾ ਬੜਾ ਮਜ਼ਾਕ ਉਡਾਇਆ। ਸੋ ਉਹ ਖਲੀਲ ਜ਼ਬਰਾਨ ਦੇ ਇਸ ਵਿਚਾਰ ਤੋਂ ਬਿਲਕੁਲ ਉਲਟ ਹੋ ਗਿਆ ਕਿ ਜਦੋਂ ਰਾਜ ਕਰ ਰਹੇ ਸੀ ਤਾਂ ਲੋਕੀ ਉਹਦਾ ਮਜ਼ਾਕ ਕਰ ਰਹੇ ਸੀ, ਪਰ ਜਦੋਂ ਚਲੇ ਗਏ ਤਾਂ ਉਹਦਾ ਸਤਿਕਾਰ ਹੋਣ ਲੱਗ ਗਿਆ। ਹੋ ਗਿਆ ਨਾ ਉਲਟ। ਸੋ ਉਹ ਹਵਾ ਦੇ ਬਹਾਅ ਤੋਂ ਉਲਟ ਚੱਲ ਰਹੇ ਸਨ, ਸਤਿਕਾਰਯੋਗ ਨੇ। ਮੈਂ ਇੱਕ ਵਾਰੀ ਫੇਰ ਪੜ੍ਹਦਾ ਕਿ ਉਹ ਦੇਸ਼ ਤਰਸਯੋਗ ਹੈ ਜੋ ਆਪਣੇ ਨਵੇਂ ਬਾਦਸ਼ਾਹ ਦਾ ਧੂਮਧਾਮ ਨਾਲ ਸਵਾਗਤ ਕਰਦਾ ਹੈ ਤੇ ਉਸ ਨੂੰ ਮਜ਼ਾਕ ਨਾਲ ਵਧਾਈਗੀ ਵੀ ਦਿੰਦਾ ਹੈ। ਇਉਂ ਉਹ ਇਸ ਲਈ ਕਰਦੇ ਹਨ ਤਾਂ ਕਿ ਦੂਜੇ ਆਉਣ ਵਾਲੇ ਬਾਦਸ਼ਾਹ ਦਾ ਸਵਾਗਤ ਕਰ ਸਕੇ। ਵਧੀਆ ਜੀ। ਅਗਲਾ ਪੁਆਇੰਟ ਉਨ੍ਹਾਂ ਨੇ ਦੱਸਿਆ ਕਿ ਉਹ ਦੇਸ਼ ਦੀ ਅਵਸਥਾ ਵੀ ਤਰਸਯੋਗ ਹੈ ਜਿਸ ਦੇ ਮਹਾਂਪੁਰਖ ਵਰਿਆਂ ਤੋਂ ਗੁੰਗੇ ਬੈਠੇ ਹਨ ਤੇ ਸੂਰਬੀਰ ਅਜੇ ਪੰਘੂੜਿਆਂ ਵਿਚ ਹੀ ਝੂਲ ਰਹੇ ਹਨ। ਵਾਹ 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 ਵਾਹ, ਕਿਆ ਬਾਤ ਹੈ। ਕਹਿੰਦੇ ਜਿਸ ਦੇ ਮਹਾਂਪੁਰਖ ਵਰਿਆਂ ਤੋਂ ਗੁੰਗੇ ਬੈਠੇ ਹਨ ਅਤੇ ਸੂਰਬੀਰ ਹਜੇ ਪੰਘੂੜਿਆਂ ਵਿਚ ਹੀ ਝੂਲ ਰਹੇ ਹਨ। ਮੈਨੂੰ ਇਹ ਵਿਚਾਰ ਪੜ੍ਹ ਕੇ ਦੱਸ ਕੇ ਬਾਬੇ ਨਾਨਕ ਦਾ ਟਾਈਮ ਯਾਦ ਆਉਂਦਾ ਹੈ ਕਿ ਸਿੱਧ ਜਾ ਛੁਪੇ ਪਰਬਤੀ। ਜਿਹੜੇ ਮਹਾਂਪੁਰਖ ਸੀ ਉਹ ਪਰਬਤਾਂ ਚ ਛੁਪੇ ਬੈਠੇ ਸੀ, ਚੁੱਪ ਕਰੀ ਬੈਠੇ ਸੀ, ਅਸੀਂ ਕੀ ਲੈਣਾ। ਤੇ ਜਿਹੜੇ ਸੂਰਬੀਰ ਸੀ ਉਹ ਦੂਜਿਆਂ ਦੀ ਬੋਲੀ ਬੋਲ ਰਹੇ ਸੀ। ਉਹ ਗਾਵੇ ਰਾਜੇ ਰਾਣੀਆਂ ਚ ਫਸੇ ਹੋਏ ਸਨ। ਉੱਚੇ ਕੂਕੇ ਵਾਧਾ ਗਾਵੇ ਜੋਧਾ ਕਾ ਵਿਚਾਰ, ਉਹ ਬਸ ਘਰੇ ਬੈਠ ਕੇ ਵਾਰਾਂ ਗਾਈ ਜਾ ਰਹੇ ਸੀ ਤੇ ਉਧਰ ਧਾੜ ਵੀ ਦੇਸ਼ ਨੂੰ ਲੁੱਟ ਰਹੇ ਸੀ ਤੇ ਮਹਾਂਪੁਰਖ ਲੁਕੇ ਹੋਏ ਸੀ ਪਰਬਤਾਂ ਚ ਤੇ ਘਰੇ ਅੰਦਰ ਵੜ ਵੜ ਕੇ ਪਿਛਲੇ ਕੋਠਿਆਂ ਦੇ ਵਿਚ ਵਾਰਾਂ ਗਾਈਆਂ ਜਾਂਦੀਆਂ ਸਨ। ਉਹ ਦੇਸ਼ ਵੀ ਕਹਿੰਦੇ ਕਿ ਤਰਸਯੋਗ ਹੈ। ਹੁਣ ਅਗਲਾ ਪੁਆਇੰਟ ਕਿ ਉਹ ਦੇਸ਼ ਵੀ ਤਰਸਯੋਗ ਹੈ ਜੋ ਕਿ ਅਨੇਕ ਟੋਟਿਆਂ ਵਿਚ ਵੰਡਿਆ ਹੋਇਆ ਹੈ ਤੇ ਹਰ ਟੁਕੜਾ ਆਪਣੇ ਆਪ ਨੂੰ ਇਕ ਸੁਤੰਤਰ ਦੇਸ਼ ਸਮਝਦਾ ਹੈ। ਪੰਜਾਬ ਦੀ ਗੱਲ ਤਾਂ ਬਾਅਦ ਚੋਂ ਕਰਦੇ ਹਾਂ, ਪਹਿਲਾਂ ਆਪਣੇ ਪੰਜਾਬ ਦੀ ਹੀ ਗੱਲ ਕਰ ਲਈਏ ਕਿ ਅਸੀਂ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਫਿਰਕਿਆਂ ਦੇ ਵਿਚ ਵੰਡੇ ਹੋਏ ਹਾਂ ਤੇ ਆਪਣੇ ਆਪ ਨੂੰ ਅਸੀਂ ਸੁਤੰਤਰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਵਿਦਇਨ ਆਪਣੇ ਹੀ ਸਿਸਟਮ ਦੇ ਵਿਚ। ਉਹ ਦੇਸ਼ ਵੀ ਕਹਿੰਦੇ, ਉਹ ਧਰਮ ਵੀ ਜਾਂ ਉਹ ਘਰ ਵੀ ਤਰਸਯੋਗ ਹੈ। ਸੋ ਇਹ ਸੀ ਅੱਜ ਦਾ ਵਿਚਾਰ ਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਲਓ ਫਿਰ ਤੁਹਾਨੂੰ ਇਕ ਕੁਛ ਮਿਲਦਾ ਜੁਲਦਾ ਇਹੋ ਜਿਹਾ ਹੀ ਗੀਤ ਸੁਣਾਉਂਦੇ ਹਾਂ ਰੇਸ਼ਮ ਆਲਮ ਤੇ NS ਕੰਗ ਦੀ ਆਵਾਜ਼ ਦੇ ਵਿਚ। ਬਹੁਤ ਸੋਹਣਾ ਗੀਤ ਹੈ, ਜਿਹੜਾ ਧਿਆਨ ਨਾਲ ਸੁਣਨਾ। ਵੀ ਤਰਸਯੋਗ ਹੈ ਜਿੱਥੇ ਧਰਮ ਦੇ ਨਾਂ ਤੇ ਧਰਮ ਦੇ ਪ੍ਰਚਾਰਕਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ, ਮਾੜੀ ਭਾਸ਼ਾ ਬੋਲੀ ਜਾਂਦੀ ਹੈ ਧਰਮ ਪ੍ਰਚਾਰ ਕਰਨ ਦੇ ਲਈ। ਇਹ ਘਟਨਾ ਦੇ ਬਾਰੇ ਗੱਲ ਕਰਾਂਗੇ ਥੋੜੀ ਦੇਰ ਬਾਅਦ ਜਦੋਂ ਮਿੰਟੂ ਬਰਾੜ ਜੀ ਸਾਡੇ ਨਾਲ ਸ਼ਾਮਲ ਹੋਣਗੇ। ਅਮਰੀਕਾ ਦੇ ਵਿਚ ਚੱਲ ਰਿਹਾ ਹੈ ਘਟਨਾਕ੍ਰਮ, ਉਹ ਦੇਸ਼ ਵੀ ਤਰਸ ਦੇ ਪਾਤਰ ਯੋਗ ਹਨ, ਉਹ ਲੋਕ ਵੀ ਤਰਸ ਦੇ ਪਾਤਰ ਯੋਗ ਹਨ। ਸਵਾਗਤ ਕਰਦੇ ਹਾਂ ਇਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜ ਰਹੇ ਨੇ। ਤੇ ਸੁਭਾ ਸਭ ਤੋਂ ਪਹਿਲਾਂ ਸਾਡੇ ਨਾਲ ਸੱਤੀ ਸਿੰਘ ਕੌਫ ਸਰਵਰ ਵਾਲੇ ਜੁੜੇ ਸੀ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਏ ਸੀ, ਤੇ ਚਾਚਾ ਜੀ ਨੂੰ ਉਹ ਸਵੇਰੇ ਸਤਿ ਸ੍ਰੀ ਅਕਾਲ ਬੁਲਾ ਦਿੰਦੇ ਨੇ ਐਡਵਾਂਸ ਚ ਹੀ, ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਕਿ ਚਾਚਾ ਜੀ ਬੈਠੇ ਹੁਣ, ਚਾਹ ਦੇ ਕੱਪ ਨਾਲ ਰੇਡੀਓ ਵੀ ਲਾਇਆ ਹੋਇਆ ਤੇ ਉਨ੍ਹਾਂ ਨੂੰ ਪਹਿਲਾਂ ਹੀ ਸਤਿ ਸ੍ਰੀ ਅਕਾਲ ਪਹੁੰਚ ਜਾਂਦੀ ਆ। ਮਨਦੀਪ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਕਲਾਉਡੀ ਐਂਡ ਵੈਟ ਇਨ ਮੈਲਬਨ, ਤੇ ਲੱਗਦਾ ਹੀ ਹੈ ਜੀ ਇਧਰ ਵੀ ਮੀਂਹ ਪੈ ਗਿਆ ਸਾਡੇ ਵੱਲ ਵੀ ਦੁਆਰਾ ਰਾਤੀ ਫੇਰ, ਤੇ ਇਹ ਸਾਰਾ ਜਿਹੜਾ ਰੇਨ ਬੈਂਡ ਹੈ ਚੱਲ ਰਿਹਾ, ਕੋਸਟ ਟੂ ਕੋਸਟ ਟਾਪ ਟੂ ਸਾਊਥ ਚੱਲ ਰਿਹਾ। ਸੁਖਵਿੰਦਰ ਸੋਂਦ ਭਾਜੀ ਜੁੜੇ ਨੇ ਕੁਇਕਰ ਸਿਲ ਤੋਂ, ਸਤਿ ਸ੍ਰੀ ਅਕਾਲ ਭਾਜੀ, ਠੀਕ ਠਾਕ ਹੋ? ਤੇ ਦਲਜੀਤ ਭਾਜੀ ਸਤਿ ਸ੍ਰੀ ਅਕਾਲ, ਗੌਰਵ ਸ਼ਰਮਾ ਜੀ ਕੀ ਹਾਲ ਚਾਲ ਹੈ, ਸਤਿ ਸ੍ਰੀ ਅਕਾਲ, ਲੱਕੀ ਖੱਟੜਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਰਣਜੀਤ ਸੇਖੋ ਮੁਦਕੀ ਵਾਲੇ ਵੀ ਫਤਿਹ ਬੁਲਾ ਰਹੇ ਨੇ, ਨਾਲੇ ਗੁੱਡ ਮਾਰਨਿੰਗ। ਮਨਿੰਦਰਜੀਤ ਸਿੱਧੂ ਮੈਲਬਨ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜੀ ਐਸ ਚਾਲ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕੁਝ ਖ਼ਬਰਾਂ ਸ਼ੇਅਰ ਕਰ ਰਹੇ ਨੇ ਕਿ 57,000 ਵੀਜ਼ੇ ਆਸਟ੍ਰੇਲੀਆ ਨੇ ਕੈਂਸਲ ਕਰਤੇ ਆ 2017-18 ਦੇ ਫਾਈਨੈਂਸ਼ੀਅਲ ਈਅਰ ਚ, ਜਰਾ ਬਚ ਕੇ ਦੋਸਤੋ। ਨਰਿੰਦਰ ਰਾਠੌਰ ਸਤਿ ਸ੍ਰੀ ਅਕਾਲ ਨਰਿੰਦਰ, ਤੇ ਬਚਿੱਤਰ ਮੌਰ ਭੁੱਲਰ ਫਿਰੋਜ਼ਪੁਰ ਵਾਲੇ ਗੁੱਡ ਮਾਰਨਿੰਗ ਬੁਲਾਉਂਦੇ ਨੇ, ਵੱਡੇ ਤੜਕੇ ਉੱਠ ਕੇ ਤੇ ਪ੍ਰੋਗਰਾਮ ਚ ਜੁੜੇ ਹੋਏ ਨੇ, ਤੇ ਕਹਿੰਦੇ ਨੇ ਕਿ ਬਹੁਤ ਮੰਦਭਾਗੀ ਘਟਨਾ ਹੋਈ ਅੰਮ੍ਰਿਤਸਰ ਦੇ ਵਿਚ। ਬਿਲਕੁਲ ਜੀ, ਤੇ ਆਪਾਂ ਥੋੜੇ ਹੋਰ ਖੁਲਾਸੇ ਅੱਜ ਕਰਾਂਗੇ ਤੁਹਾਡੇ ਸਾਹਮਣੇ। ਤਾਂ ਲਓ ਫਿਰ ਆਪਾਂ ਬਾਕੀ ਸ਼ਹਿਰਾਂ ਨੂੰ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਕਰੀਏ। ਸ਼ੁਰੂ ਕਰਦੇ ਹਾਂ ਕੇਨਸ ਤੋਂ, ਜਿੱਥੇ 32 ਡਿਗਰੀ ਤਾਪਮਾਨ ਅੱਜ ਰਹੇਗਾ ਤੇ ਹਲਕੇ ਬੱਦਲ ਵੀ ਛਾ ਸਕਦੇ ਨੇ, ਤੇ ਗਰਜ ਨਾਲ ਚਿੱਟਾਂ ਬ੍ਰਿਸਬਨ ਦੇ ਵਿਚ ਦਸੀਆਂ, ਤੇ 28 ਡਿਗਰੀ, ਤੇ ਅੱਜ ਝੜ ਰਹੇਗਾ ਕੌਫ ਸਾਰਬਰ ਦੇ ਵਿਚ 26 ਡਿਗਰੀ ਨਾਲ ਮੀਂਹ ਪੈਣ ਦੇ ਆਸਾਰ ਨੇ, ਇਸੇ ਤਰ੍ਹਾਂ ਝੜ ਦੱਸਿਆ ਗਿਆ ਹੈ 20 ਡਿਗਰੀ ਨਾਲ ਸਿਡਨੀ ਦੇ ਵਿਚ ਤੇ ਕੈਨਬਰਾ ਦੇ ਵਿਚ। ਮੈਲਬਨ ਦੇ ਵਿਚ ਹਲਕੇ ਬੱਦਲ ਹੋ ਸਕਦੇ ਨੇ 19 ਡਿਗਰੀ, ਐਡਲੇਡ ਵਿਚ ਬਿਲਕੁਲ ਧੁੱਪ ਖਿੜੀ ਰਹੇਗੀ 24 ਡਿਗਰੀ, ਔਰ ਮੀਂਹ ਦੱਸਿਆ ਗਿਆ ਹੈ ਪਰਥ ਦੇ ਵਿਚ 21 ਡਿਗਰੀ, ਤੇ ਗਰਜ ਨਾਲ ਚਿੱਟਾਂ ਡਾਰਵਿਨ ਦੇ ਵਿਚ 33 ਡਿਗਰੀ, ਧੁੱਪ ਖਿੜੀ ਰਹੇਗੀ ਐਲਿਸ ਸਪ੍ਰਿੰਗ ਦੇ ਵਿਚ 33 ਡਿਗਰੀ। ਤੇ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 16 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ 31 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਸੋ ਇਹ ਸੀ ਮੌਸਮ ਦੀ ਜਾਣਕਾਰੀ, ਤੇ ਆਪਾਂ ਪ੍ਰੋਗਰਾਮ ਜਾਰੀ ਰੱਖਦੇ ਹਾਂ। ਤੇ ਇੱਕ ਤੁਹਾਨੂੰ ਮੈਂ ਗੀਤ ਸੁਣਾਉਣਾ ਜਿਹੜਾ ਕਿ ਮੈਂ ਕਾਫੀ ਸੁਣਦਾ ਹੁੰਦਾ ਸੀ। 1973 ਦੇ ਵਿਚ ਇੱਕ ਫਿਲਮ ਆਈ ਸੀ ਯਾਦੋਂ ਕੀ ਬਰਾਤ, ਇਹ ਗੀਤ ਬੜਾ ਮਸ਼ਹੂਰ ਹੋਇਆ ਸੀ। ਸ਼ਾਇਦ ਇਸ ਗੀਤ ਤੋਂ ਬਾਅਦ ਹੀ ਜਿੰਨਤ ਮਾਨ ਸ਼ਾਇਦ ਇਸ ਗੀਤ ਦੇ ਵਿਚ ਬੜੀ ਮਸ਼ਹੂਰ ਹੋਈ ਸੀ, ਤੇ ਗੀਤ ਗਾਇਆ ਜੀ ਆਸ਼ਾ ਭੋਸਲੇ ਤੇ ਮੁਹੰਮਦ ਰਫੀ ਸਾਹਿਬ ਨੇ। ਬਹੁਤ ਹੀ ਹਿੱਟ ਰੋਮਾਂਟਿਕ ਗੀਤ ਰਿਹਾ ਹੈ ਆਪਣੇ ਟਾਈਮ ਦਾ। ਤੇ ਆਓ ਫਿਰ ਹਿੰਦੀ ਗੀਤਾਂ ਦੀ ਸ਼੍ਰੰਖਲਾ ਦੇ ਵਿਚੋਂ ਇੱਕ ਗੀਤ ਦਾ ਆਨੰਦ ਮਾਣੀਏ, ਤੇ ਐਤਵਾਰ ਦੀ ਸਵੇਰ ਨੂੰ ਹੋਰ ਸੁਹਾਵਣਾ ਬਣਾਈਏ।
ਚੁਰਾ ਲਿਆ ਹੈ ਤੁਮਨੇ ਜੋ ਦਿਲ ਕੋ, ਨਜ਼ਰ ਨਹੀਂ ਚੁਰਾਨਾ ਸਨਮ, ਬਦਲ ਕੇ ਮੇਰੀ ਤੁਮ ਜ਼ਿੰਦਗਾਨੀ, ਕਹੀਂ ਬਦਲ ਨਾ ਜਾਣਾ ਸਨਮ, ਹਾਂ ਲੈ ਲਿਆ ਦਿਲ ਹੈ ਮੇਰਾ, ਦਿਲ ਹੈ ਦਿਲ ਕਰ ਮੁਝ ਬਾਣਾ ਪਹਿਲਾ ਨਾ, ਚੁਰਾ ਲਿਆ
सजाऊंगा लुट कर भी तेरे बदन की डाली को, लहू जिगर का दूंगा हंसी लबों की लाली को। सजाऊंगा लुट कर भी तेरे बदन की डाली को, लहू जिगर का दूंगा हंसी लबों की लाली को। है वफा इस जहां को, एक दिन दिखला दूंगा मैं दीवाना। चुरा लिया है तुमने जो दिल को, नजर नहीं चुराना सनम। बदल के मेरी तुम जिंदगानी, कहीं बदल ना जाना सनम। ले लिया दिल हाय मेरा दिल, हाय दिल लेकर मुझको ना बहलाना। चुरा लिया है तुमने जो दिल को, नजर नहीं चुराना सनम।
क्या बात है गीत। गुरज बहादुर सिंह तस्मैनिया तो कह रहे ने, सत श्रीकाल भाजी, कहते रफी साहब ने भी गाया सी जी, वितकरा क्यों कर दे हो भरावो। इदा है भी सिगा तो सही बिच, फिर मैं क्या हूं अजकल मी टू का जमाना चल रहा वे, कित एवं ना उ कम हो जाए। तो खैर कोई गल नहीं, तुसी सुनी लिया कि रफी साहब भी इस गीत अखीर एक अंतरा गा रहे ने, बड़ा सोहना गीत नू चार चंद लाया उन्होंने। सो गुरविंदर सिंह आस्ट्रेलिया वाले आए ने साडे नाल, ते उन्होंने एक फोटो सांझी कीती आ पर्ल एस बक दी, जिन्होंने कहा कि सारे धर्म ग्रंथ पढ़े पर मन अते दिमाग नू जो शांति सिखां दे ग्रंथ नू पढ़ के मिली है ओ किसी होर ग्रंथ विच्चों नहीं मिली। वधिया विचार है जी उन्हां दा, ते उन्हां दी अपनी समीख्या है, पर गल ए है कि उन्होंने अध्ययन किया है ना, फिर उन्होंने ए बयान दिता है। ते बरटेंड रसल ने कहा कि सिक्खी का संदेश दुनिया तक ना पुजन के कसूरवार सिख ही हैं, होर कोई नहीं। सिक्खी कोई सिखा की मलकीयत नहीं, सगों ये सारी मनुखता की बेहतरी लई होंद विच आई सी। इस ते चिंतन करांगे। अमरीक सिंह अपने मिंटू भाजी नूं आ लैण दिओ। जगतार जौल भी आ गए ने साडे नाल, मनीले तो जुड़ गए ने। सत श्री अकाल जगतार जी। सतवीर जी भी सत श्री अकाल बुला रहे ने, ठीक है। होर एप्पलां दा किदां कम चल रहा जी। एस चाल हुणी भी फोटोआं भेज रहे ने, ते कहिंदे ने कि कई फार्मर जिहड़े बंगलादेश दे ने ओह हुण बत्तकां पालन लग पए ने कुकड़ियां दे थां, क्योंकि जदों मीह आंदा फलड आंदे ने, क्योंकि उत्थे बहुत आंदे ना मीह ज्यादा पैंदे ने बंगलादेश, तां इह डुबदे ने कुकड़ जिहड़े ने कुकड़ियां, उह डुब जांदियां ने, ते इह डक्स जिहड़ियां ने तरन लग पैंदियां ने। खैर क्या बात है, बहुत वधिया मैथड है। ते गौरव शर्मा हुणां ने दो तस्वीरां भेजियां साडे लई, ओह मैं शेयर करतीयां लाइव ब्लॉग ते, दोनों मनी प्लांट दियां। कहिंदे कि सिद्धू साहब तुहाडे मनी प्लांट वाला वीडियो देखण तों बाद इह बूटा लगाया सी जो हुण वधण लग पिया है। देखो अकाउंट खुल गया सी ते तुसी हुण अकाउंट दे विच पैसे आण लग गए मनी प्लांट, हुण इहदियां ब्रांचां भी होर सब अकाउंट भी खुल गए आ, ते हुण इहदी सांभ संभाल करनी है। बहुत वधिया बूटे आ, मैं करती शेयर। लाजविंदर सिंह मैलबर्न तो सत श्री अकाल बुला रहे ने, कहिंदे कि परमात्मा तो सरबत दा भले दी अरदास मंगदे हां। बहुत बहुत धन्नवाद जी। हरवंश सिंह भी जुड़ गए ने साडे नाल, ओह भी सत श्री अकाल बुला रहे ने। ते गुरिंदर सिंह कालों वर्जीनिया तो, वाह 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 वाह, बड़ी दूरों आए हो। ते कहिंदे कि लगदा भाजी तुसी भी अपने टाइम विच किसे नूं प्यार जरूर कीता होना। ठीक है, आहो हुण तुसी मैनूं भी मी टू दे चक्करां च फसाणा लगदा। कहिंदा ताही तां तुसी सानूं इस तरह दे रोमांटिक गीत सुणांदे हो। देखो भाई मैनूं फसा ना दिओ, तुसी जमाना खराब चल रहा है। ते शीतल प्रसाद भी साडे नाल जुड़ गए ने, ते ओह भी सत श्री अकाल बुला रहे ने। कहिंदे कि अज दिन कई दिनां बाद सुणन दा मौका मिलिया, विचार बहुत वधिया सी जी। बाकी अज वॉयस बड़ी क्लीयर है, लगदा सिस्टम अपग्रेड कीता है। हो सकता है जी। हाँ जी चल रहा अपग्रेड साडा चलता सी पिछले हफ्ते ते हजे भी चल रहा ते हो सकता है इस तो भी वधिया आवाज होवे। साडे नाल इधर हुण नवराज हुणी भी जुड़े ने उह सत श्री अकाल बुलांदे ने कहंदे ने कि सवेर नूं चार चन्न लाते सौंग ने मेरा ऑल टाइम फेवरेट सौंग है जी। देखो गीत टॉप दे ही है सारे मैं कोशिश करता हूं ना वधिया वधिया गीत लाए जान ताकि देखो हर वर्ग साडे जिहड़े स्रोते ने ना ओह तकरीबन हर एज दे ही सुनदे ने ते बच्चे भी सुनदे हुंदे आ बहुत मैसेज आंदे आ। सो मैं कोशिश करदा हुं ना कि एक ब्रॉड स्पैक्ट्रम दा प्रोग्राम पेश कीता जावे ते गल्लां भी कीतियां जान गल्लां भी इस हिसाब नाल होण कि हल्कियां भी होण उच हासा भी होवे गीत संगीत वधिया होवे। सारे हफ्ते दी जिहड़ी नट भज है ओह स्ट्रेस है वह लाण की कोशिश करी दी है ना प्रोग्राम च साडी अपनी भी लेंदी है जी ऐसी गल नहीं साडा भी अपना मकसद है। रुपिंदर गिल जी ठीक ठाक हो मेलबर्न अज मैं लगता झड़ होया पे है ते लो जी एक इदा थानू होर मैं वधिया गीत सुनाउणा वीकेंड सुना दा गीत कल फरमैश आई सी लो मैं थानू वीकेंड गीत सुनाना ते उस तो बाद मिंटू बराड़ जी रेडी बैठे ने ते आपां उहनां नाल फिर चिंतन करना बड़ा डूंगा जुड़े रहो हरमन रेडियो नाल।
फिर तोरे दे तू सोनिए नी लभदी बहाने ओ बड़े औखे तेरे नाल है नी निभणे यराने फिर तोरे दे तू सोनिए नी लभदी बहाने बड़े औखे तेरे नाल है नी निभणे यराने Yeah.
ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਦੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡਾਟ ਕਾਮ ਜਾਂ ਹਰਮਨ ਰੇਡੀਓ ਡਾਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੁਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰਸੀਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ।
ਦਿਲ ਨਾਲ ਦਿਲ ਮਿਲੇ ਤਾਂਹੀਓਂ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਤੇ ਤੁਹਾਡਾ ਸਵਾਗਤ ਕਰਦੇ ਹਾਂ। ਅਗਰ ਤੁਸੀਂ ਹੁਣੇ ਹੀ ਸਾਨੂੰ ਜੁਆਇਨ ਕੀਤਾ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਸੋ ਦੋਸਤੋ, ਪ੍ਰੋਗਰਾਮ ਦੇ ਵਿਚ ਅੱਜ ਦਿਨ ਐਤਵਾਰ ਵਾਲੇ ਦਿਨ ਜੁੜਦੇ ਹੁੰਦੇ ਨੇ ਮਿੰਟੂ ਬਰਾੜ ਜੀ ਐਡਲੇਡ ਤੋਂ ਜਾਂ ਫਿਰ ਆਪਣੇ ਖੇਤਾਂ ਤੋਂ ਰਿਵਰਲੈਂਡ ਤੋਂ, ਤੇ ਅੱਜ ਖੇਤਾਂ ਦੇ ਵਿਚੋਂ ਸਾਡੇ ਨਾਲ ਉਹ ਜੁੜੇ ਹੋਏ ਨੇ ਰਿਵਰਲੈਂਡ ਇਲਾਕੇ ਚੋਂ। ਸੋ ਮੈਂ ਉਨ੍ਹਾਂ ਦਾ ਸਵਾਗਤ ਕਰਦਾ। ਸਤਿ ਸ੍ਰੀ ਅਕਾਲ ਮਿੰਟੂ ਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦਾ ਜੀ ਆਪ ਸਭ ਦਾ ਦਿਨ ਖੂਬਸੂਰਤ ਹੋਏਗਾ। ਤੁਸੀਂ ਜਿਵੇਂ ਆਵਾਜ਼ਾਂ ਸੁਣ ਰਹੇ ਹੋ, ਖੇਤ ਦੀਆਂ ਪਿੱਛੇ ਕਾਂ ਕਰਲਾ ਰਹੇ ਆ, ਤੋਤੇ ਉੱਡ ਰਹੇ ਆ, ਤਾਂ ਇਹ ਸਪੈਸ਼ਲ ਇਫੈਕਟ ਆ ਜੇ ਕੁਦਰਤ ਆਪਣੇ ਲਈ ਪੈਦਾ ਕਰ ਰਹੀ ਹੈ ਜੀ। ਤੇ ਸੋ ਰੋਹੀ ਬੀਆਬਾਨ ਦੇ ਵਿਚੋਂ ਹਰਮਨ ਰੇਡੀਓ ਤੇ ਸ਼ੋਅ ਕਰ ਰਹੇ ਆ।
ਸਪੈਸ਼ਲ ਇਫੈਕਟ, ਕਿਆ ਬਾਤ ਹੈ! ਸਾਡੇ ਵੀ ਪੈ ਜਾਂਦਾ ਹੁੰਦਾ ਕਦੇ ਕਦੇ ਇਫੈਕਟ, ਤੇ ਮੈਨੂੰ ਪੁੱਛਦੇ ਯਾਰ ਤੁਸੀਂ ਇਹ ਸਟੂਡੀਓ ਚ ਕਿੱਦਾਂ ਪਾਉਂਦੇ ਹੋ ਇਫੈਕਟ, ਮੈਨੂੰ ਸਮਝ ਨਹੀਂ ਆਉਂਦੀ। ਮੈਂ ਕਿਹਾ ਯਾਰ ਸਾਡਾ ਸਟੂਡੀਓ ਹੀ ਫਾਰਮ ਦੇ ਵਿਚ, ਕੀ ਕਰੀਏ। ਤੇ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਪਹਿਲਾਂ ਸੈਟਅਪ ਕੀਤਾ ਨਾ 2011 ਦੇ ਵਿਚ, ਤਾਂ ਹਰਿਮੰਦਰ ਕੰਗ ਦੇ ਘਰੇ ਕੀਤਾ ਸੀ, ਸਟੂਡੀਓ ਬਣਾਇਆ ਸੀ, ਤੇ ਉਹ ਲਹਿਰਾਂ ਪ੍ਰੋਗਰਾਮ ਕਰਦੇ ਹੁੰਦੇ ਸੀ, ਤੇ ਉਨ੍ਹਾਂ ਦੀ ਇਕ ਪ੍ਰੋਬਲਮ ਸੀ ਕਿ 8:15 ਨਾ ਬੱਚੇ ਪੜ੍ਹਨ ਜਾਂਦੇ ਹੁੰਦੇ ਸੀ ਗੁਆਂਢੀਆਂ ਦੇ, ਤਾਂ ਉਨ੍ਹਾਂ ਨੇ ਕੁੱਤਾ ਰੱਖਿਆ ਹੁੰਦਾ ਸੀ, ਜਦੋਂ ਗੇਟ ਖੁੱਲਦਾ ਸੀ ਤਾਂ ਕੁੱਤਾ ਭੌਂਕਦਾ ਹੁੰਦਾ ਸੀ, ਤੇ ਉਹ ਗੱਲ ਬਾਅਦ ਚ ਹੌਲੀ ਹੌਲੀ ਇਉਂ ਬਣ ਗਈ ਵੀ ਯਾਰ ਇਹ ਮਤਲਬ 8:15 ਕੀ ਮਤਲਬ ਕਿਹੜਾ ਇਫੈਕਟ ਪਾਉਂਦੇ ਹੋ ਤੁਸੀਂ, ਤੇ ਉਹਦਾ ਨਾਂ ਰੱਖਿਆ ਸੀ ਕੁੱਤਾ ਇਫੈਕਟ। ਤੇ ਬਿੱਟੂ ਜੀ ਦੇਖੋ, ਬਹੁਤ ਸਾਰਾ ਘਟਨਾਕ੍ਰਮ ਹੋ ਰਿਹਾ ਦੁਨੀਆਂ ਦੇ ਵਿਚ, ਚੱਲ ਰਿਹਾ, ਤੇ ਅੱਜ ਅਸੀਂ ਚਿੰਤਨ ਕਰਨਾ, ਕੱਲ ਦੀ ਲੜੀ ਚੱਲ ਰਹੀ ਹੈ ਸਾਡੀ, ਕੱਲ ਦੇ ਪ੍ਰੋਗਰਾਮ ਸ਼ਾਇਦ ਤੁਸੀਂ ਮਿਸ ਕਰ ਗਏ ਅਮਰੀਕ ਸਿੰਘ ਫਲੋਰਾ ਨਾਲ ਸੀ ਕਿ ਅਸੀਂ ਰਾਮਾਇਣ ਦੇ ਉੱਤੇ, ਰਾਵਣ ਦੇ ਉੱਤੇ ਕਾਫੀ ਗੱਲਬਾਤ ਕੀਤੀ ਹੈ, ਜਿਸ ਨੂੰ ਕਾਫੀ ਸਲਾਹਿਆ ਗਿਆ। ਮੈਂ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਮੈਸੇਜ ਪਾਏ ਜਾਂ ਹੋਰ ਜਾਣਕਾਰੀਆਂ ਲਈਆਂ, ਤੇ ਨਾਲ ਦੀ ਨਾਲ ਫਿਰ ਹੋਰ ਵੀ ਆਪਾਂ ਕਈ ਟੌਪਿਕ ਜਿਹੜੇ ਛੋਏ, ਪਰ ਜਿਹੜੇ ਦੋ ਟੌਪਿਕ ਰਹਿ ਗਏ ਉਹਨਾਂ ਦੇ ਵਿਚੋਂ ਇਕ ਤਾਂ ਮੀ ਟੂ ਵਾਲਾ ਟੌਪਿਕ ਸੀਗਾ ਤੇ ਇਕ ਹੈਗਾ ਫੰਡ ਰੇਜ਼ਿੰਗ ਵਾਲਾ ਟੌਪਿਕ, ਤੇ ਉਹ ਆਪਾਂ ਅੱਜ ਕਰਨੇ ਆ। ਹੁਣ ਆਪਾਂ ਹੋਰ ਪਾਸੇ ਨਹੀਂ ਜਾਣਾ ਤਕਰੀਬਨ ਆਉਣ ਵਾਲੇ ਟਾਈਮ ਦੇ ਵਿਚ, ਉਹ ਦੋ ਟੌਪਿਕ ਆਪਾਂ ਤੈਅ ਤੱਕ ਜਾਣਾ ਕਿਉਂਕਿ ਸਾਡੇ ਸਰੋਤਿਆਂ ਨੇ ਚਾਹਿਆ ਸੀ। ਤੇ ਇਕ ਕੱਲ ਆਪਾਂ ਕੀਤਾ ਸੀ ਜਿਹੜੀ ਰੇਲ ਹਾਦਸਾ ਹੋਇਆ, ਉਸ ਦੇ ਬਾਰੇ ਜਿੰਨੀਆਂ ਸਾਡੇ ਕੋਲ ਜਾਣਕਾਰੀਆਂ ਸੀ ਉਹਦੀ ਪੜਚੋਲ ਕੀਤੀ ਸੀ। ਪਰ ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਜਾਈਏ, ਤੇ ਸਾਡੇ ਸਰੋਤੇ ਸਾਡੇ ਨਾਲ ਸਾਂਝਾ ਪਾ ਰਹੇ ਨੇ, ਵਿਨੀਪੈਗ ਦੇ ਵਿਚ ਮਨੀ ਪਲਾਂਟ ਲੱਗ ਰਿਹਾ ਹੈ, ਤੇ ਇਧਰ ਜੋਗਿੰਦਰ ਸਿੰਘ ਸੋਹੀ ਭਾਜੀ ਹੁਣੀ ਤੇ ਧਨੀ ਹੁਣੀ ਪੰਜਾਬੀ ਅਖਬਾਰ ਫੜੀ ਖੜੇ ਨੇ ਤੇ ਉਹ ਪੜ੍ਹ ਰਹੇ ਨੇ। ਕੱਲ ਦੀ ਫੋਟੋ ਹੈ ਜੀ, ਤੇ ਪਰਿਵਾਰਾਂ ਦੀ ਸਾਂਝ ਵੱਧ ਰਹੀ ਹੈ, ਤੇ ਜਿਹੜਾ ਨਿਊਜ਼ ਪੇਪਰ ਪੰਜਾਬੀ ਅਖਬਾਰ ਸਿਡਨੀ ਐਡੀਸ਼ਨ ਮੇਰਾ ਖਿਆਲ ਰਿਲੀਜ਼ ਹੋ ਗਿਆ ਆ, ਇਹਦੇ ਬਾਰੇ ਕੁਝ ਜਾਣਕਾਰੀ ਦੇਣਾ ਚਾਹੋ?
ਨਹੀਂ, ਉਹ ਸਿਡਨੀ ਐਡੀਸ਼ਨ ਦਾ ਲਾਸਟ ਮੰਥ ਸੀ ਜੀ, ਉਹਦਾ ਨਵਾਂ ਆ ਗਿਆ ਅਗਲਾ ਵੀ, ਤੇ ਮੈਨੂੰ ਲੱਗਦਾ ਅਗਲਾ ਐਡੀਸ਼ਨ ਅੱਜ ਸਾਰੇ ਗੁਰੂ ਘਰਾਂ ਤੇ ਪਹੁੰਚ ਜਾਣਾ ਤੇ
ਜੀ ਜੀ ਤੇ ਜਾਣ ਦਾ ਮੌਕਾ ਮਿਲਿਆ ਸ਼ੁੱਕਰਵਾਰੀ ਪਾਰਕ ਲਈ ਗੁਰੂ ਘਰ ਦੇ ਵਿਚ, ਤੇ ਉਥੇ ਖਤਮ ਹੋ ਚੁੱਕਾ ਸੀ ਪੇਪਰ ਤੇ ਮੈਨੂੰ ਪੁੱਛ ਰਹੇ ਸੀ, ਤਾਂ ਮੈਂ ਕਿਹਾ ਵੀ ਉਹ ਆ ਜਾਣਾ ਆ ਤੇ ਮਿਲ ਜਾਏਗਾ ਇਸ ਬਾਰੇ। ਤੇ ਮਿੰਟੂ ਜੀ, ਇਕ ਹੋਰ ਫੋਟੋ ਪਾਉਣੀ ਆ ਮੈਂ, ਤੇ ਉਹ ਫੋਟੋ ਇਹ ਹੈ ਕਿ ਹੁਣੇ ਜਦੋਂ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਪਿੱਛੇ ਤੁਹਾਡਾ ਗੁਆਂਢੀ ਤੁਹਾਨੂੰ ਮਤਲਬ ਫੁੱਲ ਭੇਂਟ ਕਰਨ ਆਇਆ, ਤੇ ਕਿਹੋ ਜਿਹਾ ਫੁੱਲ ਭੇਂਟ ਕੀਤਾ ਉਹਨਾਂ ਨੇ?
ਦੇਖੋ ਕਈ ਵਾਰੀ ਆਲਾ ਦੁਆਲਾ ਇੰਨਾ ਕੁ ਜ਼ਿਆਦਾ ਹੋ ਜੇ, ਮਾਹੌਲ ਹੋ ਜੇ ਤਾਂ ਮਾਹੌਲ ਮੁਤਾਬਕ ਹੀ ਹੋਣਾ ਪੈਂਦਾ। ਜਿਵੇਂ ਮਾੜਾ ਦੌਰ ਸੀ ਪੰਜਾਬ ਦਾ, 6 ਵਜੇ 7 ਵਜੇ ਬੂਹੇ ਬਾਰੀਆਂ ਬੰਦ ਹੋ ਜਾਂਦੀਆਂ, ਨੀ ਜਗਾਉਂਦੇ ਸੀਗੇ, ਇਹ ਨੀ ਦਿਖਾਇਆ ਜਾਂਦਾ ਸੀ ਵੀ ਇੱਥੇ ਜਨ ਹੈਗਾ, ਐਂ ਸੋਚਿਆ ਜਾਂਦਾ ਸੀ ਇੱਥੇ ਤਾਂ ਜੀਵ ਨੀ ਹੈ ਨੀ ਕੋਈ। ਸੋ ਐਸਾ ਉਦੋਂ ਦਹਿਸ਼ਤ ਪੈਦਾ ਹੋ ਗਈ ਸੀ, ਫੇਰ ਦਹਿਸ਼ਤ ਕਿਤੇ ਕਾਲੇ ਕੱਛੇ ਵਾਲਿਆਂ ਦੀ ਆ ਜਾਂਦੀ ਹੈ, ਕਿਤੇ ਗੁੱਤ ਮੁੰਨੀ ਚੁੜੇਲ ਦੀ ਆ ਜਾਂਦੀ ਆ, ਇੱਦਾਂ ਦਹਿਸ਼ਤਾਂ ਆਉਂਦੀਆਂ ਜਾਂਦੀਆਂ। ਅੱਜ ਕੱਲ ਜਿਹੜਾ ਦਹਿਸ਼ਤ ਦਾ ਹਊਆ ਨਾ, ਉਹ ਹਊਆ ਹੈਗਾ ਜੀ ਮੀਟੂ। ਮੀਟੂ ਤੋਂ ਭਾਵੇਂ ਲੱਖ ਲੋਕ ਇਹ ਕਹੀ ਜਾਣ ਵੀ ਮੀਟੂ ਕੱਲੇ ਸੈਲੀਬ੍ਰਿਟੀਆਂ ਲਈ ਆ, ਮੇਰਾ ਇਹ ਮੰਨਣਾ ਨਹੀਂ ਹੈਗਾ। ਦੇਖੋ ਜਿਹੜਾ ਮੀਟੂ ਆ ਉਹ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦਾ, ਉਹ ਜ਼ਰੂਰੀ ਨਹੀਂ ਵੀ ਸੈਲੀਬ੍ਰਿਟੀ ਇਹਨਾਂ ਨੂੰ, ਨਾਨਾ ਪਾਟੇਕਰ ਉਹਨਾਂ ਨੂੰ ਤੇ ਅਮਿਤਾਭ ਬੱਚਨ ਹੋਰਾਂ ਨੂੰ ਪ੍ਰਭਾਵਿਤ ਕਰ ਰਿਹਾ, ਉਹ ਮੈਨੂੰ ਵੀ ਪ੍ਰਭਾਵਿਤ ਕਰ ਸਕਦਾ, ਤੁਹਾਨੂੰ ਵੀ ਪ੍ਰਭਾਵਿਤ ਕਰ ਸਕਦਾ, ਆਮ ਇਨਸਾਨਾਂ ਨੂੰ ਵੀ, ਮੇਰਾ ਕਹਿਣ ਦਾ ਭਾਵ ਆ। ਹੁਣ ਉਹ ਪ੍ਰਭਾਵਿਤ ਕਿਵੇਂ ਕਰ ਸਕਦਾ? ਉਹ ਪ੍ਰਭਾਵਿਤ ਇਹੀ ਆ ਵੀ ਜੇ ਹੁਣ ਅਸੀਂ ਮੰਨੀਏ ਵੀ ਮੀਟੂ ਨਾਲ ਜਿਹੜਾ ਤੇ ਨਾਨਾ ਪਾਟੇਕਰ ਆਏ ਤਾਂ ਕਹਿ ਦੂਗਾ ਵੀ ਮੇਰਾ ਤਾਂ ਪ੍ਰੋਫੈਸ਼ਨ ਹੀ ਇਹੋ ਜਿਹਾ, ਫਿਲਮਾਂ ਦੇ ਵਿੱਚ ਮੈਨੂੰ ਡਾਂਸ ਵੀ ਕਰਨਾ ਪਊ, ਹੀਰੋਇਨ ਨਾਲ ਸਾਰਾ ਕੁਛ ਹੀ ਉੱਥੇ ਉਹਨੂੰ ਐਕਟਿੰਗ ਦੇ ਵਿੱਚ ਜਾਣਾ ਪੈਂਦਾ, ਕਰਨਾ ਪੈਂਦਾ, ਠੀਕ ਆ, ਇਹੋ ਜਿਹਾ ਵੀ ਐਕਟ ਕਰਨਾ ਪੈਂਦਾ, ਉਹਦੇ ਕੋਲ ਤਾਂ ਬਹਾਨਾ ਹੈਗਾ ਵੀ ਉਹ ਜਿਹੜਾ ਆਮ ਇਨਸਾਨ ਆ, ਮੈਨੂੰ ਲੱਗਦਾ ਮੀਟੂ ਦੀ ਉਹਦੀ ਉਹਨੂੰ ਸਭ ਤੋਂ ਵੱਧ ਖਤਰਨਾਕ ਆ ਉਹਦੇ ਲਈ, ਕਿਉਂਕਿ ਆਮ ਇਨਸਾਨ ਦੀ ਤਾਂ ਪੋਜੀਸ਼ਨ ਹੈ ਵੀ ਉਹਦੇ ਕੋਲ ਤਾਂ ਕੋਈ ਬਹਾਨਾ ਹੀ ਨਹੀਂ, ਤੇ ਸ਼ਾਮ ਨੂੰ ਜਿਹੜਾ ਬੇਲ ਨਾ ਉਹ ਤਿੱਖਾ ਹੋ ਜਾਣਾ, ਜੇ ਥੋੜੀ ਜਿਹੀ ਵੀ ਕੋਈ ਗੱਲ ਹੋ ਗਈ, ਕਿਸੇ ਨੇ ਕਹਿਤਾ ਵੀ ਭਾਈ ਫਲਾਨੇ ਨੇ ਇੰਨਾ ਕੁ ਕੀਤਾ ਸੀ ਮੇਰੇ ਨਾਲ ਜਾਂ ਇੱਦਾਂ ਬੋਲਿਆ ਸੀ, ਤਾਂ ਫੇਰ ਜਿਹੜੀ ਛਿੱਤਰ ਪਰੇਡ ਹੋਊਗੀ, ਘਰ ਟੁੱਟੂਗਾ, ਉਹ ਤੁਹਾਨੂੰ ਪਤਾ ਹੀ ਹੈ ਸਾਰਾ ਕੁਛ ਵੀ ਕੀ ਕੁਛ ਹੋਊਗਾ। ਸੋ ਜਿਹੜੀ ਹੁਣ ਮੀਟੂ ਦਾ ਹਊਆ ਫੈਲਿਆ ਹੋਇਆ ਨਾ ਚਾਰ ਸਪਰੇ, ਬਹੁਤ ਭਿਆਨਕ ਹੋਊਗਾ, ਮੈਂ ਵੀ ਉਹਦੇ ਤੋਂ ਕਾਫੀ ਘਬਰਾਇਆ ਹੋਇਆ, ਤੇ ਮੈਨੂੰ ਕਈ ਵਾਰੀ ਐਂ ਲੱਗਦਾ ਵੀ ਜੇ ਕੋਈ ਚੀਜ਼ ਕੋਈ ਦਿੰਦਾ ਜਾਂ ਕੋਈ ਚੀਜ਼ ਲੈਣ ਆਉਂਦਾ ਜਾਂ ਤੁਹਾਨੂੰ ਮਿਲਣ ਆਉਂਦਾ, ਮੈਂ ਕੋਸ਼ਿਸ਼ ਕਰਦਾ ਵੀ 2-2.5 ਫੁੱਟ ਦੂਰੀ ਤੇ ਖੜਿਆ ਜਾਵੇ। ਪਹਿਲਾਂ ਕੋਸ਼ਿਸ਼ ਹੁੰਦੀ ਸੀ ਵੀ ਚੱਲ ਹੱਥ ਮਿਲਾ ਲਓ, ਕਈ ਲੋਕਾਂ ਨੂੰ ਇੱਥੇ ਆਦਤ ਨੀ ਹੈ ਜੱਫੀ ਜੀ ਪਾ ਕੇ ਗੱਲ ਜੀ ਨਾਲ ਲਾ ਲੈਂਦੇ ਆ, ਹੋਰ ਉਹ ਇੱਥੋਂ ਦਾ ਕਲਚਰ ਆ, ਆਪਾਂ ਨੂੰ ਪਤਾ ਨੀ ਉਹ ਚੀਜ਼ਾਂ ਦਾ, ਤਾਂ ਉਹ ਚੀਜ਼ਾਂ ਤੋਂ ਮੈਂ ਨਾ ਹੁਣ ਆਪਦੇ ਆਪ ਨੂੰ ਥੋੜਾ ਜਿਹਾ ਪਿੱਛੇ ਕਰਨਾ ਸ਼ੁਰੂ ਕਰਤਾ ਵੀ ਕਿਉਂ ਨਾ ਆਪਾਂ ਇਸ ਚੀਜ਼ ਤੋਂ ਬਚੀਏ। ਹੁਣ ਜਿਹੜਾ ਤਾਜ਼ਾ ਘਟਨਾਕ੍ਰਮ ਇਹ ਹੋਇਆ, ਹਾਲਾਂਕਿ ਇਸ ਦੇ ਵਿੱਚ 50% ਚਾਂਸ ਆ, ਇਸ ਚ ਮੀਟੂ ਦਾ ਬਲੇਮ ਲੱਗਣ ਦੇ 50% ਚਾਂਸ ਸੀ, ਕਿਉਂਕਿ 100% ਚਾਂਸਿਸ ਹੁੰਦੇ ਆ ਜਦੋਂ ਤੁਹਾਡਾ ਓਪੋਜਿਟ ਜਿਹੜਾ ਤੁਹਾਡਾ ਸੈਕਸ ਹੋਵੇ, ਓਪੋਜਿਟ ਜਿਹੜਾ ਤੁਹਾਡੇ ਨਾਲ ਮੇਲ ਦੇ ਨਾਲ ਫੀਮੇਲ ਜਾਂ ਫੀਮੇਲ ਨਾਲ ਮੇਲ ਜੇ ਤੁਹਾਨੂੰ ਕੋਈ ਦੋਸ਼ ਲਾਉਂਦਾ ਤਾਂ 100% ਚਾਂਸਿਸ ਆ ਉਹਨਾਂ ਦੇ, ਪਰ ਜੇ ਤੁਸੀਂ ਸੇਮ ਜਿਹੜਾ ਜੈਂਡਰ ਦੇ ਬੰਦੇ, ਜੇ ਜੈਂਡਰ ਸੇਮ ਜੈਂਡਰ ਆ ਦੋਨਾਂ ਦਾ, ਤਾਂ ਉੱਥੇ 50% ਤਾਂ ਰਿਡਿਊਸ ਹੋ ਹੀ ਜਾਂਦਾ ਥੋੜਾ ਜਾ, ਲੋਕ ਥੋੜਾ ਜਾ ਕੁਛ ਤਾਂ ਕਾਮਨ ਸੈਂਸ ਹੋ ਜਾਂਦਾ। ਸੋ ਮੈਂ ਹੁਣ ਜੋ ਦੇਖਿਆ ਵੀ ਮੇਰਾ ਗਵਾਂਢੀ ਆ ਜਿਹੜਾ, ਉਹ ਤੜਕੇ ਕਸੀਆ ਹੱਥ ਚ, ਤੇ ਇੱਕ ਉਹਦੇ ਹੱਥ ਚ ਫੁੱਲ, ਤੇ ਉਹ ਲੈ ਕੇ ਮੇਰੇ ਮੰਨੀ ਨੂੰ ਵੱਧ ਰਿਹਾ। ਪਹਿਲਾਂ ਤਾਂ ਮੈਂ ਬੜਾ ਘਬਰਾਹਟ ਚ ਹੋਇਆ ਬੈਠ ਕੇ ਦੇਖ ਕੇ ਵੀ, ਮੈਂ ਤਾਂ ਰੇਡੀਓ ਸ਼ੋਅ ਸ਼ੁਰੂ ਹੋਣ ਵਾਲਾ ਤੇ ਆ ਵਿੱਚ ਕੀ ਆਫ਼ ਤੁਰੀ ਆਉਂਦੀ ਇੱਧਰ ਨੂੰ, ਤਾਂ ਉਹ ਕਸੀਆ ਵੀ ਉਹਦਾ ਇਸ ਢੰਗ ਨਾਲ ਫੜਿਆ ਹੋਇਆ ਜਿਵੇਂ ਮਾਰਨਾ ਨੀ ਹੁੰਦਾ ਬੰਦੇ ਦੇ, ਤੇ ਨਾਲ ਘੱਟ ਚ ਫੁੱਲ। ਮੈਂ ਕਿਹਾ ਵੀ ਕਿਤੇ ਮੇਰੀ ਗੱਲ ਜਾਵੇ ਮੁੰਨਾ ਭਾਈ ਵਾਲੇ ਪਾਸੇ ਵੀ ਇਹ ਕੋਈ ਸ਼ਾਂਤੀ ਦਾ ਸੰਦੇਸ਼ ਦੇਣਾ ਆ ਰਿਹਾ ਕਿ ਮੈਨੂੰ ਸ਼ਾਂਤੀ ਦੇ ਨਾਲ ਡਾਂਗ ਦਿਖਾ ਰਿਹਾ, ਜਾਂ ਇਹ ਕੋਈ ਮੀਟੂ ਦਾ ਚੱਕਰ ਨਾ ਹੋਵੇ ਕਿਤੇ ਫਿਰ ਮੰਨ ਗਿਆ, ਕਿਉਂਕਿ ਭਿਆਨਕ ਮਾਹੌਲ ਚੱਲ ਰਿਹਾ, ਤਾਂ ਮੀਟੂ ਵਾਲੀ ਵੀ ਗੱਲ ਦਿਮਾਗ ਚ ਆਈ। ਤਾਂ ਫਿਰ ਉਹਨੇ ਆ ਕੇ ਜਦੋਂ ਮੈਨੂੰ ਫੁੱਲ ਭੇਂਟ ਕੀਤਾ, ਫਿਰ ਮੈਂ ਉਹਨੂੰ ਬੇਨਤੀ ਕੀਤੀ ਵੀ ਮੈਂ ਇੱਕ ਫੋਟੋ ਲੈ ਲਾਂ ਜੇ ਤੁਹਾਨੂੰ ਇਤਰਾਜ ਨਾ ਹੋਵੇ ਤਾਂ। ਫਿਰ ਉਹਨਾਂ ਨੇ ਮੈਨੂੰ ਫੋਟੋ ਕਰਾਈ, ਉਸ ਚੀਜ਼ ਦੀ ਫੋਟੋ ਮੈਂ ਲਈ, ਪਰ ਮੈਂ ਫੋਟੋ ਨਾ ਤੁਸੀਂ ਨੋਟ ਕਰਿਓ, ਫੋਟੋ ਤੇ ਸ਼ੇਅਰ ਕਰਿਓ, ਉਹ ਫੋਟੋ ਮੈਂ ਉਹਦੇ ਨਾਲ ਖੜ ਕੇ ਨੀ ਲਈ, ਫੁੱਲ ਲੈਂਦੇ ਨੇ ਨੀ ਲਈ, ਮੈਂ ਪਹਿਲਾਂ ਉਹਦੇ ਹੱਥ ਚ ਫੁੱਲ ਦੀ ਫੋਟੋ ਲੈ ਲਈ, ਫਿਰ ਮੈਂ ਆਪਦੇ ਹੱਥ ਚ ਫੋਟੋ ਲੈ ਲਈ। ਉਹ ਸਿਰਫ ਤੇ ਸਿਰਫ ਮੀਟੂ ਦੇ ਪ੍ਰਭਾਵ ਚ ਲਈ ਆ, ਵੀ ਕੱਲ ਨੂੰ ਇਹ ਕਿਤੇ ਬਲੇਮ ਨਾ ਲਾ ਦੇ ਵੀ ਮਿੰਟੂ ਬਰਾੜ ਨੇ ਫੁੱਲ ਲੈਂਦੇ ਹੋਏ ਮੈਨੂੰ ਨਾਲ ਜੱਫੀ ਪਾਈ ਸੀਗੀ ਤੇ ਜੱਫੀ ਪਾ ਕੇ ਫੋਟੋ ਖਿੱਚੀ ਸੀ। ਸੋ ਮੈਂ ਇਹਨਾਂ ਚੀਜ਼ਾਂ ਤੋਂ ਇੰਨਾ ਕੁ ਸਹਿਮਿਆ ਤੇ ਡਰਿਆ ਹੋਇਆ ਇਸ ਟਾਈਮ ਮੀਟੂ ਤੋਂ, ਤੇ ਮੈਂ ਹਰ ਸਟੈਪ ਹਰ ਕੁਛ ਇੰਨਾ ਸੋਚ ਬੁਝ ਵਿਚਾਰ ਕੇ ਕਰਦਾ ਵੀ ਕਿਤੇ ਇੱਥੇ ਨਾ ਮਾਰ ਪੈ ਜੇ, ਕਿਤੇ ਇੱਥੇ ਨਾ ਮਾਰ ਪੈ ਜੇ। ਤੇ ਇਸ ਉਮਰ ਦੇ ਵਿੱਚ ਜਦੋਂ ਤੁਹਾਨੂੰ ਜੇ ਕੋਈ ਇਹੋ ਜਿਹਾ ਮੀਟੂ ਹੋ ਜੇ, ਅਮਿਤਾਭ ਬੱਚਨ ਵਾਲੇ, ਹੁਣ ਦੇਖ ਲਓ ਉਹ ਸਾਰੀ ਉਮਰ ਉਹ ਕਰਦਾ ਰਿਹਾ ਤੇ ਹੁਣ ਉਹਨੂੰ ਮੀਟੂ ਨੇ ਉਹਦੀ ਬੋਲਤੀ ਬੰਦ ਕਰ ਰੱਖੀ ਆ। ਸੋ ਇਸ ਕਰਕੇ ਜਿਹੜਾ ਇਹ ਭਿਆਨਕ ਹੋਊਆ, ਇਹ ਮੈਂ ਤਾਂ ਸਾਡੇ ਰੇਡੀਓ ਦੇ ਲਿਸਨਰ ਨੂੰ ਵੀ ਕਹਿਣਾ ਵੀ ਭਰਾਵੋ ਬਚ ਕੇ ਰਹੋ। ਇਹ ਫੁੱਲ ਸ਼ੁਕਰ ਆ ਵੀ ਜੇ ਗੁਲਾਬ ਦਾ ਨੀ ਸੀ ਗੋਭੀ ਦਾ ਸੀਗਾ, ਮੈਨੂੰ ਇਹ ਬਚਤ ਰਹੇਗੀ।
ਇਹ ਫੋਟੋ
ਉਹ ਵੀ ਥੋੜਾ ਜਾ,
ਮੈਂ ਫੋਟੋ ਸ਼ੇਅਰ ਕਰਤੀ ਆ ਤਾਂ ਕਰਕੇ ਸਬੂਤ ਬਣਾ ਦਿੱਤਾ ਆ ਵੀ ਦੇਖੋ ਇਹ ਫੁੱਲ ਕੋਈ ਐਵੇਂ ਨੀ ਸੀਗਾ, ਇਹ ਫੁੱਲ ਬਰੋਕਲੀ ਦਾ ਸੀ, ਹਰੀ ਗੋਭੀ ਦਾ ਸੀ,
ਹਰੀ ਗੋਭੀ।
ਤੇ ਉਹ ਵਿਚਾਰਾ ਦੇਖੋ ਨਾਲ ਡਾਂਗ ਵੀ ਫੜ ਕੇ ਆਇਆ ਸੀ, ਉਹ ਵੀ ਡਰਦਾ ਹੀ ਹੋਣਾ ਕਿਤੇ, ਉਹ ਵੀ ਮੀਟੋ ਤੋਂ ਡਰਦਾ ਹੋਣਾ ਕੱਲੇ ਤੁਸੀਂ ਤੋੜੋ
ਕਿਤੇ ਫੁੱਲ ਦੇ ਬਹਾਨੇ ਮੇਰੀ ਜੋਨ ਉਤਪੀੜਨਾ ਹੁੰਦੀ ਹੈ ਕਿ ਉਹ ਨਾ ਕਰਦੇ।
ਆਹੋ ਉਹ ਵੀ ਬੜਾ ਸਹਿਮਿਆ ਲੱਗਦਾ, ਤਾਂ ਹੀ ਡਾਂਗ ਚੱਕੀ ਫਿਰਦਾ ਹੱਥ ਦੇ ਵਿਚ। ਤੇ
ਚਲੋ ਸਿੱਧੂ ਸਾਹਿਬ ਮਸਲਾ ਛਿੜਿਆ ਤਾਂ ਮਸਲੇ ਤੇ ਆਪਾਂ ਨੂੰ ਗੱਲ ਕਰਨੀ ਪੈਣੀ।
ਮਜ਼ਾਕ ਹਜੇ ਹੋਰ ਹੈ ਤੁਹਾਡੇ ਨਾਲ, ਤਾਂ ਬਹੁਤ ਹੁੰਦਾ ਹੋਣਾ ਤੁਹਾਡੀ ਤਾਂ, ਮਤਲਬ ਜਦੋਂ ਤਰਾਹ ਨਿਕਲ ਜਾਂਦੀ ਹੋਣੀ ਆ ਉਹ ਜਦੋਂ ਗੱਲ ਤੁਹਾਡੇ ਕੋਲ ਪਹੁੰਚਦੀ ਹੋਣੀ ਆ। ਮੈਨੂੰ ਤਾਂ ਉਦਣ ਦਾ ਆਈ ਜਾਂਦਾ ਜਿੱਦਾਂ ਹੁਣ ਤੁਹਾਡਾ ਤਾਂ 9 ਮਿੰਟੂ ਹੈ,
ਇੰਨੀ ਕੱਟਣੀ ਗੱਲੀ ਬਸ।
ਆਹੋ ਨੀ ਜਦੋਂ ਤੁਹਾਨੂੰ ਕੋਈ ਆਵਾਜ਼ ਮਾਰਦਾ ਹੋਣਾ ਪਿੱਛੋਂ ਮਿੰਟੂ, ਤੁਹਾਡੀ ਤਰਾਹ ਨਿਕਲ ਜਾਂਦੀ।
ਮੈਂ ਤਾਂ ਮਨਪ੍ਰੀਤ ਨੂੰ ਪਹਿਲੇ ਤੇ ਨੀ ਕਹਿ ਰਿਹਾ ਸੀ ਇਹ ਗੱਲ, ਮੈਂ ਥੋੜਾ ਜਾ ਦੇਖੋ ਕਈ ਵਾਰੀ ਨਾ ਇੱਕ ਚੀਜ਼ ਆਪਣੇ ਕਲਚਰ ਚ ਬਣੀ ਹੋਈ ਆ ਵੀ ਕਿਸੇ ਬੰਦੇ ਦੀ ਜਾਨ ਤੇ ਬਣੀ ਹੁੰਦੀ ਹੈ, ਕਿਸੇ ਬੰਦੇ ਦੀ ਕੈਰੀਅਰ ਤੇ ਬਣੀ ਹੁੰਦੀ ਹੈ, ਕਿਸੇ ਬੰਦੇ ਨੂੰ ਕਹਿੰਦੇ ਨੇ ਗੁਆਰਾਂ ਦਾ ਹਾਸਾ ਹੁੰਦਾ ਕਈ ਵਾਰੀ, ਤਾਂ ਉਹ ਚੀਜ਼ ਇੱਥੇ ਹਰ ਥਾਂ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ। ਜਿਵੇਂ ਕੱਲ ਦੁਸ਼ਹਿਰਾ ਕਾਂਡ ਹੋਇਆ, 60-70 ਬੰਦਿਆਂ ਦੀ ਜਾਨ ਚਲੀ ਗਈ, ਐਡਾ ਵੱਡਾ ਹਾਦਸਾ ਹੋਇਆ, ਪਰ ਸਾਡੇ ਲੀਡਰ ਪਤਾ ਕੀ ਕਰ ਰਿਹਾ, ਮਜੀਠੀਆ ਸਾਹਿਬ ਬੋਲ ਰਹੇ ਸਿੱਧੂ ਤੇ ਸਿੱਧੂ ਦੇ ਘਰ ਵਾਲੀ ਨੂੰ ਬਸ ਨੱਕ ਡਬੋ ਕੇ ਮਰ ਜਾਣਾ ਚਾਹੀਦਾ। ਹੁਣ ਮੈਨੂੰ ਤਾਂ ਸਮਝ ਨੀ ਆਈ ਵੀ ਉਹ ਕੀ ਚੱਕਰ ਆ, ਉਹਦੇ ਤੇ ਦੋਸ਼ ਲਾਈ ਜਾਂਦੇ, ਉਹਦੇ ਤੇ ਦੋਸ਼ ਲਾਈ ਜਾਂਦੇ, ਜਾਣੀ ਕਿ ਇਹ ਇੱਕ ਵਿੱਚ ਦੀ ਮਿਕਸ ਅਪ ਕਰਕੇ ਨਾ ਲੋਕ ਉਹਦਾ ਬੈਨੀਫਿਟ ਉਠਾ ਲੈਂਦੇ ਆ, ਉਹਦੇ ਚੋਂ ਆਪਦਾ ਫਾਇਦਾ ਉਠਾਉਂਦੇ ਆ। ਸੋ ਮੈਂ ਮਨਪ੍ਰੀਤ ਨੂੰ ਕਿਹਾ, ਮਨਪ੍ਰੀਤ ਤਾਂ ਬਾਈ ਜੀ ਵੀ ਅੱਗੇ ਨਾਲੋਂ ਤਾਂ ਥੋੜਾ ਜਿਹਾ ਪਿੰਡ ਆਸਟ੍ਰੇਲੀਆ ਚ ਚੰਗੀ ਰੌਣਕ ਆਈ ਆ, 10-20 ਹਜ਼ਾਰ ਹੋ ਜਾਂਦੇ ਆ, ਤੇ ਪਰ ਕਹਿੰਦੇ ਹਲੇ ਵੀ ਨਾ ਮੈਂ ਦੇਖਿਆ ਵੀ ਫਲਾਨਾ ਬੰਦਾ ਉਹ ਟੁੱਟੀ ਜੀ ਵੀਡੀਓ ਪਾਉਂਦਾ 2 ਲੱਖ ਹੋ ਜਾਂਦਾ, ਤੇ ਕਹਿੰਦੇ ਕੀ ਕੀਤਾ ਜਾਵੇ। ਮੈਂ ਕਿਹਾ ਭਰਾਵਾ ਮੈਨੂੰ ਤਾਂ ਹੁਣ ਅਖੀਰਲਾ ਹਥਿਆਰ ਇਹ ਬਚਦਾ ਵੀ ਮੈਂ ਵੀ ਕੈਮਰੇ ਮੂਹਰੇ ਆ ਕੇ ਕਹਿ ਦਾਂ ਵੀ ਮੈਂ ਮੀ ਟੂ ਦਾ ਸ਼ਿਕਾਰ ਹੋ ਗਿਆ, ਕਿਸੇ ਨਾ ਕਿਸੇ ਦੇ ਦੋਸ਼ ਲਾ ਦਿਆ, ਹੀਰ ਬੱਚਿਆ ਮੇਰੇ ਕੋਲ ਯਾਰ ਭਰਾਵਾ, ਮੌਕੇ ਦੀ ਜਿਹੜੀ ਮੁਹਿੰਮ ਨੂੰ ਬਣਾਉਣ ਲਈ ਤੇ ਆਪਾਂ ਜਿਹੜਾ ਸਾਰੀ ਮੁਹਿੰਮ ਦਾ ਆਪਦੇ ਕਿੰਨੀ ਰੁੱਖ ਕਰ ਲਈਏ ਲੋਕਾਂ ਨੂੰ ਮੀ ਟੂ ਤੋਂ ਪ੍ਰਭਾਵਿਤ ਹੋ ਕੇ। ਸੋ ਸਿੱਧੂ ਸਾਹਿਬ ਗੱਲ ਇਹ ਆ ਵੀ ਮਸਲਾ ਮਜ਼ਾਕ ਨਾ ਮਜ਼ਾਕ ਆ, ਮਸਲਾ ਬਹੁਤ ਸੀਰੀਅਸ
ਨਹੀਂ। ਹਰਜਿੰਦਰ ਸਿੰਘ ਘੁੰਮਣ ਪਰਸੀ ਪਠਾਣ ਵਾਲਿਆਂ ਨੇ ਵੀ ਕਿਹਾ ਵੀ ਦੱਸੋ ਤਾਂ ਸਹੀ ਮਤਲਬ ਕੀ ਆ। ਕੱਲ ਜਗਤਾਰ ਭਾਜੀ ਵੀ ਅਣਜਾਣ ਸਨ ਇਸ ਤੋਂ, ਉਹ ਵੀ ਕਹਿੰਦੇ ਜਦੋਂ ਤਹਿ ਤੱਕ ਜਾਓ ਮੀ ਟੂ ਦਾ ਮਸਲਾ ਕੀ ਆ, ਪਹਿਲਾਂ ਇਹਦੀ ਥੋੜੀ ਬੈਕਗਰਾਉਂਡ ਆਪਾਂ ਤੁਸੀਂ ਜ਼ਰੂਰ ਦੱਸੋ।
ਜੀ 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 ਬਿਲਕੁਲ ਬਿਲਕੁਲ ਦੱਸ ਰਹੇ ਜੀ। ਦੇਖੋ ਇਹ 2006 ਦੇ ਵਿਚ ਅਸਲ ਚ ਹਾਲੈਂਡ ਅਮੈਰੀਕਾ ਤੋਂ ਚੱਲੀ ਇਹ ਮੁਹਿੰਮ ਸੀਗੀ, ਤੇ ਉੱਥੇ ਇੱਕ ਔਰਤ ਨੇ ਜਿਹੜੀ ਹੁਣ ਮੈਨੂੰ ਪਰਟੀਕੁਲਰ ਉਹਨਾਂ ਦਾ ਨਾਂ ਨੀ, ਤੁਸੀਂ ਗੂਗਲ ਕਰ ਸਕਦੇ ਹੋ, ਉਹਨਾਂ ਨੇ ਆਪਣੇ ਨਾਲ ਹੋਇਆ ਕਿਤੇ ਨਾ ਕਿਤੇ ਧੱਕਾ ਪਬਲਿਕਲੀ ਸਾਹਮਣੇ ਲਿਆ ਕੇ, ਤੇ ਹੈਸ਼ ਟੈਗ ਉਦੋਂ ਸ਼ੁਰੂ ਹੋਇਆ ਸੀ, ਹੈਸ਼ ਟੈਗ ਲਾਇਆ ਸੀ ਵੀ ਤੁਸੀਂ ਵੀ ਜਿਹੜੀਆਂ ਇਹ ਚੀਜ਼ਾਂ ਜੇ ਤੁਸੀਂ ਬਰਦਾਸ਼ਤ ਕਰਦੇ ਹੋ ਨਾ, ਜਿਵੇਂ ਸਾਨੂੰ ਗੁਰੂ ਸਾਹਿਬਾਨ ਨੇ ਕਿਹਾ ਵੀ ਧੱਕਾ ਕਰਨਾ ਵੀ ਮਾੜਾ ਤੇ ਧੱਕਾ ਸਹਿਣਾ ਵੀ ਮਾੜਾ, ਜੇ ਧੱਕਾ ਸਹਿਨੇ ਹੋ ਤਾਂ ਕਿਸੇ ਕਿਤੇ ਰੂਪ ਚ ਅਣਜਾਣੇ ਰੂਪ ਚ ਤੁਸੀਂ ਸਮਾਜ ਦਾ ਤੇ ਆਪਣਾ ਸਾਰੇ ਚੀਜ਼ਾਂ ਨੁਕਸਾਨ ਕਰ ਰਹੇ ਹੋ, ਤਾਂ ਤੁਸੀਂ ਸਾਹਮਣੇ ਆਓ ਤੇ ਇਹ ਕਹੋ ਵੀ ਮੇਰੇ ਨਾਲ ਵੀ ਹੋਇਆ ਹੈ। ਸੋ ਉਹਨੂੰ ਅੰਗਰੇਜ਼ੀ ਵਰਡ ਮੀ ਟੂ ਦਿੱਤਾ ਗਿਆ। ਭਾਵੇਂ ਮੈਨੂੰ ਕੱਲ ਪਰਸੋਂ ਬੜੀ ਹਾਸੋਹੀਣੀ ਗੱਲ ਹੋਈ, ਤਾਂ ਮੈਨੂੰ ਕੱਲ ਕਹਿੰਦੇ ਕਿ ਯਾਰ ਇਹ ਆਏ ਆ ਵੀ ਇਹ, ਮੈਂ ਵੀ ਇਹ ਕੁਛ ਕੀਤਾ, ਮੈਂ ਕਿਹਾ ਕੀਤਾ ਨੀ, ਮੇਰੇ ਨਾਲ ਹੋਇਆ ਅਦਰ ਵੇ ਅਰਾਊਂਡ ਨਹੀਂ ਕਹਿ ਸਕਦਾ ਬੰਦਾ, ਐ ਕਿਹੜਾ ਇਹ ਜਿਗਰੇ ਵਾਲਾ ਆਗੂ ਆ ਵੀ ਮੈਂ ਵੀ ਕੀਤਾ, ਚਾਹੇ ਜਿੰਨਾ ਮਰਜ਼ੀ ਹੋਵੇ ਦੁੱਧ ਧੋਤਾ ਹੀ ਬਣਿਆ ਰਹੂਗਾ। ਸੋ ਗੱਲ ਇਹ ਆ ਵੀ ਉਹ ਮੀ ਟੂ ਦੀ ਅਭਿਆਨ ਸ਼ੁਰੂ ਹੋਈ, ਤੇ ਉਹ ਮੀ ਟੂ ਦੀ ਅਭਿਆਨ ਉਦੋਂ ਥੋੜੇ ਬਹੁਤ ਥਾਂ ਤੇ ਰੁੜੀ, ਕੋਈ ਬਾਹਲੀ ਨੀ ਚੱਲੀ, ਪਰ ਹੁਣ ਅਖੀਰ ਫਿਰ ਇੱਕ ਵਾਰੀ 2014 ਦੇ ਵਿਚ ਜਾ ਕੇ ਫਿਰ ਇੰਡੀਆ ਦੇ ਵਿਚ ਵੀ ਇਹਨੇ ਥੋੜੇ ਜੇ ਸਾਂਝ ਸਹਿਕੀ ਜੀ ਸੀਗੀ, ਪਰ ਫੇਰ ਨੀ ਕੋਈ ਚੱਲੀ। ਅਖੀਰ ਹੁਣ ਤਨੂਸ਼੍ਰੀ ਦੱਤਾ ਜਿਹੜੀ ਕਿ ਕੁੜੀ ਮਿਸ ਇੰਡੀਆ ਵੀ ਰਹਿ ਚੁੱਕੀ ਆ, ਮੇਰੇ ਲੱਗਦਾ ਮਿਸ ਵਰਲਡ ਦੇ ਵਿਚ ਵੀ ਸ਼ਾਇਦ ਪਹੁੰਚੀ ਸੀ ਜਾਂ ਰਨਰ ਅਪ ਸੀ ਜਾਂ ਉਹ, ਮੈਨੂੰ ਹਜੇ ਪਤਾ ਨੀ। ਤੇ ਉਹ ਉਸ ਕੁੜੀ ਨੇ ਇੱਕ ਫਿਲਮ ਦੌਰਾਨ ਨਾਨਾ ਪਾਟੇਕਰ ਨੇ ਉਹਦਾ ਵਿਰੋਧ ਕੀਤਾ ਸੀ, ਨਾਨਾ ਪਾਟੇਕਰ ਦਾ ਉਹਨੇ ਵਿਰੋਧ ਕੀਤਾ ਕਿਸੇ ਐਕਸ਼ਨ ਦੇ ਉੱਤੇ, ਤੇ ਉੱਤੇ ਉੱਤੇ ਨਾਨਾ ਪਾਟੇਕਰ ਨੇ ਖਿੱਲ ਕੇ ਜਿਹੜਾ ਕਿਹਾ ਜਾਂਦਾ ਵੀ ਉਹਨਾਂ ਨੇ ਉਹਦੇ ਤੇ ਅਟੈਕ ਕਰਵਾਤਾ ਸੀ ਉਦੋਂ, ਤੇ ਉਹਦੀਆਂ ਵੀਡੀਓ ਵੀ ਵਾਇਰਲ ਹੋਈਆਂ ਵੀ ਇੱਕ ਫੋਟੋਗ੍ਰਾਫਰ ਆਪਦੇ ਕੈਮਰਿਆਂ ਨਾਲ ਇਹਦੀ ਕਾਰ ਭੰਨ ਰਿਹਾ ਤਨੂਸ਼ੀਰ ਦੀ ਸਟੂਡੀਓ ਦੇ ਬਾਹਰ, ਤੇ ਤਨੂਸ਼ੀਰੀ ਚੁੱਪ ਕਰੀ ਵਿੱਚ ਬੈਠੀ ਆ ਤੇ ਉਹਨੂੰ ਪੁਲਿਸ ਜਾਂ ਉੱਥੋਂ ਲੋਕ ਬਚਾ ਕੇ ਕੱਢਣ ਦੀ ਕੋਸ਼ਿਸ਼ ਕਰ ਰਿਹਾ ਪੁਰਾਣੀ ਵੀਡੀਓ ਦੇ ਵਿੱਚ, ਤੇ ਭਾਵੇਂ ਉਸ ਫੋਟੋਗ੍ਰਾਫਰ ਨੇ ਹੁਣ ਮੰਨ ਲਿਆ ਵੀ ਤਾਂ ਮੇਰਾ ਨਿੱਜੀ ਰੌਲਾ ਸੀ, ਮੈਨੂੰ ਕੁਛ ਕਹਿਤਾ ਸੀ ਉਹਦੇ ਪਿਓ ਨੇ, ਮੈਨੂੰ ਕੋਈ ਮਾੜੇ ਸ਼ਬਦ ਬੋਲਤੇ ਸੀ, ਮੈਂ ਤਾਂ ਇਹ ਕੀਤਾ ਸੀ, ਪਰ ਲੋਕਾਂ ਨੇ ਇਹ ਕਿਹਾ ਸੀ ਵੀ ਨਾਨਾ ਪਾਟੇਕਰ ਨੇ ਜਿਹੜੀ ਉੱਥੋਂ ਦੀ ਸ਼ਿਵ ਸੈਨਾ ਜਾਂ MNS ਸੀਗੀ ਜਿਹੜੀ ਮਹਾਰਾਸ਼ਟਰ ਨਵ ਨਿਰਵਾਣ ਵਾਲੇ, ਉਹਨਾਂ ਤੋਂ ਇਹਨਾਂ ਤੇ ਹਮਲਾ ਕਰਵਾਇਆ ਸੀ ਕਿਉਂਕਿ ਨਾਨਾ ਪਾਟੇਕਰ ਨੇ ਨੂੰ ਇਹਨੇ ਕਿਸੇ ਗੱਲ ਤੋਂ ਜਵਾਬ ਦਿੱਤਾ ਸੀ। ਸੋ ਉਹ ਮੁਹਿੰਮ ਜਦੋਂ ਸ਼ੁਰੂ ਹੋਈ ਤੈਨੂੰ ਸ਼੍ਰੀ ਦੱਤਾ, ਸਾਨੂੰ ਸਾਰਿਆਂ ਨੂੰ ਪਤਾ ਵੀ ਅੱਜ ਕੱਲ ਉਹ ਜਿਹੜੀ ਇੱਕ ਗੁੰਮਨਾਮੀ ਦੇ ਵਿੱਚ ਰਹਿ ਰਹੀ ਹੈ, ਕੋਈ ਉਹਦੇ ਕੋਲੇ ਵੱਡਾ ਕੰਮ ਨਹੀਂ ਹੈ, ਕੋਈ ਵੱਡੀ ਫਿਲਮ ਨਹੀਂ ਸੀ, ਪਰ ਇਹਨਾਂ ਕਾਰਨਾਂ ਕਰਕੇ ਉਹ ਇੱਕੇ ਦਮ ਲਕਸ਼ਮੀ ਬਾਈ ਦੇ ਰੂਪ ਦੇ ਵਿੱਚ ਪ੍ਰਗਟ ਹੋਣ ਵਾਲਾ ਇੱਕ ਮਾਹੌਲ ਬਣਿਆ, ਤੇ ਉਹਨੇ ਤੇਜ਼ੀ ਨਾਲ ਜਿਹੜੀ ਚਰਚਾ ਬਟੋਰੀ ਤੇ ਦੁਬਾਰੇ ਮੀ ਟੂ ਦਾ ਜਿਹੜਾ ਅਭਿਆਨ ਸ਼ੁਰੂ ਹੋ ਗਿਆ। ਜਦੋਂ ਇਹ ਅਭਿਆਨ ਸ਼ੁਰੂ ਹੋਇਆ ਤਾਂ ਫਿਰ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਬੋਲਣ ਵਾਲੀ ਇੱਕ ਬਨੀਤਾ ਨੰਦਾ ਨਾਂ ਦੀ ਲੇਡੀ ਸੀ, ਜਿਹਦੇ ਨੂੰ ਪੁਰਾਣੇ ਟੀਵੀ ਸੀਰੀਅਲ ਦੇਖਦੇ ਆਏ ਆ, ਤਾਂ ਉਹ ਤਾਰਾ ਸੀਰੀਅਲ ਦੀ ਲੇਖਕਾ ਸੀ, ਤਾਰਾ ਸੀਰੀਅਲ ਉਹਨੇ ਲਿਖਿਆ ਸੀ ਤੇ ਉਹਨੇ ਪ੍ਰੋਡਿਊਸ ਕੀਤਾ ਸੀ, ਤੇ ਉਹ ਫਿਲਮ ਉਹ ਜਿਹੜਾ ਤਾਰਾ ਸੀਰੀਅਲ ਉਸ ਟਾਈਮ ਬਹੁਤ ਜ਼ਿਆਦਾ ਚੱਲਿਆ ਸੀ ਕਿਉਂਕਿ ਉਦੋਂ ਪ੍ਰਾਈਵੇਟ ਚੈਨਲਾਂ ਦੇ ਉੱਤੇ ਇੰਨੇ ਸੀਰੀਅਲ ਨਹੀਂ ਹੁੰਦੇ ਸੀ ਜਿੰਨਾ ਕਿ ਇਹ ਦੂਰਦਰਸ਼ਨ ਤੇ ਚੱਲਦਾ ਤਾਰਾ ਬਹੁਤ ਜ਼ਿਆਦਾ ਕਾਮਯਾਬ ਹੋਇਆ ਸੀਗਾ। ਉਸ ਤੋਂ ਬਾਅਦ ਉਸ ਸੀਰੀਅਲ ਦੇ ਵਿੱਚ ਕਿਤੇ ਹਵੇਲੀ ਰਾਮ, ਜਿਹਨੂੰ ਤੁਸੀਂ ਹਵੇਲੀ ਰਾਮ ਨਾਲ ਜਾਣਦੇ ਹੋ, ਅਲੋਕ ਨਾਥ, ਉਹ ਪੁਰਾਣਾ ਪਹਿਲਾਂ ਹਵੇਲੀ ਰਾਮ ਦੇ ਕਰੈਕਟਰ ਚ ਬਹੁਤ ਮਸ਼ਹੂਰ ਹੋਇਆ ਸੀ, ਉਹ ਉਸ ਬੰਦੇ ਦੀ ਇੱਕ ਇਮੇਜ ਬਣੀ ਹੋਈ ਆ, ਜਿਵੇਂ ਅਮਰੀਸ਼ ਪੁਰੀ ਦੀ ਪ੍ਰਾਣ ਦੀ, ਬੈਡਮੈਨ ਦੀ, ਗੁਲਸ਼ਨ ਗਰੋਵਰ ਦੀ, ਬੈਡ ਬੋਏ ਦੀ ਇਮੇਜ ਸੀ, ਉਵੇਂ ਉਹਦੀ ਇਮੇਜ ਬਣੀ ਹੋਈ ਆ ਸੰਸਕਾਰੀ ਇਨਸਾਨ ਦੀ, ਤੇ ਉਹ ਬਹੁਤ ਜ਼ਿਆਦਾ ਸੰਸਕਾਰੀ ਆ ਉਹ, ਕਿਉਂਕਿ ਉਹਦਾ ਜਿੰਨੇ ਕਰੈਕਟਰ ਆਏ ਆ ਉਹਨੇ, ਚਾਹੇ ਉਹ ਮੈਨੇ ਪਿਆਰ ਕੀਆ ਫਿਲਮ ਤੋਂ ਲੈ ਕੇ ਕਿਸੇ ਵੀ ਫਿਲਮ ਚ ਤੁਸੀਂ ਦੇਖਿਆ, ਉਹਨੇ ਬੜੇ ਸੰਸਕਾਰੀ ਬਾਪ ਦੇ ਰੋਲ ਅਦਾ ਕੀਤੇ, ਕਿਤੇ ਵੀ ਉਹਦਾ ਵਿਲਨ ਵਾਲਾ ਜਾਂ ਕੋਈ ਮਾੜਾ ਕਰੈਕਟਰ ਨਹੀਂ ਰਿਹਾ। ਤਾਂ ਉਹਨੇ ਸਿੱਧਾ ਦੋਸ਼ ਲਾਇਆ ਵੀ ਉਸ ਹਵੇਲੀ ਰਾਮ ਨੇ, ਉਸ ਸੰਸਕਾਰੀ ਬਾਪ ਨੇ ਮੇਰੇ ਨਾਲ ਜਿਹੜਾ ਧੱਕਾ ਕੀਤਾ ਆਪਦੀ ਸ਼ੂਟਿੰਗ ਦੌਰਾਨ, ਉਸ ਟਾਈਮ ਦੌਰਾਨ, ਤੇ ਪਰ ਮੈਂ ਉਸ ਟਾਈਮ ਬੋਲ ਨਹੀਂ ਸਕੀ ਤੇ ਬੋਲੀ ਨਹੀਂ, ਅੱਜ ਮੈਨੂੰ ਤੈਨੂੰ ਸ਼੍ਰੀ ਦੱਤਾ ਕਰਕੇ ਇਸ ਚੀਜ਼ ਦਾ ਹੌਸਲਾ ਮਿਲਿਆ ਤੇ ਅੱਜ ਮੈਂ ਇਸ ਤੇ ਬੋਲਦੀ ਹਾਂ। ਤੇ ਉਹਨੇ ਬੋਲਿਆ, ਪਰ ਉਹਨੇ ਜਿਹੜੀ ਗੱਲ ਲਿਖੀ ਆ, ਜਿਹੜੀ ਸਟੋਰੀ ਲਿਖੀ ਆ, ਹੁਣ ਉਹ ਸਟੋਰੀ ਦੇ ਕੁਛ ਚਿਰ ਤਾਂ ਜਿਹੜੇ ਅਲੋਕ ਨਾਥ ਚੁੱਪ ਰਹੇ, ਪਰ ਹੁਣ ਅਲੋਕ ਨਾਥ ਨੇ ਕੋਰਟ ਦਾ ਦਰਵਾਜ਼ਾ ਖੜਕਟਾਇਆ ਤੇ ਉਹ ਸਟੋਰੀ ਆ ਜਿਹੜੀ ਆਪਣੇ ਆਪ ਚ ਇਨਕੰਪਲੀਟ ਤੇ ਇੱਕ ਸਟੋਰੀ ਲੱਗਦੀ ਆ, ਜਿਹਨੂੰ ਕਹਾਣੀ ਲੱਗਦੀ ਆ, ਉਹਦੇ ਚੋਂ ਕਹਿ ਰਹੀ ਆ ਵੀ ਮੈਂ ਕਿਤੇ ਪਾਰਟੀ ਸੀ ਇਹਨਾਂ ਦੇ ਘਰ ਸੀ ਕਿਤੇ ਵੀ, ਜਾਂ ਕਿਸੇ ਦੋਸਤ ਦੇ ਘਰ ਸੀ, ਉੱਥੇ ਮੈਂ ਜ਼ਿਆਦਾ ਡਰਿੰਕ ਕਰ ਲਈ, ਮੈਂ ਡਰਿੰਕ ਕਰਕੇ ਘਰੋਂ ਤੁਰ ਪਈ, ਮੈਨੂੰ ਪਤਾ ਨੀ ਲੱਗ ਰਿਹਾ ਸੀ ਮੈਂ ਕਿੱਧਰ ਜਾਣਾ। ਤਾਂ ਕਹਿੰਦੀ ਉਦੋਂ ਬਾਅਦ ਅਲੋਕ ਨਾਥ ਮਗਰ ਆਇਆ ਕਾਰ ਲੈ ਕੇ ਤੇ ਉਹ ਮੈਨੂੰ ਆਹਦਾ ਵੀ ਤੂੰ ਐਦਾਂ ਕਰ ਮੈਂ ਤੈਨੂੰ ਛੱਡ ਆਉਣਾ, ਤੇ ਇਹ ਮੈਨੂੰ ਚੜਾ ਕੇ ਆਪਣੇ ਘਰ ਲਿਆ ਆ, ਤੇ ਪਰ ਜੋ ਮੈਂ ਤੜਕੇ ਉੱਠੀ ਤਾਂ ਮੈਨੂੰ ਮਹਿਸੂਸ ਹੋਇਆ ਵੀ ਮੇਰੇ ਨਾਲ ਰਾਤ ਕੁਛ ਗਲਤ ਕੰਮ ਹੋਇਆ। ਉਹਨੇ ਇਹ ਬਲੇਮ ਲਾਇਆ ਜਿਹੜਾ ਪਬਲਿਕਲੀ ਬਲੇਮ ਲਾਇਆ, ਜਿਹਦੇ ਕੋਈ ਸਿਰ ਪੈਰ ਨਹੀਂ ਲੱਗ ਰਹੇ, ਜਿਹਦੇ ਕੋਈ ਏਦਾਂ ਲੱਗ ਨਹੀਂ ਰਿਹਾ ਵੀ ਕੋਈ ਏਦਾਂ ਤੁਸੀਂ ਕਿ ਅਲੋਕ ਨਾਥ ਨੇ ਉਹਦਾ ਫਿਰ ਜਵਾਬ ਦੇ ਵਿੱਚ ਉਹਨੇ ਇਹ ਕਿਹਾ ਵੀ ਮੈਂ ਇਹ ਨਹੀਂ ਕਹਿੰਦਾ ਵੀ ਜੇ ਉਹਨੂੰ ਮਹਿਸੂਸ ਹੋ ਰਿਹਾ ਵੀ ਉਹਦੇ ਨਾਲ ਧੱਕਾ ਹੋਇਆ, ਹੋ ਸਕਦਾ ਵੀ ਹੋ ਸਕਦਾ ਵੀ ਕੀਤਾ, ਪਰ ਮੈਂ ਨੀ ਕੀਤਾ, ਮੈਨੂੰ ਮੇਰੇ ਤੇ ਕਿਉਂ ਉਠਾਈ ਜਾ ਰਹੀ ਹੈ। ਉਹਨੇ ਉਹਨਾਂ ਦਾ ਜਿਹੜੀ ਦਲੀਲ ਇਹ ਦਿੱਤੀ ਆ, ਪਰ ਗੱਲ ਤਾਂ ਇਹ ਆ ਜਾਂਦੀ ਆ ਜੀ ਵੀ ਇਹ ਜੇ ਦੋ ਤਰੀਕੇ ਆ, ਜਾਂ ਤਾਂ ਤੁਸੀਂ ਜਮਾ ਲੋਈ ਲੈ ਕੇ ਤੇ ਆਪਦੇ ਆਪ ਨੂੰ ਤੁਹਾਨੂੰ ਇੱਕ ਫੇਮ ਸਟਾਰਡਮ ਚਾਹੀਦਾ, ਤੁਹਾਨੂੰ ਚਰਚਾ ਚਾਹੀਦੀ ਆ, ਤੁਹਾਨੂੰ ਇੱਕ ਚਾਹੇ ਉਹ ਨੈਗੇਟਿਵ ਹੋਵੇ ਚਾਹੇ ਪੋਜੀਟਿਵ ਹੋਵੇ, ਤੁਹਾਨੂੰ ਚਾਹੀਦੀ ਹੈ ਤੇ ਤੁਸੀਂ ਆਊਟ ਆਫ ਫਰੇਮ ਜਾ ਰਹੇ ਹੋ, ਤਾਂ ਤੁਹਾਨੂੰ ਲੱਗਦਾ ਵੀ ਮੈਂ ਵਾਪਸ ਕਿਵੇਂ ਕਰਾਂ ਫਰੇਮ ਦੇ ਵਿੱਚ, ਤਾਂ ਉਹ ਵਾਪਸੀ ਕਰਨ ਲਈ ਕੀਤਾ ਹੋਇਆ ਸਟੈਪ ਲਾ ਲਓ। ਪਰ ਦੂਜੇ ਪਾਸੇ ਇਹ ਆ ਵੀ ਦੁਨੀਆਂ ਦੇ ਵਿੱਚ ਇੱਜ਼ਤ ਤੋਂ ਵੱਡੀ ਕੋਈ ਚੀਜ਼ ਨਹੀਂ, ਸਭ ਤੋਂ ਵੱਡੀ ਬੰਦੇ ਦੀ ਇੱਜ਼ਤ ਆ, ਬੰਦੇ ਨੂੰ ਪਰਸਨਲ ਜਿਹੜੀ ਆਪਦੀ ਸੈਲਫ ਜਿਹੜੀ ਕਹਿ ਸਕਦੇ ਆ ਇੱਕ ਰਿਸਪੈਕਟ ਆ, ਉਹ ਰਿਸਪੈਕਟ ਹੀ ਜੇ ਤੁਸੀਂ ਖਤਮ ਕਰ ਲਈ, ਕੀ ਤੁਸੀਂ ਨਿਊਜ਼ ਬਣਾ ਕੇ ਜਾਂ ਤੁਸੀਂ ਚਰਚਾ ਚ ਰਹਿ ਕੇ ਕੀ ਕਰਨਾ। ਦੂਜੀ ਇਹ ਅੱਜ ਹਰ ਬੰਦੇ ਨੂੰ ਪਤਾ ਵੀ ਜਿਹੜੀ ਚਰਚਾ, ਉਹ ਚਰਚਾ ਅੱਜ ਕੱਲ ਇੱਕ ਵੀਕ ਦੀ ਆ, ਚੰਗੇ ਤੋਂ ਚੰਗਾ ਗਾਣਾ ਨਾ ਉਹ ਇੱਕ ਵੀਕ ਬਾਅਦ ਭਾਲਿਆ ਨਹੀਂ ਹੁੰਦਾ ਵੀ ਕਿੱਧਰ ਗਿਆ, ਇੱਕ ਵੀਕ ਉਹਦੀ ਸਰਦਾਰੀ ਹੁੰਦੀ ਹੈ, ਇੱਕ ਚੰਗੀ ਤੋਂ ਚੰਗੀ ਫਿਲਮ, ਚੰਗੀ ਤੋਂ ਚੰਗੀ ਚੀਜ਼ ਨਾ ਇੱਕ ਵੀਕ ਹੁੰਦੀ ਆ। ਉਹ ਜਮਾਨੇ ਗਏ ਵੀ ਅੱਜ ਵੀ ਚੁਰਾ ਲਈਏ ਗਾਣਾ ਸੁਣਾਇਆ ਜਾ ਰਿਹਾ, ਜਾਂ ਅੱਜ ਵੀ ਛੋਲੇ ਫਿਲਮ ਕਿਤੇ ਲੱਗੀ ਪਈ ਆ ਥੀਏਟਰ ਚ, ਉਹ ਗੱਲਾਂ ਹੈ ਨੀ। ਅੱਜ ਦੇ ਯੁੱਗ ਦੇ ਜਿਹੜੇ ਚੀਜ਼ਾਂ ਹੋਈਆਂ ਉਹ ਇੰਸਟੈਂਟ ਹੋ ਗਈਆਂ, ਅੱਜ ਦੇ ਬੱਚੇ ਇੰਸਟੈਂਟ ਹੋ ਗਏ, ਹਰ ਚੀਜ਼ ਕੰਪਿਊਟਰਾਈਜ਼ ਦੇ ਚੱਕਰ ਚ ਹੋ ਗਈ। ਸੋ ਜੇ ਸ਼ਾਰਟ ਟਰਮ ਤੁਸੀਂ ਮਸ਼ਹੂਰੀ ਲੈਣੀ ਆ ਹਫਤੇ ਦੀ, ਦਸ ਦਿਨਾਂ ਦੀ, ਵੀਹ ਦਿਨਾਂ ਦੀ, ਤੇ ਆਪਦੇ ਉਹਦੇ ਨਾਲ ਆਪਦਾ ਮਾੜਾ ਪੱਖ ਉਜਾਗਰ ਕਰਕੇ ਤੇ ਫਿਰ ਮਸ਼ਹੂਰੀ ਲੈਣੀ ਆ ਤਾਂ ਉਹ ਮੇਰੇ ਤੱਕ ਹਜ਼ਮ ਨਹੀਂ ਹੁੰਦੀ ਵੀ ਉਦੋਂ ਤਾਂ ਬੰਦਾ ਗੁੰਮਨਾਮੀ ਚ ਜਾਵਾਂ ਚੰਗਾ। ਪਰ ਹੁਣ ਇਹ ਮੀ ਟਿਊ ਮੁਹਿੰਮ ਆ ਜਿਹੜੀ ਉਹ ਇੰਨੀ ਕੁ ਸਿਖਰ ਤੇ ਪਹੁੰਚ ਗਈ ਆ ਵੀ ਇਦੂ ਬਾਅਦ ਇਹਨੇ ਹੁਣ ਢਲਾਣ ਨੂੰ ਜਾਣਾ, ਹੁਣ ਇਦੂ ਅਗਲਾ ਸਿਖਰ ਨਹੀਂ ਆਉਂਦਾ ਕਿਉਂਕਿ ਜਿਨ੍ਹਾਂ ਨੇ ਜਾ ਰਹੀ ਆ ਜਿਹਨੇ ਲਾਉਣਾ ਸੀ ਅਮਿਤਾਭ ਬੱਚਨ ਤੇ ਵੀ ਲਾ ਚੁੱਕੇ ਆ, ਅਮਿਤਾਭ ਬੱਚਨ ਤੇ ਵੀ ਬਲੇਮ ਲਾ ਚੁੱਕਿਆ ਕਿਉਂਕਿ ਅਮਿਤਾਭ ਬੱਚਨ ਤੇ ਪਹਿਲਾਂ ਵੀ ਬਹੁਤ ਚਰਚਾਵਾਂ ਹੋਈਆਂ ਸੀ, ਇੱਕ ਵਾਰੀ ਇੱਕ ਪਾਰਟੀ ਚ ਵੀ ਅਮਿਤਾਭ ਬੱਚਨ ਨਾਲ ਧੱਕਾ ਮੁੱਕੀ ਹੋਈ ਸੀ ਇਸੇ ਕਾਰਨ ਕਰਕੇ। ਮੇਰਾ ਇੱਥੇ ਇੱਕ ਮੈਂ ਪਹਿਲਾਂ ਵੀ ਕਿਹਾ ਸੀ ਅੱਜ ਵੀ ਕਹਿ ਰਿਹਾ, ਇਹ ਇੰਡਸਟਰੀ ਆ ਨਾ ਜਿਹੜੀ ਫਿਲਮ ਇੰਡਸਟਰੀ, ਤੁਸੀਂ ਇਹਨੂੰ ਤੇ ਪਰਸਨਲ ਲਾਈਫ ਨੂੰ ਨਾਲ ਨਾ ਲੈ ਕੇ ਚੱਲੋ। ਪਰਸਨਲ ਲਾਈਫ ਦੇ ਵਿੱਚ ਜੇ ਕੁਝ ਕੁ ਗੱਲਾਂ ਹੁੰਦੀਆਂ ਉਹ ਹੋਰ ਵਰਤਾਰਾ ਹੁੰਦਾ, ਉਹ ਅਸੀਂ ਕਾਪੀ ਕਰਦੇ ਹੋਏ ਤਾਂ ਭਲਾ ਕਰ ਲਈਏ ਵੀ ਉਹ ਜਿਹੀਆਂ ਡਰੈਸਾਂ ਪਾਉਣ ਲੱਗ ਜਾਈਏ, ਉਹ ਜਿਹਾ ਵਿਹਾਰ ਕਰਨ ਲੱਗ ਜਾਈਏ, ਸੋਸ਼ਲ ਹੋਣ ਦੇ ਨਾਂ ਤੇ ਦਾਰੂ ਪੀਣ, ਬੰਦੇ ਬੁੜੀਆਂ ਇਕੱਠੇ ਦਾਰੂ ਪੀਣ ਲੱਗ ਜਾਣ, ਉਹ ਚੀਜ਼ਾਂ ਫਿਲਮਾਂ ਦੀ ਕਾਪੀ ਕਰਕੇ ਤਾਂ ਹੋ ਸਕਦਾ ਪਰ ਪਰਸਨਲ ਜ਼ਿੰਦਗੀ ਦਾ ਸੱਚ ਇਹ ਨਹੀਂ ਹੁੰਦਾ। ਪਰਸਨਲ ਜ਼ਿੰਦਗੀ ਚ ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ। ਜਿਹੜੀਆਂ ਫਿਲਮੀ ਜ਼ਿੰਦਗੀ ਆ, ਫਿਲਮੀ ਜ਼ਿੰਦਗੀ ਇੱਕ ਕਹਾਣੀਆਂ ਤੇ ਇੰਟਰਟੇਨਮੈਂਟ ਤੇ ਬਣੀਆਂ ਹੋਈਆਂ ਗੱਲਾਂ, ਉਹਦੇ ਵਿੱਚ ਅੱਜ ਨਹੀਂ ਬਹੁਤ ਸਾਰੇ ਚਿਰਾਂ ਤੋਂ ਪਹਿਲਾਂ ਫਿਲਮਾਂ ਵੀ ਬਣ ਚੁੱਕੀਆਂ ਵੀ ਫਿਲਮਾਂ ਦੇ ਵਿੱਚ ਕੰਮ ਦੇਣ ਦੇ ਬਦਲੇ ਤੁਹਾਨੂੰ ਨਾਰਮਲ ਇੱਕ ਡਾਇਲੋਗ, ਇੱਕ ਨਾਰਮਲ ਡਾਇਲੋਗ ਆ ਜਿਹੜਾ ਮੈਨੂੰ ਸੋਰੀ ਟੂ ਸੇ ਕਹਿਣਾ ਪੈਂਦਾ, ਪਰ ਇਹ ਡਾਇਲੋਗ ਅਕਸਰ ਫਿਲਮ ਐਕਟਰੈਸਾਂ ਨੂੰ ਤੇ ਇੱਥੋਂ ਤੱਕ ਵੀ ਐਕਟਰਾਂ ਨੂੰ, ਜਿਹੜੇ ਮੇਲ ਐਕਟਰਾਂ ਨੂੰ ਵੀ ਸੁਣਨਾ ਪੈਂਦਾ ਵੀ ਤੈਨੂੰ ਮੇਰੇ ਨਾਲ ਸੌਣਾ ਪੈਣਾ। ਆ ਇੱਕ ਕਾਮਨ ਡਾਇਲੋਗ ਆ ਜਿਹੜਾ ਫਿਲਮਾਂ ਚ ਬਹੁਤ ਚਿਰਾਂ ਤੋਂ ਚੱਲਦਾ ਹੈ ਤੇ ਸਾਰੀ ਦੁਨੀਆਂ ਨੂੰ ਪਤਾ। ਹੁਣ ਇਸ ਚੀਜ਼ ਨੂੰ ਕਿੰਨਾ ਚਿਰ ਤੁਸੀਂ ਇਹਨੂੰ ਸੱਚ ਤੇ ਝੂਠ ਦਾ ਪਜਾਮਾ ਕਹਿੰਦੇ ਜਾਮਾ ਪਵਾਈ ਰੱਖੋਗੇ? ਸੱਚ ਤਾਂ ਸੱਚ ਰਹੂਗਾ ਤੇ ਇਹ ਚੀਜ਼ ਹੋਇਆ। ਕੱਲ ਪਰਸੋਂ ਦੀਆਂ ਹੋਰ ਨਵੀਆਂ ਕੁੜੀਆਂ ਨੇ ਕਿਹਾ ਵੀ ਅੱਜ ਨੂੰ ਅਸੀਂ ਪਤਾ ਨੀ ਕਿੱਡੀਆਂ ਸਟਾਰ ਹੁੰਦੀਆਂ ਜੇ ਅਸੀਂ ਉਸ ਦਿਨ ਸਮਝੌਤਾ ਕਰ ਲੈਂਦੀਆਂ, ਅਸੀਂ ਕੰਪਰੋਮਾਈਜ਼ ਕਰ ਲੈਂਦੀਆਂ। ਇੱਕ ਦੋ ਮੁੰਡਿਆਂ ਨੇ ਕਿਹਾ ਇਹ ਗੱਲ, ਇੱਕ ਮੁੰਡੇ ਨੇ ਪਿੱਛੇ ਜਿਹਾ ਅੰਸ਼ੁਮਨ ਖੁਰਾਣਾ ਕਿੱਡਾ ਵੱਡਾ ਉਹ ਸਟਾਰ ਆ, ਉਹਨੇ ਵੀ ਦੱਸਿਆ ਵੀ ਮੈਨੂੰ ਫਿਲਮ ਦੌਰਾਨ ਮੈਨੂੰ ਕੀ ਗੱਲਾਂ ਕਹੀਆਂ ਜਾਂ ਮੈਨੂੰ ਲੋਕ ਕਿਹੋ ਜਿਹੇ ਡਾਇਲੋਗ ਜਾਂ ਕਿੱਥੇ ਕੀ ਕਹਿ ਦਿੰਦੇ ਆ। ਤਾਂ ਉਹ ਚੀਜ਼ਾਂ ਇਹ ਨਾ ਫਿਲਮ ਇੰਡਸਟਰੀ ਦੇ ਵਿੱਚ ਇੱਕ ਕਾਮਨ ਜੀ ਗੱਲ ਆ। ਹੁਣ ਕੀ ਹੋਇਆ ਵੀ ਜਿਹੜੇ ਫੇਲ ਹੋ ਚੁੱਕੇ ਸੀ ਜਾਂ ਫਲਾਪ ਬੰਦੇ ਆ, ਉਹਨਾਂ ਬੰਦਿਆਂ ਨੇ ਦੇਖਿਆ ਵੀ ਹੁਣ ਉਧਰ ਤਾਂ ਦਾਲ ਗਲੀ ਨੀ ਤੇ ਹੁਣ ਇਧਰ ਮੀ ਟੂ ਵਾਲੇ ਪਾਸੇ ਦਾਲ ਗਾਲ ਕੇ ਨਾ ਖੇਡੀਏ ਨਾ ਖੇਡਣ ਦੇ ਗਏ, ਕੁੱਤੀ ਜਮੂਤ ਵਾਲੀ ਗੱਲ ਕਰਤੀ। ਸੋ ਅਸਲ ਚ ਜੇ ਉਹ ਸੂਰਬੀਰ ਸੀ, ਅਸਲ ਚ ਉਹ ਲਕਸ਼ਮੀ ਬਾਈ ਸਨ, ਤਾਂ ਉਸ ਦਿਨ ਹੀ ਚਪੇੜ ਮੂੰਹ ਤੇ ਕਿਉਂ ਨੀ ਮਾਰੀ ਜਿਵੇਂ ਕਿਸੇ ਟਾਈਮ ਕੋਈ ਦੱਸਦਿਆ ਵੀ ਸੁਪਰ ਸਟਾਰ ਦੇ ਕਿਸੇ ਨੇ ਮਾਰਤੀ ਸੀ? ਸੋ ਏਦਾਂ ਕਿਉਂ ਨੀ ਮਾਰੀ ਚਪੇੜ?
ਮਿੰਟੂ ਜੀ, ਮੇਰੀ ਪ੍ਰਤੀਕਿਰਿਆ ਇਹ ਹੈ ਕਿ ਪਹਿਲੀ ਗੱਲ ਤਾਂ ਜਿਹੜਾ ਮੀ ਟੂ ਦਾ ਫਲਸਫਾ ਆ ਜਾਂ ਫਿਲੋਸਫੀ ਆ ਉਹਦੇ ਪਿੱਛੇ ਵੀ ਤੁਸੀਂ ਗੱਲ ਕਰੋ, ਆਪਣੀ ਪਰਸਨਲ ਜਿਹੜੀ ਕਹਾਣੀ ਆ ਉਹ ਸ਼ੇਅਰ ਕਰੋ, ਠੀਕ ਹੈ ਨਾ, ਯੂ ਟਾਕ ਅਬਾਊਟ ਇਟ। ਹੁਣ ਮੀ ਉਹ ਸ਼ੁਰੂ ਮੈਂ ਤੁਹਾਨੂੰ ਦੱਸਦਾ ਵੀ ਕਿੱਦਾਂ ਹੋਈ ਸੀਗੀ, ਮਤਲਬ ਕਿਸ ਭਾਵਨਾ ਨਾਲ ਸੀਗੀ। ਉਹ ਇਹ ਸੀਗੀ ਕਿ ਜਿਹੜੇ ਜਦੋਂ ਕੋਈ ਕਿਸੇ ਨਾਲ ਧੱਕਾ ਹੁੰਦਾ ਕਿਸੇ ਵੀ ਤਰ੍ਹਾਂ ਦਾ, ਰਾਈਟ, ਚਾਹੇ ਉਹ ਸੈਕਸੁਅਲ ਹੋਵੇ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ, ਫਾਈਨੈਂਸ਼ੀਅਲ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ। ਹੁਣ ਕਈ ਬੰਦੇ ਕੀ ਆ, ਉਹ ਸਹਿ ਲੈਂਦੇ ਆ ਉਸ ਵੇਲੇ, ਉਹ ਆਪਣੇ ਅੰਦਰ ਦੱਬ ਲੈਂਦੇ ਆ, ਪਰ ਉਹ ਡਿਪਰੈਸ਼ਨ ਦਾ ਕਾਰਨ ਬਣ ਜਾਂਦਾ। ਤੁਸੀਂ ਉਹਨੂੰ ਅੰਦਰੇ ਅੰਦਰ ਘੁੱਟੀ ਜਾਂਦੇ ਹੋ ਉਸ ਸਿਚੁਏਸ਼ਨ ਤੋਂ। ਜਿੱਦਾਂ ਹੁਣ ਮੰਨ ਲਓ ਮੈਨੂੰ ਕੋਈ ਸਮੱਸਿਆ, ਕਿਸੇ ਨੂੰ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਹੈ, ਠੀਕ ਹੈ, ਜਾਂ ਉਹਨੂੰ ਕੋਈ ਜੂਹੇ ਦੀ ਲੱਤ ਲੱਗ ਗਈ, ਜਾਂ ਉਹ ਅਲਕੋਹਲਿਕ ਹੋ ਗਿਆ, ਸ਼ਰਾਬ ਪੀਂਦਾ ਆ, ਹਨਾ, ਤੇ ਉਹ ਬਾਕੀਆਂ ਨੂੰ ਨਹੀਂ ਪਤਾ, ਕਿਸੇ ਨੂੰ ਦੱਸਦਾ ਨਹੀਂ, ਪਰ ਜਾਂ ਉਹਨੂੰ ਕੋਈ ਸਦਮਾ ਲੱਗਾ, ਜਾਂ ਹੌਲ ਪੈ ਰਿਹਾ, ਜਾਂ ਹੌਕਾ ਆ, ਤੇ ਉਹ ਸਿਚੁਏਸ਼ਨ ਇੱਥੋਂ ਸ਼ੁਰੂ ਹੋਈ ਸੀ ਕਿ ਤੁਸੀਂ ਆਪਣੇ ਅੰਦਰ ਨਾ ਦੱਬੋ ਇਸ ਚੀਜ਼ ਨੂੰ, ਖਾਸ ਕਰਕੇ ਔਰਤਾਂ ਨੂੰ। ਯੂ ਟਾਕ ਅਬਾਊਟ ਇਟ, ਸਾਡੇ ਤਾਂ ਹੁਣ ਸਾਡੇ ਸਮਾਜ ਤਾਂ ਬੁੜੀਆਂ ਗੱਲਾਂ ਹੀ ਬਹੁਤ ਕਰਦੀਆਂ, ਉਹ ਤਾਂ ਕੋਈ ਪ੍ਰੋਬਲਮ ਹੀ ਨਹੀਂ, ਹਨਾ, ਚੱਲਦੀ ਆ। ਪਰ ਜਿਹੜੇ ਗੋਰਿਆਂ ਦੇ ਕਲਚਰ ਦੇ ਵਿੱਚ, ਜਿਹੜਾ ਸਮਾਜ ਦੇ ਵਿੱਚ ਪਰਿਵਾਰਕ ਤੰਦਾਂ ਟੁੱਟਣ ਦੇ ਕਾਰਨ ਤੁਹਾਡਾ ਕੋਈ ਫਰੈਂਡ ਨਹੀਂ ਰਹਿ ਜਾਂਦਾ, ਖਾਸ ਕਰਕੇ ਸ਼ਹਿਰੀ ਖੇਤਰਾਂ ਦੇ ਵਿੱਚ, ਤੇ ਇਦਾਂ ਦੇ ਵੱਡੇ ਕੰਮਾਂ ਦੇ ਵਿੱਚ ਯੂ ਹੈਵ ਨੋ ਫਰੈਂਡਸ ਐਟ ਆਲ, ਹਨਾ, ਉੱਥੇ ਕੰਪੀਟੀਸ਼ਨ ਹੀ ਇੰਨਾ ਹੈ ਕਿ ਯੂ ਆਰ ਔਨ ਯੂਅਰ ਓਨ। ਜੇ ਤੁਹਾਡੇ ਨਾਲ ਤੁਹਾਨੂੰ ਲਾਈਮ ਲਾਈਟ ਮਿਲਿਆ ਤਾਂ ਵੀ ਤੁਹਾਨੂੰ ਹੀ ਮਿਲਣਾ, ਜੇ ਤੁਹਾਨੂੰ ਖਰਾਬ ਹੋ ਗਏ ਤਾਂ ਵੀ ਤੁਸੀਂ, ਯੂ ਕਾਂਟ ਟਾਕ ਟੂ ਐਨੀਬਡੀ। ਸੋ ਇਸ ਸਮਾਜਿਕ ਸਮੱਸਿਆ ਨੂੰ ਟੈਕਲ ਕਰਨ ਦੇ ਲਈ ਇਹ ਗੱਲ ਕਹੀ ਗਈ ਸੀ ਕਿ ਜੇ ਤੁਹਾਡੇ ਅੰਦਰ ਕੋਈ ਗਵਾਰਾ ਬਣ ਰਿਹਾ, ਤੁਹਾਡੇ ਅੰਦਰ ਕੋਈ ਚੀਜ਼ ਆ ਜਿਹਨੂੰ ਤੁਸੀਂ ਹੋਲਡ ਕਰੀ ਬੈਠੇ ਹੋ ਔਰ ਤੁਹਾਡੀ ਸਿਹਤ ਤੇ ਫਰਕ ਪਾ ਰਿਹਾ, ਯੂ ਟਾਕ ਟੂ ਸੰਬਡੀ, ਕਿਸੇ ਨਾਲ ਗੱਲ ਕਰੋ, ਸ਼ੇਅਰ ਕਰੋ ਆਪਣੀ ਗੱਲ।
ਸੰਬੋਡੀ ਕਿਹਾ ਸੀ ਨਾ, ਸੰਬੋਡੀ ਕਿਹਾ ਸੀ, ਇਹ ਨੀ ਕਿਹਾ ਸੀ ਵੀ ਮੀਡੀਆ ਤੇ ਕੈਮਰੇ ਤੇ ਆ ਕੇ ਲੋਕਾਂ ਦੇ ਚਿੱਕੜ ਪਾਓ।
ਹਾਂ, ਉਹ ਇਹ ਵੀ ਤੁਸੀਂ ਕਿਸੇ ਨਾਲ ਇਹਦੀ ਗੱਲ ਕਰੋ ਤੇ ਕਹੋ ਵੀ ਮੇਰੇ ਨਾਲ ਆ ਹੋਇਆ, ਵੀ ਮੈਂ ਮਤਲਬ ਯੂ ਟਾਕ ਟੂ ਯੂਰ ਫਰੈਂਡ, ਕਿਸੇ ਨਾਲ ਫੋਨ ਤੇ ਕਰ ਲਓ ਜਾਂ ਕੋਈ ਇੱਕ ਏਜੰਸੀ ਆ ਉਹਨੂੰ ਫੋਨ ਕਰਕੇ ਕਰ ਲਓ ਵੀ ਮੇਰੇ ਨਾਲ ਏਦਾਂ ਹੋਇਆ, ਮੈਂ ਇਹਦੇ ਬਾਰੇ ਗੱਲਬਾਤ ਕਰਨਾ ਚਾਹੁੰਦਾ ਹਨਾ ਜਾਂ ਚਾਹੁੰਦੀ ਹਾਂ। ਇੱਥੋਂ ਸ਼ੁਰੂ ਹੋਇਆ ਸੀ, ਇਹ ਸੀ ਅਸਲੀ ਭਾਵਨਾ ਤੇ ਇਹੀ ਹੋਣੀ ਚਾਹੀਦੀ ਵੀ ਆ। ਮਤਲਬ ਅਸੀਂ ਇਹ ਕਹਿੰਦੇ ਹਾਂ ਕਿ ਚਾਹੇ ਉਹ ਬੰਦਾ ਆ ਚਾਹੇ ਉਹ ਜਨਾਨੀ ਆ, ਕਿਸੇ ਨੂੰ ਵੀ ਕੋਈ ਵੀ ਸਮੱਸਿਆ ਆ, ਚਾਹੇ ਉਹ ਜੈਨੂਅਨ ਹੈ ਚਾਹੇ ਉਹ ਇਨਜੈਨੂਅਨ ਹੈ, ਉਹ ਜ਼ਰੂਰ ਆਪਣੇ ਦੋਸਤ ਨਾਲ, ਆਪਣੀ ਮਾਂ ਨਾਲ, ਆਪਣੇ ਬਾਪ ਨਾਲ ਜ਼ਰੂਰ ਉਹਦੇ ਬਾਰੇ ਗੱਲ ਕਰੇ, ਆਪਣੇ ਬੱਚਿਆਂ ਨਾਲ ਗੱਲ ਕਰੇ, ਆਪਣੇ ਪਤੀ ਨਾਲ ਗੱਲ ਕਰੇ ਜਾਂ ਆਪਣੀ ਕਿਸੇ ਫਰੈਂਡ ਨਾਲ ਗੱਲ ਕਰੇ। ਅੰਦਰ ਨਹੀਂ ਰੱਖਣਾ ਚਾਹੀਦਾ, ਅਦਰਵਾਈਜ਼ ਉਹ ਡਿਪਰੈਸ਼ਨ, ਯੂ ਵਿਲ ਲੀਡ ਯੂਅਰ ਸੈਲਫ ਟੂ ਸੁਸਾਈਡ। ਠੀਕ ਹੈ, ਇਹ ਹੈ ਅਸਲੀ ਭਾਵਨਾ। ਹੁਣ ਗੱਲ ਕੀ ਹੈ ਕਿ ਉਹ ਬਜਾਏ ਕਿ ਤੁਸੀਂ ਇਹਦਾ ਹੱਲ ਲੱਭਣ ਦੀ ਬਜਾਏ ਤੁਸੀਂ ਉਹ ਨਫ਼ਰਤ ਭਰਿਆ, ਤੁਸੀਂ ਮੀਡੀਆ ਚ ਜਾ ਰਹੇ ਹੋ ਤੇ ਤੁਸੀਂ ਇੱਕ ਮਤਲਬ ਲੀਗਲ ਸਿਸਟਮ ਨੂੰ ਵੀ ਆਪਣੇ ਮਗਰ ਲਾ ਰਹੇ ਹੋ। ਤੁਸੀਂ ਤੁਹਾਡੇ ਸਾਹਮਣੇ ਦੇਖੋ ਤੇ ਹੁਣ ਕੇਸ ਹੋਣੇ ਆ ਤੇ ਗਾਂਹ ਵਾਸਤੇ ਮੁਹਿੰਮ ਜਮਾਂ ਹੀ ਬੰਦ ਹੋ ਜਾਣੀ ਹੈ। ਇਹ ਹੁਣ ਇੰਡੀਆ ਚ ਫਿਨਿਸ਼ ਹੋਣੀ ਹੈ ਕਿਉਂਕਿ ਐਕਸਟ੍ਰੀਮ ਲੈਵਲ ਤੱਕ ਪਹੁੰਚ ਜਾਣੀ ਹੈ, ਇਹ ਜਿਹੜੀ ਕਿ ਮੈਨੂੰ ਲੱਗਦਾ ਕਿ ਪਹੁੰਚ ਗਈ ਹੈ। ਸੋ ਅੰਡਰਲਾਈਂਗ ਭਾਵਨਾ ਜੀ, ਸੋ ਇਹ ਭਾਵਨਾ ਸੀਗੀ, ਇਹ ਭਾਵਨਾ ਸੀਗੀ ਜਿਹਦੇ ਕਰਕੇ ਇਹ ਕੋਈ ਮਾੜੀ ਭਾਵਨਾ ਨਹੀਂ ਹੈਗੀ, ਇਹ ਹੋਣੀ ਚਾਹੀਦੀ ਹੈ। ਪਰ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਫੇਸਬੁੱਕ ਤੇ ਹੀ ਕਰਨੀ ਹੈ, ਜ਼ਰੂਰੀ ਨਹੀਂ ਹੈਗਾ ਤੁਸੀਂ ਸੋਸ਼ਲ ਮੀਡੀਆ ਅਖਬਾਰਾਂ ਚ ਕਰਨੀ ਹੈ। ਕਿਉਂ, ਵਾਈ ਨਾਟ ਯੂ ਟਾਕ ਟੂ ਯੂਅਰ ਫਰੈਂਡ, ਹਨਾ, ਜਾਂ ਕਿਸੇ ਹੋਰ ਨਾਲ ਗੱਲ ਕਰੋ। ਕੀ ਅਚੀਵ ਕੀ ਕਰਨਾ ਚਾਹੁੰਦੇ ਮੀਡੀਆ ਚ ਲਿਆ ਕੇ, ਅਗਲੇ ਦਾ ਕੈਰੀਅਰ ਖਰਾਬ ਕਰਨਾ ਚਾਹੁੰਦੇ ਹੋ ਨਾ? ਮਤਲਬ ਇੱਕ ਉੱਥੇ ਜੈਲਸ, ਇਹਦੇ ਪਿੱਛੇ ਜੈਲਸ ਫੈਕਟਰ ਜ਼ਿਆਦਾ ਆ ਰਿਹਾ ਮੈਨੂੰ ਜਿੱਥੇ ਤੱਕ ਲੱਗਦਾ।
ਬਿਲਕੁਲ ਜੀ ਬਿਲਕੁਲ, ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਜੋ ਇੰਨੇ ਲਕਸ਼ਮੀ ਬਾਈ ਸੀ ਤਾਂ ਉਹਦੀ ਚਪੇੜ ਮਾਰ ਕੇ ਇੱਥੇ ਰਿਜ਼ਲਟ ਦਿੱਤਾ ਹੁੰਦਾ ਕਿ ਆਹ ਲੋ ਜੀ ਆਹ ਤੈਨੂੰ ਆਹ ਚਾਹੀਦਾ ਨਾਲ ਹੈ, ਤੇ ਉਦੋਂ ਨਾਲੇ ਪਤਾ ਲੱਗਦਾ ਸਭ ਨੂੰ ਵੀ ਹਾਂ ਭਾਈ ਕਿਸੇ ਬੰਦੇ ਨੇ ਕੋਈ ਫੈਸਲਾ ਲਿਆ ਜੀ ਵੀ ਆਪਦੇ ਕੈਰੀਅਰ ਨੂੰ ਵੀ ਧੋਖੇ ਉਸ ਖਤਰੇ ਚ ਪਾਇਆ ਤੇ ਉਹਨੇ ਆਪਦੀ ਜਿਹੜੀ ਸੈਲਫ ਰਿਸਪੈਕਟ ਰੱਖੀ। ਪਰ ਜੇ ਹੁਣ ਜਦੋਂ ਉਹ ਹੱਥ ਨਾ ਪਹੁੰਚੇ ਥੂ ਕੌੜੀ ਵੀ ਤੁਸੀਂ ਕੁਛ ਬਣ ਨੀ ਪਾਏ ਤੇ ਹੁਣ ਤੁਸੀਂ ਦੂਜਿਆਂ ਤੇ ਦੋਸ਼ ਲਾਈ ਜਾਓ, ਮਸ਼ਹੂਰ ਬੰਦਿਆਂ ਨਾਲ ਚਿੱਤਰ ਕਰਕੇ ਮਸ਼ਹੂਰ ਹੋਈ ਜਾਓ, ਹੁਣ ਇਹ ਪਾਲਿਸੀ ਆ। ਪਰ ਮੈਂ ਇੱਥੇ ਇਹ ਗੱਲ ਇੱਕ ਕਲੀਅਰ ਕਰਦਿਆਂ ਜੀ ਵੀ ਇਸ ਨਾਲ ਅਸੀਂ ਨਾ ਤਾਂ ਨਾਨਾ ਪਾਟੇਕਰ ਨੂੰ ਨਾ ਜਿਹੜੇ ਕੋਈ ਹੋਰ ਜਿਹਨਾਂ ਤੇ ਬਲੇਮ ਲੱਗਿਆ ਉਹਨਾਂ ਨੂੰ ਕਲੀਨ ਚਿੱਟ ਦਿੰਦੇ ਆ, ਉਹ ਸਾਰੇ ਇੱਕੋ ਥਾਲੀ ਦੇ ਚਿੱਟੇ ਵੱਟੇ ਆ। ਜਿਹੇ ਜਿਹਾ ਮਾਹੌਲ ਆ, ਜਿਹੇ ਜਿਹੇ ਚੀਜ਼ਾਂ ਉੱਥੇ, ਮੈਨੂੰ ਇਹ ਚੀਜ਼ਾਂ ਕਾਮਨ ਜਿਹੀਆਂ ਗੱਲਾਂ ਦਾ ਮੈਨੂੰ ਪਤਾ ਵੀ ਜਦੋਂ ਇੱਕ ਡਾਇਰੈਕਟਰ ਜਾਂ ਇੱਕ ਪ੍ਰੋਡਿਊਸਰ ਦੇ ਨਾਲ ਉਹ ਹੀਰੋ ਨਾਲ ਬੈਠ ਕੇ ਖਾਂਦੇ ਪੀਂਦੇ ਆ, ਹੀਰੋ ਨਾਲ ਬੈਠ ਕੇ ਜਦੋਂ ਮਸ਼ਵਰੇ ਹੁੰਦੇ ਆ ਤੇ ਉੱਥੋਂ ਹੀਰੋ ਇਹ ਕਹਿੰਦਾ ਡਾਇਰੈਕਟਰ ਨੂੰ ਵੀ ਯਾਰ ਇੱਕ ਦੋ ਕਿਸ ਕੁਛ ਸੀਨ ਪਾ ਇਹਦੇ ਵਿੱਚ, ਇੱਕ ਦੋ ਇਹੋ ਜਿਹੇ ਡਾਂਸ ਦੇ ਸਟੈਪ ਕਰ, ਇਹੋ ਜਿਹਾ ਕੁਛ ਕਰ, ਇਹ ਕੁਛ ਕਰਕੇ। ਉਹ ਕੋਈ ਫਿਲਮ ਦਾ ਜਾਂ ਕਿਸੇ ਚੀਜ਼ ਦਾ ਹਿੱਸਾ ਨਹੀਂ ਹੁੰਦੇ, ਉਹ ਉਹਨੂੰ ਕਹਿ ਕੇ ਇਹ ਪਾਇਆ ਜਾਂਦਾ ਵੀ ਇਹੋ ਜਿਹੀਆਂ ਚੀਜ਼ਾਂ ਵਿੱਚ ਪਾਓ ਤੇ ਤਾਂ ਕਿ ਅਸੀਂ ਵੀ ਇੰਟਰਟੇਨ ਕਰੀਏ ਤੇ ਥੋੜਾ ਚਿਰ ਇੰਜੋਏ ਤੇ ਫਨ ਕਰੀਏ। ਇਹ ਚੀਜ਼ਾਂ ਕਾਮਨ ਗੱਲਾਂ, ਜੇ ਇਹਨਾਂ ਨੂੰ ਜਿੰਨਾ ਮਰਜ਼ੀ ਪਰਦੇ ਪਾਈ ਜਾਓ, ਮਰਜ਼ੀ ਕਹੀ ਜਾਓ, ਕਹਾਣੀ ਦੀ ਮੰਗ ਸੀ। ਮੈਨੂੰ ਤਾਂ ਕਹਾਣੀ ਦੀ ਕਿਤੇ ਮੰਗ ਦੇਖਦਾ ਨਹੀਂ ਹੁੰਦਾ ਵੀ ਭਾਈ ਕਹਾਣੀ ਕਹਿ ਰਹੀ ਹੈ ਵੀ ਇੱਥੇ ਤਾਂ ਹੁਣ ਕੇਸ ਕਰਨਾ ਜ਼ਰੂਰੀ ਆ।
ਆਪਣੇ ਮਿੰਟੂ ਜੀ ਸਾਡੇ ਨਾਲ ਜਸਪ੍ਰੀਤ ਬੈਂਸੁਣੀ ਜੁੜੇ ਨੇ, ਉਹ ਇਸ ਫੀਲਡ ਦੇ ਮਾਹਰ ਨੇ, ਡਾਕਟਰ ਨੇ, ਤੇ ਉਹਨਾਂ ਨੇ ਸਮ ਅਪ ਕੀਤਾ ਟਵੀਟ, ਕਹਿੰਦੇ ਬੜੀਆਂ ਚੱਲ ਰਹੀਆਂ ਇਹ ਚੁਟਕਲਿਆਂ ਦਾ ਪਾਤਰ ਜ਼ਿਆਦਾ ਬਣ ਗਈ ਆ ਹਾਸਾ ਮਖੌਲ ਦਾ ਜਿਹੜੀ ਇਹ ਕੈਂਪੇਨ ਹੈ। ਤੇ ਉਹ ਕਹਿੰਦੇ ਵੀ ਇੱਕ ਟਵੀਟ ਸ਼ੇਅਰ ਕੀਤੀ ਹੈ ਉਹਨਾਂ ਨੇ, ਕਹਿੰਦੇ ਵੀ ਅੱਜ ਮੇਰੇ ਬੇਟੇ ਨੇ ਮੈਨੂੰ ਪੁੱਛਿਆ ਵੀ ਪਾਪਾ ਮੀ ਟੂ ਕੀ ਹੁੰਦਾ ਹੈ। ਕਹਿੰਦੇ ਮੈਂ ਉਹਨੂੰ ਕਿਹਾ ਇਟਸ ਅ ਰਿਟਾਇਰਮੈਂਟ ਇੰਸ਼ੋਰੈਂਸ ਪਲਾਨ ਫਾਰ ਲੇਡੀਜ਼। ਕਹਿੰਦਾ ਬੇਟਾ ਕਹਿੰਦਾ ਕਿੱਦਾਂ ਹਾਓ? ਕਹਿੰਦਾ ਆਈ ਸੈਡ ਲੇਡੀਜ਼ ਇੰਡਲਜ ਇਨ ਐਵਰੀਥਿੰਗ ਬਟ ਵੈਨ ਕੈਰੀਅਰ ਇਜ਼ ਓਵਰ ਇਨਵੋਕ ਦਿਸ ਇੰਸ਼ੋਰੈਂਸ ਪਲਾਨ ਐਂਡ ਟੀਵੀ ਚੈਨਲ ਪ੍ਰੋਵਾਈਡ ਦਾ ਕਵਰ। ਕਹਿੰਦਾ ਵੀ ਸਾਰਾ ਕੁਝ ਉਹਦੇ ਵਿੱਚ ਹੀ ਹੁੰਦੇ ਆ ਸ਼ਾਮਲ, ਹਨਾ। ਹਾਂਜੀ, ਸੋ ਹੁਣ ਤੁਸੀਂ ਏਦਾਂ ਕਰੋ, ਤੁਸੀਂ ਹੁਣ ਆਪਣੇ ਆਪ ਨੂੰ ਥੋੜੀ ਟਾਈਮ ਲਈ ਗੁਰਸ਼ਮਿੰਦਰ ਸਿੰਘ ਬਰਾੜ ਕਹਾਣਾ ਸ਼ੁਰੂ ਕਰ ਦਿਓ, ਮੀ ਟੂ ਥੋੜਾ ਜਿਹਾ ਖਤਰਨਾਕ ਜਿਹਾ ਲੱਗ ਰਿਹਾ।
ਹਾਂਜੀ,
ਤੇ ਲਓ ਜੀ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ। ਤੇ ਉਸ ਤੋਂ ਬਾਅਦ
ਹਾਂ ਬਿਲਕੁਲ ਜੀ ਬਿਲਕੁਲ ਮੇਰਾ ਵੀ ਜਿਹੜਾ ਗੋਭੀ ਦਾ ਫੁੱਲ ਮੇਰਾ ਇੰਤਜ਼ਾਰ ਕਰ ਰਿਹਾ ਕਹਿੰਦੇ ਤਾਜ਼ਾ ਬਰੋਕਲੀ ਖਾਣੀ
ਤੁਹਾਡਾ ਸਟੂਡੀਓ
ਤਾਜ਼ੀ ਜਿਹੜੀ ਬਰੋਕਲੀ ਖਾਣੀ ਹੈ ਜਿਹੜੀ
ਚਲੋ ਠੀਕ
ਬਹੁਤ ਲਾਹੇਵੰਦ ਹੁੰਦੀ ਹੈ ਸਿਹਤ ਲਈ
ਮੀਟੂ ਨਾਲ ਦਾ ਗਾਣਾ ਮੈਨੂੰ ਲੱਗਦਾ ਅਗਲਾ ਪਿਆ ਸਾਡੇ ਕੋਲ ਕੁਲਦੀਪ ਮਾਣਕ ਸਾਹਿਬ ਦਾ ਸੌਖਾ ਨਹੀਂ ਹੋ ਯਾਰ ਲੱਭਣਾ ਲਓ ਜੀ ਕੀ ਸੁਣਦੇ ਆ ਉਸ ਤੋਂ ਬਾਅਦ ਫਿਰ ਚੱਲਦੇ ਆ ਹੋਰ ਕਈ ਮਸਲੇ ਨੇ ਜਿਹੜੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਨੇ ਆ
ਤੂੰ ਤਾਰ ਪਾ ਕੇ ਸੌਖਾ ਨਹੀਂ ਓ ਯਾਰ ਲੱਭਣਾ ਬੈਠਾ ਪੱਟ ਦਾ ਕਬਾਬ ਬਣਾ ਕੇ ਸੌਖਾ ਨਹੀਂ ਓ ਯਾਰ ਲੱਭਣਾ ਕੁੱਲੀ ਬਹਿ ਗਿਆ ਚਨਾ ਤੂੰ ਤਾਰ ਪਾ ਕੇ ਸੌਖਾ ਨਹੀਂ ਓ ਯਾਰ ਲੱਭਣਾ
ਦਸ
ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ਯ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Ye tusi vi bore ho chuke ho roz roz junk food khake? Te aa gaya hai authentic Indian cuisine like curry twist tode apne shehar Petri vich jithe tuhanu milega alag alag variety de accompaniments nale desserts vi. Curry twist leke aa gaya hai dive in take away aur delivery services. Takeaway menu vich tusi le ja sakde ho simple entree ate tandoori entree vi. Itthe tuhanu milegi variety de naal naal quality vi. Taste de naal naal aroma vi. Te zarur try karo curry twist di special goat curry. Vadhere jankari layi foran visit karo 11010 Anzac Avenue Patri ya phir call karo 0731425645.
Na ki gal paaji inna weight lose kar liya na paabi khaan nu ni dindi tuhanu.
Eh sab kamaal hai health drops
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥ ਰਹਿਣੀ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au
इस परिवार में इमोशंस हैं
ये भी कोई मम्मी पापा के करने की चीज है क्या
रोमांस है ड्रामा है और ढेर सारी मस्ती भी
डॉक्टर ने कही कि मेहमान आने वाला घर
कौशिक साहब
शक्ल से तो बड़े शरीफ लगते हैं
कौशिक परिवार के सारे सदस्यों से मिलने जरूर आए
टाइम कब मिल गया तुझे
मम्मी प्रेग्नेंट है मेरी
मम्मी मतलब तेरी मम्मी
ये तो क्या तेरी मम्मी
ड्यू ऑन 19th अक्टूबर इन थिएटर्स नियर यू
अ फोरम फिल्म्स रिलीज
ओ सुनदे हो जी ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ
ਓ ਭਾਗਵਾਨੇ ਤੂੰ ਫਿਕਰ ਨਾ ਕਰ ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਠਿਆਈਆਂ ਜੀ ਹਾਂ MD ਸਪਾਈਸਿਸ ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਠਿਆਈਆਂ ਦਾ ਤਾਂ ਫਿਰ ਪਤਾ ਨੋਟ ਕਰੋ 862A ਫਿਟਵਾਟਰ ਰੋਡ DY ਨਿਊ ਸਾਊਥ ਵੇਲ ਸੰਪਰਕ ਨੰਬਰ 8959-4351 ਤੇ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ With Visa Aid, Immigration and Education Services, jis vich migration sambandhi kise vi tarah de sawal da jawab tusi le sakoge. So sunna na bhullna har mangalwar Amardeep Kaur naal sham 7 baje ton 8 baje tak program Migration Matters.
Nanak Bakery Dandenong Melbourne wale Harman Radio nu sponsor karde han. ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀਨੋਂਗ ਫੋਨ 0425-888-856
ਏਕ ਪ੍ਰੋਡਕਸ਼ਨਸ ਬੜੇ ਮਾਣ ਨਾਲ ਪੇਸ਼ ਕਰਦੇ ਨੇ ਪੰਜਾਬੀ ਫੀਚਰ ਫਿਲਮ ਆਟੇ ਦੀ ਚਿੜੀ ਨੀਰੂ ਬਾਜਵਾ ਅਮਰਤ ਮਾਨ ਗੁਰਪ੍ਰੀਤ ਘੁੱਗੀ ਕਰਮਜੀਤ ਅਨਮੋਲ ਸਰਦਾਰ ਸੋਹੀ ਅਤੇ BM ਸ਼ਰਮਾ ਵਰਗੇ ਕਲਾਕਾਰਾਂ ਨਾਲ
ਕਿ ਜ਼ਮੀਨ?
ਕਿਉਂਕਿ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ।
ਤਾਂ ਆਪਣੀ ਮਾਂ ਨੂੰ ਕਿਹੜੇ ਪਿਓ ਦੇ ਆਸਰੇ ਛੱਡ ਕੇ ਗਿਆ ਸੀ ਕੈਨੇਡਾ?
ਸਜੀ ਇਸ ਪੰਜਾਬੀ ਫੀਚਰ ਫਿਲਮ ਨੂੰ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ 19 ਅਕਤੂਬਰ ਤੋਂ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 Robinson Street, Dandenong, Melbourne. Phone number 0387590629.
ਉਹ ਚਾਚਾ ਕੀ ਗੱਲ, ਬੜਾ ਉਦਾਸ ਬੈਠਾ।
ਉਹ ਕੀ ਦੱਸਾਂ, ਮੁੰਡੇ ਦੇ ਜਵਾਨੀ ਚ ਵਾਲ ਝੜੀ ਜਾਂਦੇ ਆ, ਜਿਸ ਕਰਕੇ ਇਹਦਾ ਵਿਆਹ ਵੀ ਨਹੀਂ ਹੋ ਰਿਹਾ।
ਲੈ ਤੇ ਚਾਚਾ ਤੂੰ ਲੁਧਿਆਣਾ ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਾ ਕੇ ਮੁੰਡੇ ਦਾ ਹੇਅਰ ਟ੍ਰਾਂਸਪਲਾਂਟ ਕਰਵਾ ਕੇ ਅਸਲੀ ਵਾਲ ਲਵਾਲਾ।
ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ, ਜਿੱਥੇ ਅਸਲੀ ਵਾਲ ਬਿਨਾਂ ਕਟਿਆ ਟਾਂਕੇ ਦੇ ਲਗਾਏ ਜਾਂਦੇ ਨੇ, ਜੋ ਕਿ ਝੜਦੇ ਵੀ ਨਹੀਂ ਤੇ ਵੱਧਦੇ ਨੇ ਕੁਦਰਤੀ ਤਰੀਕੇ ਨਾਲ। ਅੱਜ ਹੀ ਮਿਲੋ ਡਾਕਟਰ KK ਅਰੋੜਾ ਨੂੰ, ਕ੍ਰਿਸ਼ਨਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਕਾਲ ਕਰੋ
9988091800 9988091800।
ਜੇਕਰ ਤੁਸੀਂ ਵੀ ਨਵਾਂ ਕਾਰ ਜਾਂ ਬਿਜ਼ਨਸ ਲੋਨ ਲੈਣ ਦੀ ਸੋਚ ਰਹੇ ਹੋ,
ਤਾਂ ਬੈਂਕ ਨੂੰ ਕਾਲ ਕਰਨ ਤੋਂ ਪਹਿਲਾਂ ਕਾਲ ਕਰੋ ਗਿਲਟ ਫਾਈਨਾਂਸ ਵਾਲੇ ਗੁਰਪ੍ਰੀਤ ਸਿੰਘ ਜੀ ਨੂੰ।
ਜੀ ਹਾਂ, ਉਹ ਘੱਟ ਇੰਟਰਸਟ ਤੇ ਤੁਹਾਡਾ ਲੋਨ ਕਰਵਾ ਸਕਦੇ ਨੇ, ਜਿਸ ਨਾਲ ਭਵਿੱਖ ਵਿੱਚ ਤੁਹਾਡੇ $1,000 ਬਚ ਸਕਦੇ ਨੇ।
ਜਿਨ੍ਹਾਂ ਨੇ ਆਲਰੇਡੀ ਘਰ ਲਿਆ ਹੋਇਆ ਹੈ ਤਾਂ ਉਹ ਵੀ ਰੀਫਾਈਨਾਂਸਿੰਗ ਲਈ ਕਾਲ ਕਰ ਸਕਦੇ ਹਨ।
ਚੰਗੀ ਸਲਾਹ ਤੇ ਫਾਈਨਾਂਸ ਸੇਵਾਵਾਂ ਲਈ ਤੇ ਨਾਲੇ ਤੁਸੀਂ ਕਾਰ, ਟਰੱਕ ਤੇ ਪਰਸਨਲ ਲੋਨ ਲਈ ਵੀ ਸੰਪਰਕ ਕਰ ਸਕਦੇ ਹੋ ਗੁਰਪ੍ਰੀਤ ਸਿੰਘ ਗਿੱਲ ਜੀ ਨੂੰ 0434-197-298 ਤੇ।
ਤੇ ਫਿਰ ਯਾਦ ਰੱਖੋ ਗਿੱਲ ਫਾਈਨਾਂਸ ਵਾਲੇ ਗੁਰਪ੍ਰੀਤ ਸਿੰਘ ਜੀ ਨੂੰ।
ਦਿਲ ਨਾਲ ਦਿਲ ਮਿਲੇ ਤਾਂਹੀਓਂ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਐਤਵਾਰ ਦੀ ਸੁਬਾਹ ਵਾਲਾ ਪ੍ਰੋਗਰਾਮ ਚੱਲ ਰਿਹਾ ਹੈ ਦਿਲ ਵਾਲੀ ਗੱਲ, ਤੁਹਾਡਾ ਸਵਾਗਤ ਕਰਦੇ ਹਾਂ ਜੀ। ਆਇਆਂ ਨੂੰ ਮੈਂ ਤੇ ਮਿੰਟੂ ਬਰਾੜ ਸ਼ਾਮਲ ਹਾਂ ਜੀ। ਸੋ ਮਿੰਟੂ ਜੀ, ਪਹਿਲਾਂ ਆਪਾਂ ਸੁਨੇਹੇ ਲੈ ਲਈਏ, ਉਸ ਤੋਂ ਬਾਅਦ ਆਪਾਂ ਗੱਲਬਾਤ ਜਾਰੀ ਰੱਖਦੇ ਹਾਂ। ਸਾਡੇ ਨਾਲ
ਜੀ ਜੀ ਬਿਲਕੁਲ ਜੀ
ਜੀ ਸੁਖਜਿੰਦਰ ਹੁਣੀ ਸਾਡੇ ਨਾਲ ਜੁੜੇ ਸਨ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਉਹਨਾਂ ਨੇ ਸਾਈਲੋ ਆਰਟ ਸ਼ੇਅਰ ਕੀਤਾ ਹੈ। ਇਹ ਰੂਪਨ ਯਪ ਵਿਕਟੋਰੀਆ ਤੋਂ ਹੈ। ਤੁਸੀਂ ਦੇਖੋ ਜਿਹੜੇ ਜਿਨ੍ਹਾਂ ਚ ਦਾਣਾ ਨੀ ਸਟੋਰ ਕੀਤਾ ਹੁੰਦਾ ਆਸਟ੍ਰੇਲੀਆ ਚ ਵੱਡੇ ਵੱਡੇ, ਉਹਨਾਂ ਦੇ ਉੱਤੇ ਨਾ ਹੁਣ, ਪਹਿਲਾਂ ਉਹ ਸੱਖਣੇ ਹੁੰਦੇ ਸੀ ਐਵੇਂ ਹੀ, ਮਤਲਬ ਖੜੇ ਹੁੰਦੇ ਸੀ ਕੰਕਰੀਟ ਦੇ, ਤੇ ਹੁਣ ਇੱਕ ਮੁਹਿੰਮ ਚੱਲ ਰਹੀ ਆਸਟ੍ਰੇਲੀਆ ਦੇ ਵਿੱਚ ਕਿ ਉਹਨਾਂ ਦੇ ਉੱਤੇ ਰੰਗ ਕੀਤਾ ਜਾ ਰਿਹਾ, ਤਸਵੀਰਾਂ ਬਣਾਈਆਂ ਜਾ ਰਹੀਆਂ। ਸੋ ਤੁਸੀਂ ਦੇਖੋ ਇਹ ਮੁਹਿੰਮ ਦੇ ਅਧੀਨ ਉਹਨਾਂ ਨੇ ਕੁਝ ਤਸਵੀਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਲੱਕੀ ਖਰੜਾ ਜੁੜੇ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ।
ਬਹੁਤ ਸੋਹਣੀਆਂ ਲੱਗਦੀਆਂ, ਬਹੁਤ ਸੋਹਣੀਆਂ ਲੱਗਦੀਆਂ। ਜਦੋਂ ਵੀ ਤੁਸੀਂ ਜਾਓਗੇ ਨਾ ਕਿਤੇ ਇਧਰ ਉਈਨ ਬੀਚ ਦੀ ਜਾਓਗੇ, ਉੱਥੇ ਕੰਧਾਂ ਤੇ ਵੀ ਇਹ ਪੇਂਟਿੰਗ ਹੋਈਆਂ ਹੋਈਆਂ। ਤੇ ਅੱਜ ਕੱਲ ਵੱਡੇ ਸਿਟੀਜ਼ ਦੇ ਵਿੱਚ ਵੀ ਨਾ, ਜੇ ਕਈ ਇਹੋ ਜਿਹੇ ਪੁਆਇੰਟ ਸੀ ਜਿਹੜੀ ਕੰਧ ਕੱਲੀ ਸੁੰਨੀ ਜੀ ਲੱਗਦੀ ਸੀ, ਤਾਂ ਉਹਦੇ ਉੱਤੇ ਉਹਨਾਂ ਨੇ ਪੇਂਟਿੰਗਸ ਬਣਾਈਆਂ। ਜਿਵੇਂ ਹੁਣ ਐਡਲੇਡ ਦੇ ਵਿੱਚ ਵੀ, ਪੋਰਟ ਐਡਲੇਡ ਬੀਚ ਦੀ ਵੀ ਜੋ ਲੰਘਦੇ ਹੋ ਤੁਸੀਂ, ਤਾਂ ਦੋ ਤਿੰਨ ਬਿਲਡਿੰਗਸ ਦੇ ਉੱਤੇ ਓਰਿਜਿਨਲ ਆਰਟ ਦੇਖਣ ਨੂੰ ਮਿਲਦੀ ਹੈ, ਬੜੀ ਸੋਹਣੀ ਲੱਗਦੀ ਹੈ।
ਹਾਂਜੀ, ਰਵਿੰਦਰ ਸਿੰਘ ਮੈਲਬਨ ਵਾਲੇ ਜੁੜੇ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਤੇ ਹਰਜਿੰਦਰ ਸਿੰਘ ਘੁੰਮਣ ਕਹਿੰਦੇ ਨੇ, ਬਹੁਤ ਸੋਹਣਾ ਤੁਸੀਂ ਐਕਸਪਲੇਨ ਕੀਤਾ। ਤੇ ਮਨਜੀਤ ਧਨੋਆ ਵੀ ਸਾਡੇ ਨਾਲ ਜੁੜੇ ਸਨ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਮੱਲੂ ਢਿੱਲੋਂ ਸ਼ਾਪਟਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਕਹਿੰਦੇ ਬਾਈ ਜੀ, ਜਿਵੇਂ ਕਤਲ ਕਰਨ ਸਮੇਂ ਕਾਤਲ ਨੂੰ ਉਕਸਾਉਣ ਵਾਲੇ ਲਲਕਾਰਾ ਮਾਰਨ ਵਾਲੇ ਨੂੰ ਬਰੋਬਰ ਦੀ ਸਜ਼ਾ ਮਿਲਦੀ ਹੈ, ਉਸੇ ਤਰ੍ਹਾਂ ਸ਼ਾਰਟ ਕੱਪੜੇ ਪਾ ਕੇ ਨੰਗੇਜ਼ਪੁਣਾ ਦਿਖਾਉਣ ਦਾ ਵਿਖਾਵਾ ਕਰਕੇ ਰੇਪ ਲਈ ਉਕਸਾਉਣ, ਖਾਸ ਕਰਕੇ ਇੰਡੀਆ ਵਰਗੇ ਦੇਸ਼ ਜਿੱਥੇ ਅਨਪੜ੍ਹਤਾ ਤੇ ਛੋਟੀ ਮਾਨਸਿਕਤਾ ਵਾਲੇ ਲੋਕ ਨੇ, ਉਥੇ ਇਨ੍ਹਾਂ ਤੇ ਵੀ ਸਕੰਜਾ ਕੱਸਣਾ ਚਾਹੀਦਾ। ਇਹਦੇ ਤੇ ਵਿਚਾਰ ਦਿਓ, ਇਹਦੇ ਤੇ ਜੀ ਵਿਚਾਰ ਅਗਲੇ ਪ੍ਰੋਗਰਾਮ ਜਾਵਾਂਗੇ। ਹੁਣ ਹਜੇ
ਮਾੜਾ ਜਿਹਾ ਜ਼ਰੂਰ ਦੇਣ ਦਿਓ ਮੈਨੂੰ ਵਿਚਾਰ, ਇੱਥੇ ਬਾਲਾ ਫੇਰ ਦੇ ਲਾਂਗੇ। ਮਾੜਾ ਜਿਹਾ ਵਿਚਾਰ ਇਹ ਆ ਵੀ ਅਸੀਂ ਨਾ 2-4 ਵਾਰੀ ਇਸ ਤੇ ਗੱਲ ਕਰ ਲਈ, ਵੀ ਸਾਡੀਆਂ ਬੀਬੀਆਂ ਨੂੰ ਭਾਈ ਜਿਹੜੇ ਕੱਪੜੇ ਆ ਉਹ ਢੰਗ ਸਿਰ ਦੇ ਪਾ ਲੈਣੇ ਚਾਹੀਦੇ ਆ, ਤੇ ਸਾਨੂੰ ਪਛਾਂ ਖਿੱਚੂ ਸੋਚਦੇ ਘਟੀਆ ਮੈਂਟੈਲਿਟੀ ਦੇ ਮਹਾਂਮੂਰਖ ਲੋਕ, ਗਏ ਗੁਜਰੇ ਲੋਕ, ਪਰ ਪਿਛੋਕੜ ਜਮਾਨੇ ਦੀ ਰਹਿਣ ਖੂੰਹਦ ਇੱਥੇ ਸਾਡੇ ਏਰੀਏ ਚ ਬਚੀ ਫਿਰਦੀ ਆ, ਇਹ ਜੋ ਸ਼ਬਦ ਮੈਨੂੰ ਸੁਣਨ ਨੂੰ ਮਿਲੇ
ਗੰਦੀ ਤੁਹਾਡਾ
ਨਜ਼ਰੀਆ ਗੰਦਾ, ਤੁਸੀਂ ਸਾਡੇ ਕੱਪੜਿਆਂ ਦੇ ਨੂੰ ਦੇ ਵਿੱਚ ਵੀ ਸਾਨੂੰ ਗੰਦੇ ਨਜ਼ਰੀਏ ਨਾਲ ਦੇਖਦੇ ਹੋ, ਸੋ ਇਹ ਚੀਜ਼ਾਂ ਸਾਨੂੰ ਸੁਣਨ ਨੂੰ ਮਿਲੀਆਂ ਸਨ। ਪਰ ਚਲੋ ਜੀ, ਆਪਾਂ ਤਾਂ ਆਪਦੇ ਸ਼ਬਦ ਉੱਥੇ ਕਹਿਤਾ ਵੀ ਅਸੀਂ ਸ਼ਬਦ ਨਹੀਂ ਵਾਪਸ ਲੈਂਦੇ, ਪਰ ਅਸੀਂ ਆਪਦੇ ਸ਼ਬਦ ਉਧਰ ਨੂੰ ਮੋੜ ਲੈਂਦੇ ਹਾਂ ਜਿੱਧਰ ਲੋਕਾਂ ਨੂੰ ਇਹ ਚੰਗੇ ਲੱਗਣਗੇ, ਤੁਹਾਨੂੰ ਨਹੀਂ ਚੰਗੇ ਲੱਗਦੇ ਸਾਡੇ ਸ਼ਬਦਾਂ ਨੂੰ ਪਾਸੇ ਕਰੋ, ਪਰ ਸਾਨੂੰ ਸਾਡੀ ਗੰਦੀ ਸੋਚ ਜਾਂ ਸਾਨੂੰ ਨਾ ਦਿਖਾਓ ਇਸ ਚੀਜ਼ ਦਾ। ਕੋਈ ਵੀ ਕਿਤੇ ਵੀ ਇਹਦਾ ਉਹ ਨਹੀਂ ਹੈਗਾ ਵੀ ਜਿਹਦੇ ਨਾਲ ਕਿ ਤੁਸੀਂ ਇੱਕ ਤਰਫਾ ਕੋਈ ਵੀ ਕੰਮ ਹੁੰਦਾ, ਹਰ ਥਾਂ ਤੇ ਦੂਰੀ ਕੋਈ ਨਾ ਕੋਈ ਕਾਰਨ ਹੁੰਦਾ। ਮੈਂ ਇੱਥੇ ਇਹ ਨਹੀਂ ਕਹਿੰਦਾ ਵੀ ਰੇਪ ਦੇ ਵਿੱਚ ਵੀ ਹਾਂ ਭਾਈ ਕੁੜੀ ਦਾ ਕਸੂਰ ਹੁੰਦਾ ਜਾਂ ਉਹਦਾ, ਇੱਕ ਕਾਰਨ ਇਹ ਵੀ ਹੁੰਦਾ ਵੀ ਜੇ ਮੰਨ ਲਓ ਤੁਸੀਂ ਵਸਤਰ ਇਹ ਜੇ ਪਾਏ ਜਾਂ ਕੁਛ ਪਾਇਆ ਤਾਂ ਉੱਥੇ ਜਿਹੜੇ ਮਾੜੀ ਸੋਚ ਦੇ ਲੋਕ ਵੀ ਹੋਣਗੇ ਤਾਂ ਉਹਨਾਂ ਨੂੰ ਉਹ ਵੀ ਉਕਸਾਉਣ ਦਾ ਕਾਰਨ ਬਣ ਗਿਆ। ਦੂਜਾ ਇਹ ਆ ਵੀ ਜੇ ਤੁਸੀਂ ਹਨੇਰੇ ਸਵੇਰੇ ਜਾਂਦੇ ਹੋ, ਲੇਟ ਫੇਟ ਜਾਂਦੇ ਹੋ, ਸੇਫ ਨਹੀਂ ਰਹਿੰਦੇ, ਤਾਂ ਉਹ ਵੀ ਤਾਂ ਇੱਕ ਕਾਰਨ ਹੀ ਹੋ ਗਿਆ ਨਾ, ਉਹ ਵੀ ਤੁਹਾਡਾ ਪੱਖ ਆ। ਹੁਣ ਅੱਜ ਕਾਲਜਾਂ ਦੇ ਹੋਸਟਲਾਂ ਦੇ ਵਿੱਚ ਬੱਚੀਆਂ ਨੂੰ ਕਿਹਾ ਜਾਂਦਾ ਵੀ 24 ਘੰਟੇ ਖੋਲੋ, ਰਾਤ ਨੂੰ ਜਿੱਥੇ ਮਰਜ਼ੀ ਜਾਣ। ਕੱਲ ਪਰਸੋਂ ਸੁਖਪਾਲ ਕਹਿ ਰਿਹਾ ਵੀ ਇਸ ਗੱਲ ਦੀ ਹਮਾਇਤ ਤੇ ਆਏ ਫਿਰਦੇ ਸੀ ਉੱਥੇ, ਪਰ ਕੀ ਤੁਸੀਂ ਇਹ ਨਹੀਂ ਸੋਚਦੇ ਵੀ ਉਹਨਾਂ ਦੇ ਮਾਂ ਬਾਪ ਇਹ ਚਾਹੁੰਗੇ ਕੀ ਉਹ ਸੇਫ ਰਹਿਣਗੀਆਂ ਕੁੜੀਆਂ? ਜੇ ਕੱਲ ਨੂੰ ਕੋਈ ਹਾਦਸੇ ਹੋਏ ਫਿਰ ਤੁਸੀਂ ਮੋਮਬੱਤੀਆਂ ਲੈ ਕੇ ਤੁਰੇ ਫਿਰੋਗੇ? ਪਰ ਇਹ ਲੋਕ ਮੇਰੇ ਵਰਗੇ ਤੁਹਾਡੇ ਵਰਗੇ ਲੋਕਾਂ ਨੂੰ ਕਹਿੰਦੇ ਆ ਸਿੱਧੂ ਸਾਹਿਬ ਵੀ ਇਹ ਮਾੜੀ ਮਾਨਸਿਕਤਾ ਦੇ ਲੋਕ ਆ, ਇਹਨਾਂ ਦਾ ਨਜ਼ਰੀਆ ਮਾੜਾ, ਇਹ ਕੱਪੜਿਆਂ ਦੇ ਉੱਤੇ ਸੋੜੀ ਸੋਚ ਰੱਖਦੇ ਆ। ਪਰ ਮੈਨੂੰ ਤਾਂ ਇੰਨਾ ਪਤਾ ਵੀ ਮੈਨੂੰ ਇਹੋ ਜਿਹਾ ਦੇਵਤਾ ਭਾਲ ਕੇ ਲਿਆ ਦਿਓ ਆ ਕ੍ਰਿਸ਼ਨ ਭਗਵਾਨ ਵਰਗੇ ਵੀ ਜਿਹੜਾ ਕੋਈ ਇੱਥੇ ਸੋਚ ਚੰਗੀ ਰੱਖ ਸਕਦਾ ਹੋਵੇ ਜਾਂ ਉਹ ਦੇਖੇ ਨਾ, ਜੇ ਉਹਨੂੰ ਕੁਛ ਦੇਖ ਰਿਹਾ ਤੇ ਉਹਨਾਂ ਤੋਂ ਅੱਖਾਂ ਪਾਸੇ ਕਰ ਲੈ, ਮੈਨੂੰ ਇਹੋ ਜਿਹਾ ਬੰਦਾ ਇਨਸਾਨ ਦੁਨੀਆਂ ਤੇ ਭਾਲ ਕੇ ਲਿਆ ਦਿਓ।
ਮਿੰਟੂ ਜੀ, ਉਹ ਤਾਂ ਅੱਜ ਕੱਲ ਜੇ ਕ੍ਰਿਸ਼ਨ ਜੀ ਹੁੰਦੇ ਤਾਂ ਗੋਪੀਆਂ ਨੇ ਉਹਨਾਂ ਤੇ ਵੀ ਮੀਟੂ ਦਾ ਇਲਜ਼ਾਮ ਲੱਗਾਇਆ ਹੋਣਾ ਸੀਗਾ, ਤੁਸੀਂ ਜਾਣਦਿਆ ਕਰੋ, ਤੁਸੀਂ ਤਾਂ ਫੇਰ ਮਿੰਟੂ ਬਣਾ ਲਓ। ਤੇ ਉਧਰ ਜਗਤਾਰ ਗਿੱਲ ਭਾਜੀ ਆ ਗਏ ਨੇ ਪ੍ਰੋਗਰਾਮ ਚ, ਕਹਿੰਦੇ ਜੇ ਤੁਸੀਂ ਕਿਸੇ ਦੀ ਇੱਜ਼ਤ ਕਰਦੇ ਹੋ ਅਗਲਾ ਚਾਹੇ ਕਰੇ ਜਾਂ ਨਾ ਕਰੇ, ਤੁਸੀਂ ਕਰਦੇ ਰਹੋ, ਕਿਸੇ ਦੇ ਕਾਰਨ ਅਸੀਂ ਆਪਣਾ ਗੁਣ ਨਹੀਂ ਗਵਾਉਣਾ। ਬਹੁਤ ਸੋਹਣਾ ਵਿਚਾਰ ਉਹਨਾਂ ਨੇ ਦਿੱਤਾ। ਸੁਖਦੀਪ ਰਿਆੜ ਸਿੰਘ ਕੋਬਰਮ ਵਾਲੇ, ਕੀ ਹਾਲ ਚਾਲ ਹੈ ਜੀ? ਬਹੁਤ ਬਹੁਤ ਵਧਾਈਆਂ ਇਹਨਾਂ ਨੂੰ, ਬੇਟੇ ਨੇ ਜਨਮ ਲਿਆ ਇਹਨਾਂ ਦੇ ਘਰੇ ਜੀ, ਮੇਰੀ ਗੱਲ ਤੇ ਬਹੁਤ ਖੁਸ਼ੀ ਦੀ ਗੱਲ ਹੈ। ਤੇ ਪਰਮਜੀਤ ਸਿੰਘ ਤੁਹਾਡੇ ਨਾਲ ਵੀ ਜੁੜੇ ਨੇ,
ਬਹੁਤ ਮੁਬਾਰਕਾਂ, ਬਹੁਤ ਮੁਬਾਰਕਾਂ
ਜੀ। ਮਨੀ ਮੰਡੀ ਗੱਲ ਵਾਲੇ ਕੋਫ ਸਰਵਰ ਤੋਂ ਸਤਿ ਸ੍ਰੀ ਅਕਾਲ ਬੁਲਾਉਂਦੇ, ਕਹਿੰਦੇ ਤੜਕੇ ਤੁਸੀਂ ਮੀ ਟੂ ਦੀ ਗੱਲ ਤੋਰ ਲਈ। ਮੈਂ ਖੂਨਦਾਨੀ ਤਾਂ ਨਹੀਂ, ਪਰ ਮੈਂ ਲੋੜ ਪੈਣ ਤੇ 5-7 ਵਾਰੀ ਆਪਣੀ ਮਨੁੱਖੀ ਨਸਲ ਲਈ ਖੂਨ ਦਾਨ ਕੀਤਾ, ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਗਰਭਵਤੀ ਮਾਦਾ ਮੱਛਰ ਦੀ ਸਭ ਤੋਂ ਪੌਸ਼ਟਿਕ ਖੁਰਾਕ ਮਨੁੱਖੀ ਖੂਨ ਹੈ, ਮੈਂ ਅਕਸਰ ਅੱਧੀਆਂ ਬਾਹਾਂ ਵਾਲੇ ਕੱਪੜੇ ਪਾਉਣਾ ਉਦੋਂ ਦਾ। ਜਦੋਂ ਕੋਈ ਮੱਛਰ ਦੰਦੀ ਵੱਢਦਾ ਤੇ ਮੈਨੂੰ ਦਰਦ ਘੱਟ ਤੇ ਖੂਨਦਾਨੀ ਹੋਣ ਦਾ ਮਾਣ ਵੱਧ ਮਹਿਸੂਸ ਹੁੰਦਾ ਹੈ। ਤੇ ਉਹਦੀ ਤਾਂ ਜ਼ਿੰਦਗੀ ਇਕ ਮਹੀਨਾ, ਉਹਨੇ ਕਿਹੜੇ ਵਿਚਾਰੀ ਨੇ ਮੇਰੇ ਤੇ ਮੀ ਟੂ ਦੀ ਮੁਹਿੰਮ ਦੇ ਦੋਸ਼ ਲਾਉਣੇ ਨੇ? ਇੱਥੇ ਤਾਂ ਅਦਾਲਤਾਂ ਚ 30-30 ਸਾਲ, 40-40 ਸਾਲ ਇਨਸਾਫ ਨਹੀਂ ਹੁੰਦੇ, ਇੰਨੇ ਕਾਲ ਚ ਤਾਂ ਗਿਣਤੀ ਕੋਈ ਪਤਾ ਨਹੀਂ ਵੀ ਕਿੰਨੇ ਕੁ ਮੱਛਰ ਮੱਛਰੀਆਂ ਦਾ ਜੀਵਨ ਕਾਲ ਪੂਰਾ ਹੋ ਜਾਂਦਾ। ਕਿਆ ਬਾਤ ਨਜ਼ਰੀਆ, ਮੱਛਰੀਆਂ ਹੈਰੀ ਜਿਵੇਂ ਡੈਂਡੀ ਨਗ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਹਾਂ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਮਿੰਟੂ ਜੀ, ਹੁਣ ਥੋੜੀ ਜਿਹੀ ਗੱਲ ਆਪਾਂ ਕਰਦੇ ਹਾਂ, ਜੋ ਘਟਨਾਕ੍ਰਮ ਚੱਲ ਰਿਹਾ ਰੇਲ ਹਾਦਸੇ ਨੂੰ ਲੈ ਕੇ, ਪੋਲੀਟਿਕਸ ਹੋ ਰਹੀ ਹੈ, ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਦੇਖੋ ਜੀ, ਸਾਨੂੰ ਉਹੀ ਹੈ ਵੀ ਕੋਈ ਜੀਵੇ ਕੋਈ ਮਰੇ, ਸਪਰਾ ਘੋਲ ਪਤਾਸੇ ਪੀਵੇ ਕੀ ਹੁੰਦਾ, ਏਦਾਂ ਕੋਈ ਜਿਹੜਾ ਆਪਣੀ ਹੁੰਦੀ ਹੈ ਨਾ, ਉਹੀ ਇੱਥੇ ਗੱਲ ਆ ਜੀ ਵੀ ਜਿਹੜੇ ਤਾਂ ਸਿਆਸੀ ਲੋਕ ਆ ਉਹਨਾਂ ਨੂੰ ਸਿਰਫ ਸਿਆਸਤ ਦਿਖ ਰਹੀ ਆ, ਜਿਹੜੇ ਧਰਮ ਦੇ ਵਿੱਚ ਅੰਨੇ ਹੋ ਕੇ ਤੇ ਧਰਮ ਦੇ ਜਿਹੜਾ ਇੱਕ ਵਹਿਮ ਵਾਲਾ ਪੱਖ ਆ, ਜਿਹੜਾ ਧਰਮ ਨੂੰ ਅਸਲੀ ਧਰਮ ਨੂੰ ਛੱਡ ਕੇ ਇਹ ਕੁਝ ਵਹਿਮ ਵਾਲਾ ਪੱਖ ਆ, ਉਹ ਉਧਰ ਨੂੰ ਹੋਏ ਆ। ਐ ਅੱਧੇ ਕੁ ਲੋਕ ਆ ਜਿਹੜੇ ਉਹ ਸਮੇਂ ਨੂੰ ਬਣਾਉਣ ਦੀ ਕੋਸ਼ਿਸ਼ ਆ, ਸਰਕਾਰਾਂ ਆਪਦਾ ਕਰਨ ਦੀ ਕੋਸ਼ਿਸ਼ ਆ, ਪਰ ਉਹਨਾਂ ਨੂੰ ਉਹਨਾਂ ਤੱਕ ਕੋਈ ਮਤਲਬ ਨੀ ਜਿਨ੍ਹਾਂ ਦੇ ਪਰਿਵਾਰ ਦਾ ਜੀ ਤੁਰ ਗਿਆ। ਹਜੇ ਇਹ ਨੀ ਪਤਾ ਆਉਣੀਆਂ ਆਉਣ ਵਾਲੇ ਮਹੀਨਾ 2 ਮਹੀਨੇ ਜੇ ਇਹ ਸਟੋਰੀਆਂ ਆਈ ਜਾਣਗੀਆਂ ਸਾਹਮਣੇ ਤੁਹਾਡੇ ਵੀ ਕਿਸੇ ਦਾ ਹੋ ਸਕਦਾ ਵੀ ਇੱਕੋ ਬੰਦਾ ਕਮਾਉਣ ਵਾਲਾ ਹੋਵੇ ਤੇ ਉਹਨੇ ਕਿਤੇ ਜ਼ਿੰਦਗੀ ਚ ਛੁੱਟੀ ਵੀ ਨਾ ਕਰੀ ਹੋਵੇ, ਕਿਉਂਕਿ ਕੱਲ ਹੀ ਮੇਰੇ ਨਾਲ ਕੋਈ ਗੱਲ ਸਾਂਝੀ ਕਰ ਰਿਹਾ ਸੀ ਵੀ ਕੋਈ ਗੋਲ ਗੱਪਿਆਂ ਦੀ ਰੇਹੜੀ ਲਾਉਂਦਾ ਸੀ, ਪਰਿਵਾਰ ਚ ਕੱਲਾ ਹੀ ਕਮਾਉਂਦਾ ਸੀ ਤੇ ਉਹਨੇ ਕਦੇ ਵੀ ਮੀਂਹ ਹਨੇਰੀ ਜਾਵੇ ਰੇਹੜੀ ਨੀ ਕਿਤੇ ਬੰਦ ਕੀਤੀ ਸੀ, ਤੇ ਉਹਦੇ ਪਹਿਲੀ ਦਿਨ ਉਹਨੇ ਰੇਹੜੀ ਬੰਦ ਕਰਕੇ ਉਹਨੇ ਆਖਿਆ ਵੀ ਮੈਂ ਵੀ ਦੁਸਹਿਰਾ ਦੇਖਿਆ ਵਾ, ਤੇ ਦੁਸਹਿਰਾ ਦੇਖਣ ਗਿਆ ਸੀ ਤੇ ਉਹਦੇ ਨਾਲ ਇਹ ਵਾਪਰ ਗਿਆ ਤੇ ਹੁਣ ਇਹ ਪਤਾ ਨੀ ਕਿੰਨੀਆਂ 60-70 ਦਾ ਬੰਦੇ ਸਾਡੇ ਨਿਗਾਹ ਚ ਆਏ ਆ ਤੇ 60-70 ਦੇ ਮਗਰ 60-70 ਹੀ ਸਟੋਰੀਆਂ ਉਹਨਾਂ ਦੀ ਪੀੜ ਕਿਸੇ ਨੂੰ ਨੀ ਮਤਲਬ ਸਾਰੇ ਜਾਣੇ ਜਾਂ ਤਾਂ ਨਵਜੋਤ ਕੌਰ ਸਿੱਧੂ ਨੂੰ ਹੁਣ ਮਾੜਾ ਗਰਦਾਨ ਤੇ ਲੱਗੇ ਹੋਏ ਆ ਵੀ ਉਹ ਭੱਜ ਕਿਉਂ ਗਈ ਇੱਥੋਂ ਸ਼ੁਰੂ ਚ ਕਿਹਾ ਗਿਆ ਕਿ ਸਿੱਧੂ ਨੇ ਬਿਆਨ ਦਿੱਤਾ ਵੀ ਮੈਂ ਘਬਰਾ ਗਈ ਸੀ ਪਰ ਹੁਣ ਸਿੱਧੂ ਨੇ ਕੈਂਪ ਆ ਕੇ ਸਾਹਮਣੇ ਕਿਹਾ ਵੀ ਮੈਂ ਕੋਈ ਘਬਰਾਈ ਨੀ ਸੀ ਮੈਂ 6 ਥਾਂ ਤੇ ਜਾਣਾ ਸੀ ਮੈਂ ਇੱਕ ਇੱਕ ਕਰਕੇ ਗਈ ਤੇ ਇੱਕ ਇੱਕ ਕਰਕੇ ਜਾਣ ਤੋਂ ਬਾਅਦ ਮੈਂ ਇੱਥੋਂ ਜਦੋਂ ਇਹਨਾਂ ਨੇ ਹਜੇ ਅੱਗ ਨਹੀਂ ਲਾਈ ਸੀ ਮੈਂ ਉਦੋਂ ਪਹਿਲਾਂ ਚੱਲੀ ਗਈ ਸੀ ਇੱਥੋਂ ਤੇ ਬਾਅਦ ਚ ਮੈਂ ਡੀਸੀ ਦੇ ਸੰਪਰਕ ਸੀ ਡੀਸੀ ਨੇ ਮੈਨੂੰ ਕਿਹਾ ਵੀ ਮੈਂ ਸਾਰਾ ਕੁਛ ਕਰਦਾ ਵੀ ਅਫਵਾਹ ਨੀ ਜਾਂ ਜੋ ਵੀ ਆ ਮੈਂ ਪਤਾ ਕਰਦਾ ਤੇ ਮੈਂ ਜੋ ਕੁਛ ਕਰ ਸਕਦੀ ਸੀ ਕੀਤਾ ਉਹਨੇ ਇਹ ਸਫਾਈ ਦਿੱਤੀ ਆ ਮਜੀਠੀਏ ਨੇ ਕਿਹਾ ਵੀ ਇਹਨਾਂ ਨੂੰ ਹੁਣ ਛੇਤੀ ਤੋਂ ਛੇਤੀ ਨੱਕ ਡਬੋ ਕੇ ਮਰ ਜਾਣਾ ਚਾਹੀਦਾ
ਮਿੰਟੂ ਜੀ ਮੈਂ ਇਹ ਵੀ ਦੇਖਿਆ ਕਿ ਉਹ ਆਪ ਪੀੜਤਾਂ ਦੀ ਦੇਖਭਾਲ ਕਰਦੀ ਵੀ ਨਜ਼ਰ ਆ ਰਹੀ ਉਹਦੀਆਂ ਵੀ ਤਸਵੀਰਾਂ ਆ ਰਹੀਆਂ ਨੇ
ਜੀ ਜੀ ਦੇਖੋ ਪਹਿਲੀ ਗੱਲ ਇਹ ਆ ਵੀ ਅੱਜ ਤੜਕੇ ਨਾ ਮੇਰੀ ਮਨਪ੍ਰੀਤ ਨਾਲ ਗੱਲ ਚੱਲ ਰਹੀ ਸੀ ਤੇ ਅਸੀਂ ਇੱਕ ਚਿੰਤਨ ਕਰ ਰਹੇ ਸੀ ਉਹ ਚਿੰਤਨ ਦੇ ਵਿੱਚ ਇਹ ਸੀ ਵੀ ਕੋਈ ਵੀ ਬੰਦਾ ਕਿਤੇ ਵੀ ਆ ਉਹਦਾ ਜਿਹੜਾ ਰਿਐਕਸ਼ਨ ਆ ਉਹ ਰਿਐਕਸ਼ਨ ਨਾ ਜਿਹੜੇ ਉਹਦੇ ਬਾਡੀ ਦੇ ਸੈਂਸਰ ਆ ਉਹ ਤਾਂ ਕਰਦੇ ਇਮੀਡੀਏਟਲੀ ਕਿਉਂਕਿ ਉਹ ਤਾਂ ਸਾਨੂੰ ਅਕਾਲ ਪੁਰਖ ਬੰਨਿਓ ਦਿੱਤੀ ਗਈ ਜਿਹੜੀ ਬੇਸ਼ਕੀਮਤੀ ਇੱਕ ਆਈਟਮ ਆ ਜਿਹਦਾ ਸਾਨੂੰ ਪਤਾ ਨੀ ਸਾਡਾ ਪ੍ਰੋਸੈਸਰ ਸਾਡਾ ਸੈਂਸਰ ਸਾਡੇ ਉਹਦੀ ਉਦਾਹਰਨ ਮੈਂ ਉਹਨਾਂ ਨੂੰ ਦਿੱਤੀ ਸੀ ਵੀ ਜੇ ਤੁਹਾਡੀ ਅੱਖ ਕਿੰਨੀ ਕੋਈ ਚੀਜ਼ ਆ ਰਹੀ ਆ ਤਾਂ ਤੁਹਾਡਾ ਸੈਂਸਰ ਉਹਨੂੰ ਨੋਟ ਕਰਕੇ ਅੱਖ ਬੰਦ ਕਰ ਦੂਗਾ ਨਾਲ ਦੀ ਨਾਲ ਠੀਕ ਹੈ ਨਾ ਬ੍ਰੇਨ ਤੋਂ ਸੈਂਸਰ ਸਿਗਨਲ ਦੇਣਗੇ ਤੇ ਬੜੀ ਤੇਜ਼ੀ ਨਾਲ ਅੱਖ ਬੰਦ ਹੋਜੂ ਉਸੇ ਪਲ ਬੰਦ ਹੋਜੂਗੀ ਠੀਕ ਹੈ ਨਾ ਹੋਰ ਵੀ ਹੋ ਰਿਹਾ ਪਰ ਜਦੋਂ ਕੋਈ ਉੱਥੇ ਹਾਦਸਾ ਵਾਪਰ ਗਿਆ ਉਦੋਂ ਬਾਅਦ ਤੁਹਾਡੀ ਜਿਹੜੀ ਸੈਂਸ ਆ ਉਹ 4 ਸੈਕਿੰਡ ਘੱਟੋ ਘੱਟ ਲਊਗੀ ਐਕਸ਼ਨ ਲੈਣ ਲਈ 4-5 ਸੈਕਿੰਡ ਹੋ ਸਕਦਾ ਉਹ ਜਿਹਦਾ ਪ੍ਰੋਸੈਸਰ ਸਲੋ ਹੋਵੇ ਉਹ ਉਦੋਂ ਜ਼ਿਆਦਾ ਟਾਈਮ ਲੈ ਲੇ ਪਰ ਪੂਰੇ ਐਕਟਿਵ ਬੰਦੇ ਦੀ ਉਹ 4% ਲਊਗੀ ਫਿਰ ਮਨਪ੍ਰੀਤ ਨੇ ਬੜੀ ਵਧੀਆ ਦਲੀਲ ਬਾਣੀ ਚੋਂ ਵੀ ਦਿੱਤੀ ਸੀ ਵੀ ਭਾਈ ਮਨ ਮਤ ਬੁੱਧ ਦੇ ਹਿਸਾਬ ਨਾਲ ਜਿਹੜਾ ਕੰਮ ਚੱਲਦਾ ਵੀ ਜਿਹੜਾ 4 ਸਟੈਪਾਂ ਚ ਜਾਂਦਾ ਵੀ ਪਹਿਲਾਂ ਤੁਹਾਡਾ ਸਰੀਰ ਆ ਮਤ ਨੂੰ ਕਹਿੰਦਾ ਮਤ ਮਨ ਨੂੰ ਸੁਣਿਆ ਦਿੰਦੀ ਆ ਮਨ ਫਿਰ ਬੁੱਧੀ ਨੂੰ ਕਹਿੰਦਾ ਵੀ ਤੂੰ ਐਕਸ਼ਨ ਲੈ ਸੋ ਏਦਾਂ ਐਕਸ਼ਨ ਹੁੰਦਾ ਮੰਨ ਲਓ ਚਾਰ ਸਟੈਪਾਂ ਦੇ ਵਿੱਚ ਉਦੋਂ ਜੇ ਮੰਨ ਲਓ ਕੋਈ ਵੀ ਚਾਹੇ ਨਵਜੋਤ ਕੌਰ ਸਿੱਧੂ ਉੱਥੇ ਹਾਸੇ ਤੇ ਹੈ ਨੀ ਚਾਹੇ ਹੁੰਦੀ ਵੀ ਇਮੀਡੀਏਟਲੀ ਕਿਸੇ ਬੰਦੇ ਦੀ ਇਹ ਸੈਂਸ ਨਹੀਂ ਕੰਮ ਕਰਦੀ ਵੀ ਉਹ ਭੱਜ ਕੇ ਜਾ ਕੇ ਆਹ ਕਰ ਲੇ ਜਾਂ ਉਹ ਕਰ ਲੇ ਉਹਨੂੰ ਇੱਕ ਵਾਰੀ ਕੂਲ ਡਾਊਨ ਹੋਣਾ ਹੀ ਪੈਂਦਾ ਕੂਲ ਡਾਊਨ ਹੋ ਕੇ ਫਿਰ ਉਹਨੂੰ ਦਿਮਾਗ ਕੰਮ ਕਰਦਾ ਵੀ ਮੈਂ ਐਂਬੂਲੈਂਸ ਨੂੰ ਕਾਲ ਕਰਾਂ ਮੈਂ ਕਿਸ ਚੀਜ਼ ਦੀ ਹੈਲਪ ਲਵਾਂ ਕੀ ਕਰਾਂ ਸੋ ਇਸ ਕਰਕੇ ਇਹ ਇੱਕ ਇਨਸਾਨੀ ਫਿਤਰਤ ਆ ਤੇ ਜੇ ਇਸ ਚੀਜ਼ ਦੇ ਵਿੱਚ ਇੱਕ ਜਿਹੜਾ ਦਰਦਨਾਕ ਹਾਦਸਾ ਹੋਇਆ ਇਹਦੀ ਜਿਹੜੀ ਸਮੀਖਿਆ ਕਰਕੇ ਅੱਗੇ ਤੋਂ ਨਾ ਹੋਵੇ ਕਿੱਥੇ ਕਿੱਥੇ ਊਨਤਾਈਆਂ ਹੋਈਆਂ ਇੱਕ ਦੋ ਕਾਂ ਮਾਰ ਕੇ ਟੰਗੇ ਜਾਣ ਫੇਰ ਜਾ ਕੇ ਗਾਂਹ ਨੂੰ ਬਚਤ ਹੋਊਗੀ ਕੌਂਸਲਾਂ ਨੂੰ ਜਦੋਂ ਹੁਣ ਉੱਥੇ ਏਰੀਏ ਦੇ ਲੋਕ ਕਹਿ ਰਹੇ ਆ ਵੀ ਅਸੀਂ ਘਰ ਦਾ ਬਾਦਰਾ ਕੱਢਦੇ ਹਾਂ ਜੇ ਘਰ ਦਾ ਬਾਦਰਾ 2 ਫੁੱਟ ਕੱਢਣਾ ਤੇ ਅਸੀਂ 2.5 ਕੱਢ ਲਿਆ ਉਹ 6 ਇੰਚ ਬਾਦਰਾ ਇਹਨਾਂ ਨੂੰ ਦਿਖ ਜਾਂਦਾ ਤੇ ਕੌਂਸਲ ਵਾਲੇ ਤੜਕੇ ਰਜਿਸਟਰ ਚੱਕ ਕੇ ਆ ਜਾਂਦੇ ਆ ਸਾਡੇ ਕੋਲ ਪੈਸੇ ਲੈਣ ਜੇ ਅਸੀਂ ਕੋਈ ਵੀ ਚੀਜ਼ ਕਰੀਏ ਉਹਦੀਆਂ ਆ ਜਾਂਦੇ ਆ ਰੇਲਵੇ ਟਰੈਕ ਉੱਤੋਂ ਦੀ ਬੰਦਾ ਲੰਘਦਾ ਹੋਵੇ 350 ਰੁਪਿਆ 1 ਸੈਕਿੰਡ ਦੇ ਵਿੱਚ ਉਹਨੂੰ ਜੁਰਮਾਨਾ ਕਰ ਦਿੰਦੇ ਆ ਲੰਘਦੇ ਬੰਦੇ ਨੂੰ ਤੇ ਜਦੋਂ ਉੱਥੇ ਏਡਾ ਵੱਡਾ ਦੁਸ਼ਹਿਰਾ ਬਣਾਉਣ ਵਾਸਤੇ 15 ਦਿਨ ਪਹਿਲਾਂ ਕਹਿੰਦੇ ਉੱਥੇ ਬੁੱਤ ਬਣਨ ਲੱਗ ਗਿਆ ਸੀ ਤੇ ਉਦੋਂ ਕੋਈ ਕੌਂਸਲ ਵਾਲੇ ਨੂੰ ਦਿਖਿਆ ਨੀ ਵੀ ਉੱਥੇ ਬੁੱਤ ਬਣ ਰਿਹਾ ਤੇ ਕਿ ਕੌਂਸਲ ਅਪਰੂਵਲ ਦਿੱਤੀ ਤਾਂ ਦਿੱਤੀ ਕੀ ਨੇ ਉਹ ਸਾਰੀਆਂ ਚੀਜ਼ਾਂ ਨਾ ਸਾਨੂੰ ਸਖ਼ਤੀ ਨਾਲ ਲਾਗੂ ਕਰਨੀਆਂ ਪੈਣੀਆਂ ਹੁਣ ਇਹੀ ਚੀਜ਼ਾਂ ਵਿਦੇਸ਼ਾਂ ਦੇ ਵਿੱਚ ਸਾਨੂੰ ਕਈ ਵਾਰੀ ਬੁਰੀਆਂ ਲੱਗਦੀਆਂ ਵੀ ਭਾਈ ਸਰਕਾਰ ਆਹ ਚੀਜ਼ ਦੀ ਇਜਾਜ਼ਤ ਨੀ ਦਿੰਦੀ ਉਹ ਨੀ ਇਜਾਜ਼ਤ ਦਿੰਦੀ ਐ ਨੀ ਕਰ ਸਕਦੇ ਹੁਣ ਮੈਂ NBN ਲਈ ਕੰਮ ਕਰਦਾ ਪਰਸੋਂ ਹੀ ਮੇਰੇ ਨਾਲ ਹੋਈ ਹੈ ਵੀ ਮੇਰਾ ਹੈਲਥ ਐਂਡ ਸੇਫਟੀ ਦਾ ਇੰਸਪੈਕਟਰ ਆ ਗਿਆ ਤੇ ਉਹਨੇ ਕੀ ਕੀਤਾ ਉਹਨੇ ਬੜੀ ਤੇਜ਼ੀ ਨਾਲ ਮੇਰੇ ਕੋਲ ਦੀ ਗੱਡੀ ਕੱਢ ਕੇ ਲੈ ਗਿਆ ਗਲੀ ਦੇ ਵਿੱਚ ਜਿੱਥੇ ਸਪੀਡ ਦਾ ਸਾਈਨ ਮੈਂ 25 ਦੇ ਲਾਏ ਹੋਏ ਆ ਉੱਥੇ ਉਹ ਸਪੀਡ 50 ਦੀ ਤੋਂ ਵੀ 60 ਦੀ ਸਪੀਡ ਦੇ ਉੱਤੇ ਗੱਡੀ ਕੱਢ ਕੇ ਲੈ ਗਿਆ ਤੇ ਮੈਂ ਇੱਕਦਮ ਝਾਕਿਆ ਵੀ ਆਹ ਕੌਣ ਬੇਵਕੂਫ ਸੀ ਵੀ ਇੰਨੀ ਤੇਜ਼ੀ ਨਾਲ ਗੱਡੀ ਲਿਜਾ ਰਿਹਾ ਤੇ ਮੈਂ ਜੋ ਦੇਖਿਆ ਉਹਦੇ ਤੇ ਫੁਲਟਨ ਹੋਗਨ ਦੇ ਸਾਈਨ ਲੱਗੇ ਤੇ ਮੈਂ ਕਿਹਾ ਤਾਂ ਮੇਰੀ ਕੰਪਨੀ ਦਾ ਬੰਦਾ ਕੋਈ ਤੇ ਉਹ ਇੱਕੋ ਮਿੰਟ ਬਾਅਦ ਯੂ ਟਰਨ ਮਾਰ ਕੇ ਮੇਰੇ ਕੋਲ ਆ ਗਿਆ ਮੈਨੂੰ ਆਦਾ ਵੀ ਤੂੰ ਇੱਥੇ ਕੰਮ ਕਰ ਰਿਹਾ ਤੇ ਤੂੰ ਹੈਲਥ ਸੇਫਟੀ ਕਿਉਂ ਨੀ ਫੋਲੋ ਕਰ ਰਿਹਾ ਮੈਂ ਕਿਹਾ ਜੀ ਵੀ ਮੈਂ ਕਰ ਰਿਹਾ ਆਹ ਦੇਖੋ ਪੇਪਰ ਵਰਕ ਆ ਪੌੜੀ ਆ ਗਾਰਡ ਲੱਗਿਆ ਆਹ ਚੀਜ਼ਾਂ ਸਾਰਾ ਕੁਝ ਸਾਈਨ ਲੱਗੇ ਆ ਉਹ ਕਹਿੰਦਾ ਆ ਮੇਰੇ ਨਾਲ ਇਧਰੋਂ ਜਾਣਾ ਨਾ ਆਹ 25 ਲਿਖਿਆ ਮੈਂ ਹੌਲੀ ਕਰ ਲਈ ਉਧਰੋਂ ਆ ਜੋ ਉਧਰੋਂ ਆਉਣੇ ਉਹ ਜੋ ਉੱਥੇ 25 ਦੀ ਸਪੀਡ ਲੱਗਣੀ ਸੀ ਉਹਦਾ ਬੈਨਰ ਕਿਤੇ ਦੂਜੇ ਪਾਸੇ ਲੱਗਿਆ ਹੋਇਆ ਸੀਗਾ ਲੱਗਿਆ ਸੀ ਪਰ ਉਹ ਰੋਡ ਵਾਲੀ ਸਾਈਡ ਹੋਣਾ ਚਾਹੀਦਾ ਸੀ ਉਹ ਰੋਡ ਦੀ ਥਾਂ ਤੇ ਫੁੱਟਪਾਥ ਵਾਲੀ ਸਾਈਡ ਸੀ ਕਹਿੰਦਾ ਇਹ ਤਾਂ ਰੋਡ ਦੇ ਤੇ ਤਾਂ ਸਿਗਨਲ ਹੀ ਹੈ ਨੀ ਤੇ ਤੂੰ ਇੱਧਰ ਕਿਉਂ ਨੀ ਇਹਨੂੰ ਪੁੱਛ ਕੀਤਾ ਇੰਨੀ ਗਲਤੀ ਸੀ ਮੇਰੀ ਤੇ ਇੰਨੀ ਗਲਤੀ ਪਿੱਛੇ ਉਹ ਮੈਨੂੰ ਕਹਿ ਕੇ ਗਿਆ ਵੀ ਮਾਈਨਰ ਮਿਸਟੇਕ ਦੇ ਵਿੱਚ ਮੈਂ ਤੈਨੂੰ ਵਰਬਲੀ ਦਿੰਦਾ ਤੇ ਮੈਂ ਤੈਨੂੰ ਰਿਟਰਨ ਚ ਨਹੀਂ ਦਿੰਦਾ ਪਰ ਨੈਕਸਟ ਟਾਈਮ 0 ਟੋਲਰੈਂਸ ਆਊਗੀ ਇਹਦੇ ਵਿੱਚ ਕੋਈ ਮਤਲਬ ਨੀ ਤੈਨੂੰ ਅਸੀਂ ਇਸ ਚ ਬਖਸ਼ ਦਿਆਂਗੇ ਹਾਲਾਂਕਿ ਕੋਈ ਮੈਂ ਟ੍ਰੈਫਿਕ ਨੂੰ ਕੋਈ ਪ੍ਰੋਬਲਮ ਨੀ ਕਰ ਰਿਹਾ ਮੈਂ ਕਿਸੇ ਦੇ ਘਰੇ ਕੰਮ ਕਰ ਰਿਹਾ ਪਰ ਫੇਰ ਵੀ ਉਹ ਆਹਦਾ ਵੀ ਤੂੰ ਘਰੋਂ ਨਿਕਲੇਗਾ, ਬੈਨ ਕੋਲੇ ਆਏਗਾ, ਜੇ ਕੋਈ ਤੇਜ਼ ਸਪੀਡ ਚੀਜ਼ ਆ ਗਈ ਤਾਂ ਫੇਰ ਕੀ ਕਰੇਗਾ। ਸੋ ਇੰਨੀ ਬਰੀਕੀ ਨਾਲ ਹੈਲਥ ਐਂਡ ਸੇਫਟੀ ਨੂੰ ਚੈੱਕ ਕੀਤਾ ਜਾਂਦਾ, ਇੰਨੀ ਬਰੀਕੀ ਜਦੋਂ ਸਾਡੇ ਆ ਗਈ ਉੱਥੇ, ਉਦੋਂ ਬਾਅਦ ਜਾ ਕੇ ਇਹ ਜਿਹੀਆਂ ਹਾਸੇ ਤੇ ਚੀਜ਼ਾਂ ਟਲਣਗੇ। ਪਰ ਕੱਲ ਵੀ ਮੈਨੂੰ ਬੜਾ ਦੁੱਖ ਲੱਗ ਰਿਹਾ ਸੀ ਜਦੋਂ ਕੱਲ ਵੀ ਬਹੁਤ ਸਾਰੇ ਟੀਵੀ ਚੈਨਲਾਂ ਵਾਲੇ ਤੇ ਹੋਰ ਜਦੋਂ ਉੱਥੇ ਕਵਰੇਜ ਕਰ ਰਹੇ ਸੀ ਤੇ ਉੱਥੇ ਹਜ਼ਾਰਾਂ ਬੰਦਾ ਉਸ ਲਾਈਨ ਦੇ ਉੱਤੇ ਖੜਾ ਸੀ ਫੇਰ, ਤੇ ਉਹ ਲੋਕ ਥੱਲੇ ਕਮੈਂਟ ਕਰ ਰਹੇ ਸੀ ਵੀ ਹੁਣ ਕਿਉਂ ਖੜੇ ਹੋ, ਹੁਣ ਕਿਉਂ ਨੀ ਪਾਸੇ ਹੁੰਦੇ। ਤਾਂ ਉਹ ਚਲੋ ਦਲੀਲ ਦੇ ਰਹੇ ਸੀ ਵੀ ਅੱਜ ਟ੍ਰੈਫਿਕ ਇੱਥੇ ਬੰਦ ਕੀਤਾ ਹੋਇਆ,
ਪਰ ਫਿਰ ਵੀ
ਇਹ ਮੈਟਰ ਨਹੀਂ ਹੋਣਾ ਚਾਹੀਦਾ।
ਫਿਰ ਵੀ ਲੋਕਾਂ ਦਾ ਤਾਂ ਉੱਥੇ ਕੋਈ ਕੰਮ ਹੀ ਨਹੀਂ ਹੈਗਾ, ਇਟ ਸ਼ੁਡ ਬੀ ਸੀਲਡ, ਇਟਸ ਅ ਕ੍ਰਾਈਮ ਸੀਨ। ਜਿਹੜੀ ਪੁਲਿਸ ਹੈ ਇੱਥੇ ਵੀ ਜਦ ਤੁਸੀਂ ਦੇਖੋ ਕਿਤੇ ਐਕਸੀਡੈਂਟ ਹੋ ਜਾਵੇ ਜਾਂ ਕੋਈ ਕ੍ਰਾਈਮ ਸੀਨ ਹੈ, ਉਹ ਕੋਡਨ ਆਫ ਕਰ ਦਿੰਦੇ, ਉੱਥੇ ਕੋਈ ਚਿੜੀ ਵੀ ਨਹੀਂ ਫੜਕਣ ਦਿੰਦੇ, ਅਗਲੇ ਨਿਸ਼ਾਨਦੇਹੀ ਕਰਨੀ ਹੁੰਦੀ ਹੈ।
ਪਹਿਲੀ ਗੱਲ ਇਹ ਹੈ ਵੀ ਇੱਕ ਟੇਪ ਆ, ਇੱਕ ਰੀਬਨ ਆ, ਇੱਕ ਰੀਬਨ ਲਿਆ ਕੇ ਚਾਰ ਚਪੇਰੇ ਬੰਨਣਾ ਪੁਲਿਸ ਦਾ ਇੰਨਾ ਕੰਮ ਆ। ਤੁਸੀਂ ਕਈ ਵਾਰੀ ਸੜਕਾਂ ਤੇ ਖੜੀਆਂ ਕਾਰਾਂ ਤੇ ਬੰਨੇ ਦੇਖਦੇ ਹੋ ਵੀ ਕੋਈ ਕ੍ਰਾਈਮ ਕਰੀ ਕਾਰ ਹੋ ਗਈ ਉਹਦੇ ਤੇ ਬੰਨੇ ਜਾਂਦੇ ਆ, ਕੀ ਮਤਲਬ ਉਹਦੇ ਕੋਈ ਨੇੜੇ ਜਾਵੜੇ ਹੱਥ ਲਾਵੇ, ਜਿਹੜਾ ਲਾਊ ਆ ਫਸੂ ਆ, ਇਹ ਜਿਹਾ ਕਲਚਰ ਸਾਨੂੰ ਪੈਦਾ ਕਰਨਾ।
ਕੱਲ ਵੀ ਆਪਾਂ ਗੱਲ ਕੀਤੀ ਸੀ, ਕਸੂਰ ਤਾਂ ਹੈਗਾ ਲੋਕਾਂ ਦਾ ਪਹਿਲਾਂ, ਠੀਕ ਹੈ, ਹੁਣ ਲੋਕਾਂ ਦਾ ਕਸੂਰ ਹੈ ਪਹਿਲਾ ਕਸੂਰ, ਫੇਰ ਪ੍ਰਸ਼ਾਸਨ ਦੇ ਤਾਂ ਚਲੋ ਹੁਣ ਬਾਅਦ ਚੋ ਚਿੱਠੇ ਖੋਲ, ਉਹਨਾਂ ਦੇ ਵਿਚ ਵੀ ਤਾਂ ਆਪਣੇ ਹੀ ਲੋਕ ਗਏ ਨੇ, ਠੀਕ ਹੈ ਨਾ, ਉਹ ਹੋਰ ਕੋਈ ਮਤਲਬ ਚੰਦ ਤੋਂ ਲਿਆ ਕੇ ਥੋੜਾ ਉੱਥੇ ਪ੍ਰਸ਼ਾਸਨ ਬਣਾ ਤੇ, ਆਪਣੇ ਹੀ ਉੱਥੇ ਲੋਕਲ ਹੀ ਲੋਕ ਹੁੰਦੇ ਨੇ ਜਿਹੜੇ ਲੋਕਲ ਪ੍ਰਸ਼ਾਸਨ ਕੌਂਸਲਾਂ।
ਇੱਕ ਸਿੱਧੂ ਸਾਹਿਬ ਇੱਕ ਬੰਦੇ ਤੇ ਹੋਰ ਬਹੁਤ ਬਲੇਮ ਆ ਰਿਹਾ ਸਾਰੇ ਕੰਮ ਚ, ਉਹ ਆ ਰਿਹਾ ਬਲੇਮ ਰੇਲਵੇ ਫਾਟਕ ਤੇ ਲੱਗੇ ਬੰਦੇ ਤੇ। ਪਹਿਲੀ ਗੱਲ, ਮੈਂ ਬਹੁਤ ਨੇੜ ਤੋਂ ਜਾਣਦਾ ਰੇਲਵੇ ਦੇ ਕਰਮਚਾਰੀਆਂ ਨੂੰ, ਕਿਉਂਕਿ ਮੇਰੇ ਖੇਤ ਦੇ ਵਿੱਚ ਦੀ ਟ੍ਰੇਨ ਜਾਂਦੀ ਹੈ ਤੇ ਮੇਰਾ ਬਹੁਤ ਵਾਹ ਵਾਸਤਾ ਰਹਿੰਦਾ ਰੇਲਵੇ ਕਰਮਚਾਰੀਆਂ ਨਾਲ, ਕਿਉਂਕਿ ਤੀਜੇ ਦਿਨ ਉੱਥੇ ਸਟਾਫ ਨਾਲ ਆਉਣਾ ਜਾਣਾ ਹੋਰ। ਉਹ ਰੇਲਵੇ ਦੇ ਟਰੈਕ ਦੇ ਤੇ ਜਿਹੜੇ ਬੰਦੇ ਫਾਟਕਾਂ ਤੇ ਲਾਏ ਜਾਂਦੇ ਆ ਨਾ, ਉਹ ਤਕਰੀਬਨ ਅਨਪੜ੍ਹ ਹੁੰਦੇ ਆ, ਉਹਨਾਂ ਨੂੰ ਪੜ੍ਹਾਈ ਲਿਖਾਈ ਨਹੀਂ ਹੁੰਦੀ, ਉਹਨਾਂ ਨੂੰ ਲਿਮਿਟਡ ਟ੍ਰੇਨਿੰਗ ਦਿੱਤੀ ਹੁੰਦੀ ਆ ਵੀ ਹਰੀ ਝੰਡੀ ਇਸ ਹੱਥ ਚ ਫੜਨੀ ਆ, ਲਾਲ ਝੰਡੀ ਇਸ ਹੱਥ ਚ ਫੜਨੀ ਆ, ਜੇ ਲਾਲ ਟੰਡੀ ਜਗਾਉਣੀ ਆ ਤਾਂ ਇਦੋਂ ਜਗਾਉਣੀ ਆ ਤੇ ਆਹ ਜਗਾਉਣੀ ਆ। ਉਹ ਨਾ ਤਾਂ ਕੋਈ ਜਿਹੜੀ ਪ੍ਰੋਬਲਮ ਸੋਲਵ ਕਰਨ ਦਾ ਸਕਿੱਲ ਹੁੰਦਾ ਉਹਨਾਂ ਚ, ਨਾ ਉਹਨਾਂ ਕੋਲੇ ਕੋਈ ਐਮਰਜੈਂਸੀ ਦੇ ਵਿੱਚ ਇਮੀਡੀਏਟਲੀ ਐਕਸ਼ਨ ਲੈਣ ਦਾ ਕੋਈ ਉਹ ਹੁੰਦਾ। ਹੁਣ ਜਦੋਂ ਉਸ ਬੰਦੇ ਨੇ ਦੇਖਿਆ ਜਿਹੜੀਆਂ ਸਟੇਸ਼ਨ ਤੋਂ ਗੱਡੀਆਂ ਆ ਰਹੀਆਂ ਸਨ, ਉਹ ਗੱਡੀਆਂ ਹੌਲੀ ਆ ਰਹੀਆਂ ਸਨ, ਉਹਨਾਂ ਨੇ ਖੁਦ ਕਿਹਾ, ਕਹਿੰਦੇ ਦੋ ਗੱਡੀਆਂ ਬੜੀ ਹੌਲੀ ਤੇ ਹਾਰਨ ਮਾਰ ਕੇ ਨੰਗੀ ਆ, ਪਰ ਜਿਹੜੀ ਗੱਡੀ ਜਲੰਧਰ ਤੋਂ ਆ ਰਹੀ ਆ ਉਹ ਗੱਡੀ ਆਪਦੀ ਪਿੱਛੋਂ ਫਾਸਟ ਸਪੀਡ ਤੇ ਆ ਰਹੀ ਆ। ਹੁਣ ਉਹਦੇ ਲਈ ਕਹਿੰਦੇ ਵੀ ਫਾਟਕ ਵਾਲੇ ਨੇ ਐਕਸ਼ਨ ਕਿਉਂ ਨੀ ਲਿਆ। ਪਹਿਲੀ ਗੱਲ ਤਾਂ ਉਹ ਓਪੋਜਿਟ ਸਾਈਡ ਤੋਂ ਆ ਰਹੀ ਆ, ਭੀੜ ਤੋਂ ਪਰਲੇ ਪਾਸਿਓਂ ਫਾਟਕ ਕਿੰਨੀ ਨੂੰ ਜਾ ਰਹੀ ਆ। ਹੁਣ ਦੱਸੋ ਫਾਟਕ ਵਾਲਾ ਉਹ ਭੀੜ ਚੀਰ ਕੇ ਪਰਲੇ ਪਾਸੇ ਜਾ ਕੇ ਲਾਲਟਣ ਲਈ ਖੜ ਜੂਗਾ। ਹਾਂ, ਉਹ ਜੇ ਕਰ ਸਕਦਾ ਸੀ ਤਾਂ ਉਹ ਰੇਲਵੇ ਸਟੇਸ਼ਨ ਨੂੰ ਅਗਰਾਹ ਕਰਕੇ ਪਿਛਲੇ ਰੇਲਵੇ ਸਟੇਸ਼ਨ ਨੂੰ ਅਗਰਾਹ ਕਰ ਸਕਦਾ ਸੀ, ਪਰ ਹਲੇ ਤੱਕ ਸਾਡੇ ਟ੍ਰੇਨਾਂ ਦੇ ਵਿੱਚ ਐਡਾ ਸਿਸਟਮ ਨਹੀਂ ਹੈ ਵੀ ਉਹ ਡਰਾਈਵਰ ਨੂੰ ਚੱਲਦੇ ਡਰਾਈਵਰ ਨੂੰ ਅਜੇ ਕੋਈ ਚੱਜ ਦਾ ਮੈਸੇਜ ਦੇ ਸਕਣ, ਉਹਨਾਂ ਕੋਲ ਇਹ ਸਿਸਟਮ ਨਹੀਂ ਹਜੇ ਇੰਨੇ ਆਜ਼ਾਦ ਹੈਗੇ। ਪਰ ਫੇਰ ਵੀ ਜੇ ਕਹੀਏ ਵੀ ਇੱਕ ਰੇਲਵੇ ਫਾਟਕ ਵਾਲੇ ਦੀ ਸਾਰਾ ਕਸੂਰ ਆ, ਇਹ ਵੀ ਜਾਇਜ਼ ਨਹੀਂ ਹੈ। ਉਹਨੂੰ ਉਹ ਬੰਦਾ ਉੱਥੋਂ ਆਪਦੀ ਜਾਨ ਬਚਾ ਕੇ ਉਸ ਤੋਂ ਬਾਅਦ ਭੱਜ ਗਿਆ, ਉਹਨੂੰ ਪਤਾ ਸੀ ਵੀ ਜਿਹੜਾ ਇਹ ਜਾਂ ਕੁਛ ਹੋ ਗਿਆ, ਹੁਣ ਭੀੜ ਨੇ ਉਹ ਥੋੜਾ ਦੇਖਣਾ, ਭੀੜ ਆਖੂਗੀ ਤੂੰ ਨੀ ਗੱਡੀ ਰੋਕੀ, ਹਾਲਾਂਕਿ ਉਹਦੇ ਤਾਂ ਸਾਰੇ ਨੀ, ਗੱਡੀ ਤਾਂ ਡਰਾਈਵਰ ਦੇ ਹੱਥ ਸੀ, ਡਰਾਈਵਰ ਨੇ ਰੋਕਣੀ ਸੀ ਤੇ ਡਰਾਈਵਰ ਕੋਲੇ ਵੀ ਹਦਾਇਤਾਂ ਹੁੰਦੀਆਂ ਵੀ ਉਹ ਇਮੀਡੀਏਟਲੀ ਇੱਦਾਂ ਨੀ ਬ੍ਰੇਕ ਮਾਰ ਸਕਦਾ।
ਉਹ ਵੀ ਕ੍ਰਾਈਮ ਹੈ, ਉਹ ਵੀ ਉਹਨਾਂ ਦੇ ਵੀ ਐਕਸ਼ਨ ਹੁੰਦੇ ਆ ਜੇ ਤੁਸੀਂ ਗੱਡੀ ਰੋਕਦੇ ਆ। ਇੱਕ ਤੁਸੀਂ ਨਾ ਇੱਕ ਆਪਾਂ ਦੋ ਐਂਗਲ ਹੋਰ ਜਿਹੜੇ ਆ ਉਹ ਘੋਖਣੇ ਆ। ਇੱਕ ਨਾ ਲੋਕਾਂ ਦਾ ਬਿਆਨ ਆ ਰਿਹਾ ਜਿਹੜਾ ਤਾਜ਼ਾ ਘਟਨਾ ਤੇ ਉੱਥੇ ਸੀਗੇ, ਕਹਿੰਦੇ ਅਸੀਂ ਤਾਂ ਜੀ ਬੜੇ ਆਰਾਮ ਨਾਲ ਟਰੈਕ ਤੇ ਖੜੇ ਸੀ, ਪਤਾ ਨੀ ਕਿੱਧਰੋਂ ਗੱਡੀ ਆ ਗਈ। ਮਤਲਬ ਤੁਸੀਂ ਦੇਖੋ ਤਾਂ ਸਹੀ, ਮਤਲਬ ਅਸੀਂ ਤਾਂ ਬੜੇ ਆਰਾਮ ਨਾਲ ਟਰੈਕ ਤੇ ਖੜੇ ਸੀ, ਪਤਾ ਨੀ ਗੱਡੀ ਕਿੱਧਰੋਂ ਆ ਗਈ। ਮਤਲਬ ਕੀ ਇਹ ਕਿਹੜਾ ਬਿਆਨ ਹੈ? ਮਤਲਬ ਤੁਸੀਂ ਲੈਵਲ ਦੇਖੋ ਲੋਕਾਂ ਦੀ, ਐਜੂਕੇਸ਼ਨ ਲੈਵਲ ਦੇਖੋ, ਅਵੇਅਰਨੈਸ ਲੈਵਲ ਦੇਖੋ ਵੀ ਪਟੜੀ ਟ੍ਰੇਨ ਦੇ ਲਈ ਬਣਾਈ ਗਈ ਆ, ਟ੍ਰੇਨ ਨੇ ਪਟੜੀ ਤੇ ਆਉਣਾ, ਕਿੱਧਰੋਂ ਕੀ ਆਉਣਾ, ਟ੍ਰੇਨ ਪਟੜੀ ਤੇ ਆਉਣਾ ਜਿੱਥੇ ਤੁਸੀਂ ਖੜੇ ਆ, ਠੀਕ ਹੈ ਨਾ। ਵੀ ਇੱਕ ਤਾਂ ਇਹ, ਦੂਜਾ ਜਿਹੜਾ ਆ ਹੁਣ ਅੱਜ ਦੀ ਵੀ ਖਬਰ ਲੱਗੀ ਆ ਜੀ, ਅਖੂਨੀ ਟ੍ਰੇਨ ਪਹੁੰਚੀ ਅਟਾਰੀ ਪਹੁੰਚੀ, ਪਤਾ ਨੀ ਕਿੱਥੇ ਪਹੁੰਚੀ, ਇਹ ਖਬਰ ਮੈਂ ਦੇਖੀ ਸੀਗੀ, ਹੈ ਨਾ। ਹੁਣ ਤੁਸੀਂ ਇਹ ਦੇਖੋ ਵੀ ਆਸਟ੍ਰੇਲੀਆ ਦੇ ਵਿੱਚ ਸਾਡੇ ਬਹੁਤ ਸਾਰੇ ਮਿੱਤਰ ਜਿਹੜੇ ਰੇਲਵੇ ਚ ਕੰਮ ਕਰਦੇ ਨੇ, ਸਿਡਨੀ ਕਰਦੇ ਨੇ, ਮੈਲਬਰਨ ਕਰਦੇ ਨੇ, ਸਾਡੇ ਇੱਕ ਭਾਜੀ ਨੇ ਉਹ ਟ੍ਰੇਨ ਚਲਾਉਂਦੇ ਨੇ, ਟ੍ਰੇਨ ਡਰਾਈਵਰ ਨੇ, ਤਾਂ ਮੇਰੀ ਉਹਨਾਂ ਨਾਲ 2 ਸਾਲ ਪਹਿਲਾਂ ਗੱਲਬਾਤ ਹੋਈ, ਤਾਂ ਉਹ ਕਹਿੰਦੇ ਅਮਨ ਮੈਂ ਤਾਂ ਬੜਾ ਡਿਪਰੈਸ ਹੋਇਆ, ਮੈਂ ਤਾਂ ਘਰੇ ਬੈਠਾ ਆ, ਮੈਂ ਤਾਂ ਛੁੱਟੀ ਲੈਣੀ ਪੈ ਗਈ 2-3 ਹਫ਼ਤੇ ਦੀ, ਤੇ ਮੇਰੀ ਤਾਂ ਕਾਉਂਸਲਿੰਗ ਚੱਲ ਰਹੀ ਹੈ। ਮੈਂ ਕਿਹਾ ਕੀ ਹੋਇਆ ਭਾਜੀ? ਕਹਿੰਦਾ ਉਹ ਯਾਰ ਮੈਂ ਜਾ ਰਿਹਾ ਸੀ ਟ੍ਰੇਨ ਲੈ ਕੇ, ਤਾਂ ਮੇਰੀ ਟ੍ਰੇਨ ਦੇ ਮੂਹਰੇ ਕਿਸੇ ਨੇ ਛਾਲ ਮਾਰ ਕੇ ਸੂਸਾਈਡ ਕਰ ਲਿਆ, ਹਨਾ। ਤੇ ਕਹਿੰਦੇ ਮੈਨੂੰ ਨਾ ਫਿਰ ਬਹੁਤ ਸਦਮਾ ਲੱਗਿਆ, ਮੈਨੂੰ ਉਹਨਾਂ ਨੇ ਕਾਉਂਸਲਿੰਗ ਕੀਤੀ, ਉਹਨੇ ਕਿਹਾ ਤੂੰ ਛੁੱਟੀ ਲੈ, ਪੇਡ ਹੋਲੀਡੇ, ਭਾਈ ਮੈਂ ਰੀਅਲੀ ਕਹਿੰਦਾ ਮੈਂ ਫੀਲ ਕਰ ਰਿਹਾ ਯਾਰ ਮੇਰੇ ਟ੍ਰੇਨ ਦੇ ਵਿੱਚ ਦੇ ਹੇਠਾਂ 150 ਜ਼ਖਮੀ ਹੋ ਗਿਆ, ਉਸ ਡਰਾਈਵਰ ਦਾ ਕੀ ਹਾਲ ਹੁੰਦਾ ਹੋਊਗਾ, ਉਸ ਟ੍ਰੇਨ ਵਾਲੇ ਦਾ, ਉਹ ਗੇਟ ਕੀਪਰ ਦਾ ਕੀ ਹਾਲ ਹੁੰਦਾ ਹੋਊਗਾ, ਉਹਨਾਂ ਨੂੰ ਕੌਂਸਲਿੰਗ ਦੇਣ ਦੀ ਬਜਾਏ ਉਹਨਾਂ ਤੇ ਇਲਜ਼ਾਮ ਲਾ ਰਹੇ ਨੇ ਲੋਕੀ,
ਮਤਲਬ ਸਾਡਾ
ਹਾਲਾਂਕਿ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ, ਦੇ ਵਰ ਡੂਇੰਗ ਦੇਅਰ ਜੋਬ। ਠੀਕ ਹੈ, ਫੇਰ ਹੁਣ ਜਿਹੜੀ ਨਾ ਇਹ ਗੱਲਾਂ ਦੇਖੋ, ਹੁਣ ਜਿਹੜੇ ਆ ਅੰਮ੍ਰਿਤਸਰ ਰੇਲ ਹਾਦਸੇ ਦੇ ਕਹਿੰਦੇ ਪ੍ਰਬੰਧਕਾਂ ਨੇ ਨਹੀਂ ਸੀ ਕਹਿੰਦੇ ਪੂਰੀਆਂ ਕੀਤੀਆਂ ਸ਼ਰਤਾਂ, ਇਹ ਅਸਲ ਦੀ ਗੱਲ ਵਿਚ ਇਹ ਆ ਰਹੀ ਆ। ਦੁਸਹਿਰਾ ਕਮੇਟੀ ਵੱਲੋਂ ਜਾਰੀ ਕੀਤੇ ਗਏ ਦੋ ਪੱਤਰ, ਕਮੇਟੀ ਨੇ ਪੁਲਿਸ ਤੋਂ ਮੰਗੀ ਸੀ ਸਮਾਗਮ ਦੀ ਸੁਰੱਖਿਆ ਜਿਹੜੀ ਕਿ ਉਨ੍ਹਾਂ ਨੇ ਦਿੱਤੀ, ਪੁਲਿਸ ਨੂੰ ਨਹੀਂ ਸੀ ਪ੍ਰੋਗਰਾਮ ਤੇ ਇਤਰਾਜ਼, ਪੁਲਿਸ ਨੂੰ ਹੋਣਾ ਵੀ ਨਹੀਂ ਚਾਹੀਦਾ ਕਿਉਂਕਿ ਉਨ੍ਹਾਂ ਦੀ ਜਿਹੜੀ ਪੁਲਿਸ ਨੇ ਜਿਹੜੀਆਂ ਸ਼ਰਤਾਂ ਰੱਖੀਆਂ ਸੀ ਉਹ ਇਹ ਸੀਗਾ ਕਿ ਲਾਊਡ ਸਪੀਕਰ ਲਾਉਣ ਦੇ ਮਾਮਲੇ ਚ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ, ਨਗਰ ਨਿਗਮ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਪ੍ਰਵਾਨਗੀ ਲੈਣੀ ਪਵੇਗੀ, ਸ਼ਹਿਰ ਦੀ ਆਵਾਜਾਈ ਵਿਚ ਰੁਕਾਵਟ ਨਹੀਂ ਪੁੱਜਣੀ ਚਾਹੀਦੀ, ਕੋਈ ਵਿਅਕਤੀ ਪ੍ਰੋਗਰਾਮ ਵਾਲੇ ਸਥਾਨ ਤੇ ਹਥਿਆਰ ਨਹੀਂ ਲੈ ਜਾ ਸਕਦਾ। ਮੈਂ ਤੀਜੇ ਨੰਬਰ ਪੁਆਇੰਟ ਤੇ ਤੁਹਾਡੇ ਨਾਲ ਮੈਂ ਹੁਣ ਫੋਕਸ ਕਰਨਾ ਚਾਹੁੰਦਾ ਕਿ ਸ਼ਹਿਰ ਦੀ ਆਵਾਜਾਈ ਵਿਚ ਰੁਕਾਵਟ ਨਹੀਂ ਪੁੱਜਣੀ ਚਾਹੀਦੀ, ਜਿਹੜੀ ਟ੍ਰੇਨ ਲਾਈਨ ਹੈ ਉਹਦੇ ਵਿਚ ਵੀ ਤਾਂ ਰੁਕਾਵਟ ਰੁਕਾਵਟ ਹੀ ਸੀ, ਉਹ ਆਵਾਜਾਈ ਸੀ,
ਸਿੰਪਲ ਜੀ ਗੱਲ ਹੈ, ਕੋਈ ਰੌਲਾ ਨਹੀਂ।
ਹਾਂ, ਤੇ ਉਹ ਪ੍ਰਬੰਧਕਾਂ ਨੇ ਨਹੀਂ ਕੀਤੀ, ਹੁਣ ਉੱਥੇ ਐਮ ਸੀ ਹੈ ਉਹ ਦੱਸੀ ਜਾ ਰਿਹਾ, ਉਹ ਦੇਖੋ ਜੀ ਟ੍ਰੇਨ ਟਰੈਕ ਤੱਕ ਲੋਕੀ ਖੜੇ ਆ, 5000 ਲੋਕ ਆ, ਬੱਲੇ ਬੱਲੇ ਹੋਇਆ। ਐਸੇ ਦੁੱਖੋਂ ਅਸੀਂ ਜਿਹੜੀਆਂ ਸਿੱਖ ਖੇਡਾਂ ਜਾਂ ਵੱਡੇ ਫੰਕਸ਼ਨ ਆ ਉਹਨਾਂ ਦੇ ਵਿਚ ਆਪਣੇ ਜਿਹੜੇ ਸਾਡੇ ਰੇਡੀਓ ਉੱਥੇ ਸਪੀਕਰਾਂ ਤੇ ਬੋਲਦੇ ਨੇ ਐਮ ਸੀ ਨੇ, ਉਹਨਾਂ ਨੂੰ ਅਸੀਂ ਟ੍ਰੇਨ ਕਰ ਰਹੇ ਹਾਂ ਹੁਣ ਵੀ ਤੁਸੀਂ ਬੋਲਣਾ ਕੀ ਆ, ਤੁਸੀਂ ਲੋਕਾਂ ਨੂੰ ਕੰਟਰੋਲ ਕਿੱਦਾਂ ਕਰਨਾ, ਲੋਕਾਂ ਨੂੰ ਕਾਨੂੰਨ ਦੇ ਦਾਇਰੇ ਵਿਚ ਐਵੇਂ ਫੁਕਰੀ ਬੱਲੇ ਬੱਲੇ ਉਹ ਚੱਲ ਲੋ ਚੱਕ ਦੋ ਇਹ ਫੱਟੇ ਉਹ ਮਾਰੋ ਬੋਤਲਾਂ ਫਲਾਨਾ ਧਿਮਕੜਾ, ਇਹ ਕੰਮ ਬੰਦ ਹੈ, ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਲਾਅ ਦੇ ਅੰਡਰ ਰਹਿਣ। ਸੋ ਉਹਨਾਂ ਨੂੰ ਵੀ ਐਜੂਕੇਟ ਕਰਨ ਦੀ ਲੋੜ ਹੈ ਕਿ ਕਰਾਊਡ ਨੂੰ ਤੁਸੀਂ ਕੰਟਰੋਲ ਕਿੱਦਾਂ ਰੱਖਣਾ ਹੈ, ਥਾਂ ਸਿਰ ਕਿੱਦਾਂ ਰੱਖਣਾ ਹੈ, ਕਾਨੂੰਨ ਦੇ ਘੇਰੇ ਚ ਕਿੱਦਾਂ ਰੱਖਣਾ ਹੈ, ਤੇ ਜਿਹੜੀ ਤੁਹਾਨੂੰ ਪਰਮਿਸ਼ਨ ਮਿਲੀ ਹੈ ਜਿਸ ਸਟੇਜ ਦੇ ਉੱਤੇ ਤੁਸੀਂ ਖੜੇ ਹੋ ਉਹਨਾਂ ਦੇ ਕਾਇਦੇ ਕਾਨੂੰਨ ਕੀ ਆ ਉਹ ਪਤਾ ਹੋਣੇ ਚਾਹੀਦੇ ਆ ਉਹਨਾਂ ਨੂੰ। ਔਰ ਇਹ ਸਾਰੀ ਜਿਹੜੀ ਆ ਪ੍ਰਬੰਧਕਾਂ ਦੀ ਲਾਪਰਵਾਹੀ ਦੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਤਾਂ ਹੋਇਆ ਕਿ ਆਈ ਡੋਂਟ ਥਿੰਕ ਇਹਦੇ ਵਿਚ ਪੁਲਿਸ ਦਾ ਵੀ ਦੋਸ਼ ਹੈ। ਤੇ ਦੂਜੀ ਗੱਲ ਜਿਹੜੇ ਮੁਆਵਜ਼ਾ ਦੇਣ ਦੀ ਗੱਲ ਹੈ ਉਹ ਵੀ ਸਹੀ ਗੱਲ ਹੈ ਰੇਲਵੇ ਟਰੈਕ ਦੀ ਕਿ ਟ੍ਰੇਨ ਦੇ ਉੱਤੇ ਉਹਨੂੰ ਟ੍ਰੈਸਪਾਸਿੰਗ ਕੀਤਾ, ਰੇਲਵੇ ਦੀ ਪ੍ਰੋਪਰਟੀ ਨੂੰ ਟ੍ਰੈਸਪਾਸ ਕੀਤਾ ਲੋਕਾਂ ਵੱਲੋਂ, ਉਹ ਮਰ ਗਏ ਆ। ਸੋ ਰੇਲਵੇ ਜਿਹੜਾ ਅਦਾਰਾ ਆ ਉਹਨੂੰ ਕੋਈ ਕੰਪਨਸੇਸ਼ਨ ਦੇਣ ਦਾ ਬਣਦਾ ਹੀ ਨਹੀਂ ਕਿਉਂਕਿ ਨਾ ਤਾਂ ਉਹ ਟ੍ਰੇਨ ਦੇ ਵਿਚ ਬੈਠੇ ਸੀ ਤੇ ਨਾ ਹੀ ਉਹ ਟ੍ਰੇਨ ਦੇ ਇੰਪਲੋਈ ਸੀ ਜਾਂ ਉਹਦੇ ਕੰਮ ਸੀ, ਵਿਚ ਇਜ਼ ਰਾਈਟ ਐਜ਼ ਵੈਲ।
ਬਿਲਕੁਲ ਬਿਲਕੁਲ।
ਸੋ
ਹੁਣ ਹੁਣ ਲੋਕ ਪਤਾ ਕੀ, ਲੋਕ ਪਿੱਟੀ ਜਾਂਦੇ ਜੀ ਅਮਰਿੰਦਰ ਸਿੰਘ ਆਵੇ ਉਹ ਕੁਛ ਦੇਵੇ, ਹੁਣ ਅਮਰਿੰਦਰ ਸਿੰਘ ਇੱਥੇ ਕੀ ਕਰੇ, ਕੀ ਕਰੇ ਇੱਥੇ ਕੋਈ ਐਵੇਂ ਐਵੇਂ ਹਰੇਕ ਤੇ ਆਪਾਂ ਮੁੱਖ ਮੰਤਰੀ ਨੂੰ ਗਾਲਾਂ ਦੇਣ ਲੱਗ ਜਾਈਏ, ਡਿਪਾਰਟਮੈਂਟਾਂ ਨੂੰ ਗਾਲਾਂ, ਉੱਥੇ ਕਰੂ ਕੀ ਜਦੋਂ ਤੁਸੀਂ ਸੇਫਟੀ ਨੀ। ਜੇ ਹੁਣ ਮੈਂ ਸੜਕ ਦੇ ਵਿਚਾਲੇ ਹੋ ਕੇ ਖੜੂੰਗਾ ਤਾਂ ਮੈਂ ਆਪੇ ਮਰੂੰਗਾ, ਤੇ ਫਿਰ ਕਿਸੇ ਦਾ ਇੱਥੇ ਸਰਕਾਰਾਂ ਦਾ ਕੀ ਦੋਸ਼ ਆ ਭਾਈ। ਪਰ ਅਸੀਂ ਕੀ ਕਰਦੇ ਨਾ, ਜਿੱਥੇ ਤਾਂ ਡਾਂਗ ਚੱਲਦੀ ਹੈ ਉੱਥੇ ਤਾਂ ਅਸੀਂ ਖੜਦੇ ਹਾਂ, ਜਿੱਥੇ ਡਾਂਗ ਹੈ ਨੀ ਅਸੀਂ ਆਪਦੀ ਮਾਰੀ ਕਰਦੇ ਹਾਂ।
ਭਾਜੀ ਜਿਹੜਾ ਕੱਲ ਵੀ ਇਹ ਪੁਆਇੰਟ ਆਪਾਂ ਰੇਜ਼ ਕੀਤਾ ਸੀਗਾ ਵੀ ਜਿਹੜੀ ਸੇਫਟੀ ਆ ਉਹ ਲੋਕਾਂ ਨੇ ਆਪ ਸਿੱਖਣੀ ਹੈ, ਆਪ ਨੂੰ ਪਤਾ ਹੋਣਾ ਚਾਹੀਦਾ ਕਿ ਜਦ ਸੜਕ ਕਰਾਸ ਕਰਨੀ ਹੈ ਤਾਂ ਅਸੀਂ ਪਹਿਲਾਂ ਖੱਬੇ ਦੇਖਣਾ, ਪਹਿਲਾਂ ਸੱਜੇ ਦੇਖਣਾ, ਫਿਰ ਖੱਬੇ ਦੇਖਣਾ, ਫਿਰ ਦੇਖਣਾ, ਅਸੀਂ ਸਿੱਖਣਾ, ਸਕੂਲਾਂ ਦੇ ਵਿਚ ਸਿੱਖਣਾ ਆ, ਸਾਡੀ ਜਿੰਮੇਵਾਰੀ ਆ। ਕੱਲ ਵੀ ਇੱਕ ਸੱਜਣ ਨੇ ਫੋਟੋਆਂ ਭੇਜੀਆਂ ਸੀ, ਇਹ ਰੇਲਵੇ ਟਰੈਕ ਦਾ ਤਾਂ ਇੱਕ ਐਕਸੀਡੈਂਟ ਹੋ ਗਿਆ ਜਿਹੜਾ ਹੋ ਗਿਆ, ਉਨ੍ਹਾਂ ਨੇ ਫੋਟੋਆਂ ਭੇਜੀਆਂ ਸੀ ਕਿ ਟਰਾਂਸਫਾਰਮਰ ਦੇ ਹੇਠਾਂ ਛੰਨ ਪਾ ਕੇ ਟੈਂਟ ਲਾ ਕੇ ਦੁਕਾਨ ਖੋਲੀ ਬੈਠੇ ਨੇ ਡਾਕਟਰ, ਡਾਕਟਰੀ ਦੀ ਦੁਕਾਨ ਖੋਲੀ ਬੈਠੇ ਨੇ, ਠੀਕ ਹੈ ਨਾ, ਉੱਥੇ ਖੋਖਾ ਲਾਈ ਬੈਠੇ ਨੇ, ਉੱਥੇ ਜਦੋਂ ਉਨ੍ਹਾਂ ਨੂੰ ਚੁਕਾਉਣ ਜਾਂਦੇ ਆ ਤਾਂ ਲੋਕੀ ਫੇਸਬੁੱਕ ਤੇ ਪਾਉਂਦੇ ਨੇ, ਪ੍ਰਸ਼ਾਸਨ ਨੂੰ ਗਾਲਾਂ ਕੱਢਦੇ ਨੇ, ਪਰ ਜਦੋਂ ਇੱਦਾਂ ਦਾ ਜੇ ਕਿਤੇ ਟਰਾਂਸਫਾਰਮਰ ਨੂੰ ਅੱਗ ਲੱਗ ਜਾਵੇ, ਥੱਲੇ ਛੰਨ ਜਲ ਜਾਵੇ, ਚਾਹ ਪੀਂਦੇ 10-15 ਬੰਦੇ ਮਰ ਜਾਣ ਉੱਥੇ, ਫਿਰ ਉਹ ਲਓ ਜੀ ਤਾਂ ਬਿਜਲੀ ਵਾਲਿਆਂ ਦਾ ਕਸੂਰ ਹੈ, ਫਿਰ ਸਰਕਾਰ ਮਾੜੀ ਹੈ, ਬਹੁਤ ਮਾੜੀ।
ਦੇਖੋ ਜੀ 100 ਹੱਥ ਰੱਸਾ ਸਿਰੇ ਤੇ ਗੰਢ, ਅਸੀਂ ਸਾਨੂੰ ਜਿਹੜੀ ਐਜੂਕੇਸ਼ਨ ਦੇ ਮਾਮਲੇ ਦੇ ਵਿਚ ਨਾ ਸਾਨੂੰ ਸ਼ਰਮ ਇੱਥੇ ਆਉਂਦੀ ਆ। ਮੈਂ ਹੁਣ ਤੱਕ ਨਾ 30-32 ਟਿਕਟਾਂ ਲਈਆਂ ਇੱਥੇ ਅੱਡੋ ਅੱਡ ਕੋਰਸਿਸ ਕਰਕੇ ਪੜ੍ਹ ਪੜ੍ਹ ਕੇ, ਤੇ ਜਦੋਂ ਉਹਦੇ ਚ ਹੈਲਥ ਐਂਡ ਸੇਫਟੀ ਦਾ ਪੀਰੀਅਡ ਆਉਂਦਾ ਨਾ, ਤੇ ਉਦੋਂ ਉੱਥੇ ਇੱਕ ਵੀਡੀਓ ਦਿਖਾਈ ਜਾਂਦੀ ਹੁੰਦੀ ਆ। ਮੈਨੂੰ ਕੌਮ ਆਣਾ ਵੀ 30-32 ਚੋਂ ਘੱਟੋ ਘੱਟ 15 ਵਾਰੀ ਤਾਂ ਮੈਂ ਵੀਡੀਓ ਦੇਖ ਲਈ, ਉਹ 15 ਵਾਰੀ ਜਦੋਂ ਵੀਡੀਓ ਦਿਖਾਈ ਜਾਂਦੀ ਹੈ ਨਾ, ਜਿਹਦੇ ਚ ਦਿਖਾਇਆ ਜਾਂਦਾ ਉੱਥੇ ਐ ਕਹਿ ਕੇ ਚਲਾ ਜਾਂਦਾ ਇੰਸਟਰਕਟਰ ਆਪ ਨਾ ਮੁਸ਼ਕਣੀ ਜਿਹੀ ਹੱਸੀ ਹੱਸ ਕੇ, ਤੇ ਐ ਕਹਿ ਕੇ ਚਲਾ ਜਾਂਦਾ ਲਓ ਮੈਂ ਜਾਂਦਾ ਕੱਪ ਆਫ ਸੀ ਲੈਣ, ਤੇ ਤੁਸੀਂ ਨਾ ਆਹ ਦੇਖੋ ਸਿਲੀ ਚੀਜ਼ਾਂ ਵੀ ਤੁਸੀਂ ਇਹ ਕੁਛ ਨੀ ਕਰਨਾ, ਤੇ ਜਿਹੜੀਆਂ ਉਹ ਸਿਲੀ ਚੀਜ਼ਾਂ ਦਿਖਾਉਂਦੇ ਆ ਉਹਦੇ ਵਿੱਚ ਦਿਖਾਉਂਦੇ ਆ ਇੰਡੀਅਨ ਸਾਰੀਆਂ ਇੰਡੀਅਨ ਵੀਡੀਓ ਹੁੰਦੀਆਂ, ਤੇ ਇੰਡੀਅਨ ਵੀਡੀਓ ਦੇ ਵਿੱਚ ਦਿਖਾਉਂਦੇ ਆ ਕਿਵੇਂ ਅਸੀਂ ਟੈਂਪੂ ਹੇਠ ਜੈਕ ਲਾਉਣ ਜਿਹਨਾਂ ਦੇ ਟੰਬਾ ਲਾ ਕੇ ਉਹਦੇ ਥੱਲੇ ਬੰਦਾ ਬੜਾ ਬੈਠਾ, ਕਿਵੇਂ ਅਸੀਂ ਖੰਭੇ ਤੇ ਚੜੀ ਜਾਂਦੇ, ਕਿਵੇਂ ਅਸੀਂ ਰੇਲਵੇ ਟਰੈਕ ਦੇ ਉੱਤੇ ਆਪਦਾ ਨਿਤ ਕਿਰਿਆ ਨਿਤਨੇਮ ਦੀ ਕਿਰਿਆ ਕਰੀ ਜਾਂਦੇ ਉੱਥੇ ਹੈਂ ਤੇ ਸੋ ਇਹ ਜਿਹੀਆਂ ਚੀਜ਼ਾਂ ਦੀਆਂ ਵੀਡੀਓ ਦੇਖ ਕੇ ਸਾਨੂੰ ਸ਼ਰਮ ਝੱਲਣੀ ਪੈਂਦੀ ਹੱਸਣਾ ਹੱਸਦੇ ਹਾਂ ਬਸ਼ਰਮ ਜੇ ਹੋਏ ਲੋਕ ਸਾਡੇ ਕਿੰਨੀ ਝਾਕਦੇ ਆ ਕਿਤੇ ਵੀਡੀਓ ਕਿੰਨੀ ਦੇਖਦੇ ਆ ਤੇ ਅਸੀਂ ਬਸ਼ਰਮ ਜੇ ਹੋ ਕੇ ਅਸੀਂ ਵੀ ਵਿੱਚ ਹਸਤੀ ਚਾਸਤੀ ਪਾ ਲੈਂਦੇ ਹਾਂ ਬਸ ਇੰਨੀ ਕੁ ਗੱਲ ਆ ਸੋ ਇਹ ਗੱਲਾਂ ਨਾ ਸਾਨੂੰ ਸਿਆਣੇ ਬਣਨਾ ਪੈਣਾ ਅਸੀਂ ਸਾਨੂੰ ਆਪਦੇ ਆਲੇ ਦੁਆਲੇ ਨੂੰ ਐਜੂਕੇਟ ਕਰਨਾ ਪੈਣਾ ਜਿਨ੍ਹਾਂ ਚ ਕੇ ਨਹੀਂ ਹੁੰਦਾ ਉਹਨਾਂ ਚ ਕੇ ਇਹੋ ਜਿਹੇ ਅੰਮ੍ਰਿਤਸਰ ਵਰਗੇ ਹਾਦਸੇ ਵਾਪਰਦੇ ਰਹਿਣਗੇ ਇਹਦੇ ਲਈ ਅਸੀਂ ਦੁਆ ਅਰਦਾਸ ਹੀ ਕਰਦੇ ਹਾਂ ਅਸੀਂ ਤਾਂ ਕਹਿੰਦੇ ਹਾਂ ਵੀ ਰੱਬ ਜਿਹੜਾ ਵਾਕਈ ਇੰਡੀਆ ਦੇ ਵਿੱਚ ਆ ਜਿਹੜਾ ਲੋਕਾਂ ਨੂੰ ਬਚਾਈ ਫਿਰਦਾ ਜਿਹੜੀਆਂ ਤੁਸੀਂ ਵੀਡੀਓ ਦੇਖਦੇ ਹੋ ਅਕਸਰ ਟ੍ਰੈਫਿਕ ਦੀਆਂ ਆਵਾਜਾਈ ਦੀਆਂ ਕਿਵੇਂ ਲੋਕ ਇੱਕ ਦੂਜੇ ਦੀ ਟੱਪੀ ਜਾਂਦੇ ਆ ਕਿਵੇਂ ਗਾਂ ਕੱਲ ਪਰਸੋਂ ਮੈਨੂੰ ਕਿਸੇ ਨੇ 15 ਵੀਡੀਓ ਭੇਜੀਆਂ ਜਿੱਥੇ ਕਿ ਸੜਕ ਦੇ ਉੱਤੇ ਗਾਂ ਨੇ ਹਾਦਸੇ ਕਰਕੇ ਬੰਦਾ ਮਾਰਿਆ 15 ਵੀਡੀਓ ਅੱਡੋ ਅੱਡ ਕੈਮਰਿਆਂ ਦੀਆਂ ਤੇ ਫੇਰ ਵੀ ਸਰਕਾਰਾਂ ਦੇ ਉੱਤੇ ਕੋਈ ਜੂ ਨਹੀਂ ਰਹਿੰਦੀ ਉਹ ਮਾਤਾ ਕਹਿੰਦੇ ਆ ਜੀ ਸਾਡੀ ਮਾਤਾ ਬੈਠੀ ਹੈ ਕਹਿੰਦੇ ਸੜਕ ਦੇ ਉੱਤੇ ਫਿਰ ਦੱਸੋ ਕੀ ਕਰੋਗੇ ਸੋ ਸਿੱਧੂ ਸਾਹਿਬ ਆਪਾਂ ਨਾ ਆਪਣੇ ਅੱਜ ਮਹਿਮਾਨ ਇੰਤਜ਼ਾਰ ਕਰ ਰਹੇ ਆ ਤੇ ਉਹਨਾਂ ਨੂੰ ਆਪਾਂ ਲਈਏ ਨਾਲ ਇੱਕ ਹਰਿਆਣਵੀ ਐਸੋਸੀਏਸ਼ਨ ਬਣੀ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ
ਤੁਸੀਂ ਉਹਨਾਂ ਨੂੰ ਲਓ ਨਾ ਤੇ ਮੈਂ ਆਪਣੀ ਗੱਲਬਾਤ ਜਦ ਤੱਕ ਸੁਨੇਹੇ ਪੜਦਾ ਤੁਸੀਂ ਉਹਨਾਂ ਨੂੰ ਜੁਆਇਨ ਕਰੋ ਆਪਣੇ ਫੋਨ ਦੇ ਰਾਹੀਂ ਚਲੋ ਮੈਂ ਇਧਰ ਸੁਨੇਹੇ ਪੜਦੇ ਉਸ ਸ਼ਰੰਖਲਾ ਦੇ ਵਿਚ ਸਾਡੇ ਤੱਕ ਕਈ ਸੁਨੇਹੇ ਪਹੁੰਚੇ ਨੇ ਤੇ ਉਨ੍ਹਾਂ ਦੇ ਵਿਚ ਸਤਿਕਾਰਯੋਗ ਅਜਮੇਰ ਸਿੰਘ ਕਹਿ ਰਹੇ ਨੇ ਕਿ ਰੇਲਵੇ ਵਿਚ ਆਪ ਹੇਠਾਂ ਆਉਣ ਦੇ ਮੁਆਵਜ਼ੇ ਦਾ ਵਿਧਾਨ ਨਹੀਂ ਹੈ ਸਵਾਰੀ ਸਮਾਨ ਦੀ ਜਿੰਮੇਵਾਰੀ ਹੁੰਦੀ ਹੈ ਨਾ ਕਿ ਆਪਣੀ ਨਾ ਬਗਾਨੀ ਜਾਣ ਦੀ ਸੋ ਬਿਲਕੁਲ ਇਹੀ ਕੁਝ ਚੱਲ ਰਿਹਾ ਤੇ ਬਾਕੀ ਬੁੱਤ ਕਲਚਰ ਦਾ ਵਧਾਇਆ ਜਾ ਰਿਹਾ ਸੋ ਇਕ ਹੋਰ ਸੁਨੇਹਾ ਸਾਡੇ ਤੱਕ ਪਹੁੰਚਿਆ ਸੀ ਦਲਜੀਤ ਸਿੰਘ ਢਿੱਲੋਂ ਭਾਜੀ ਦਾ ਉਹ ਕਹਿੰਦੇ ਨੇ ਕਿ ਸਭ ਤੋਂ ਵੱਡਾ ਕਾਰਨ ਸੀ ਟਰੈਕ ਤੇ ਖੜੇ ਲੋਕਾਂ ਵੱਲੋਂ ਬੇਧਿਆਨੇ ਹੋ ਕੇ ਮੋਬਾਈਲ ਨਾਲ ਵੀਡੀਓਗ੍ਰਾਫੀ ਕਰਨੀ ਬਿਲਕੁਲ ਇਹ ਵੀ ਇਕ ਵੱਡਾ ਕਾਰਨ ਬਣਦਾ ਜਾ ਰਿਹਾ ਜਦੋਂ ਵੀ ਬੇਧਿਆਨੇ ਹੋ ਕੇ ਆਪ ਅੱਖੀ ਆਨੰਦ ਮਾਣਨ ਦੀ ਥਾਂ ਫੋਨ ਦੇ ਵਿਚ ਕੈਦ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਮੁੜ ਕੇ ਕਦੇ ਫਿਰ ਯੂਜ਼ ਵੀ ਨਹੀਂ ਕਰਦੇ ਉਹਨੂੰ ਸੀਤਲ ਪ੍ਰਸਾਦ ਜੀ ਸਾਡੇ ਨਾਲ ਐਡਲੇਟ ਤੋਂ ਜੁੜੇ ਨੇ ਉਹ ਕਹਿੰਦੇ ਨੇ ਕਿ ਭਾਜੀ ਆਪ ਖੁਦ ਨਹੀਂ ਆਪਾਂ ਬਦਲਣਾ ਚਾਹੁੰਦੇ ਤੇ ਜੇ ਕੋਈ ਸਰਕਾਰੀ ਬੰਦਾ ਰੋਕਦਾ ਹੈ ਤਾਂ ਇਹ ਸਾਡੇ ਲੋਕ ਈਗੋ ਪ੍ਰੋਬਲਮ ਬਣ ਜਾਂਦੀ ਹੈ ਫਿਰ ਅਸੀਂ ਕਹਿੰਦੇ ਹਾਂ ਕਿ ਸਾਲਾ ਪੈਸੇ ਭਾਲਦਾ ਹੈ ਬਿਲਕੁਲ ਇਹ ਵੀ ਇਕ ਪ੍ਰੋਬਲਮ ਹੈ ਹਮਪ੍ਰੀਤ ਸਿੰਘ ਬਰਾੜ ਪਰਤ ਤੋਂ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੁਖਦੀਪ ਸਿੰਘ ਰਿਆੜ ਖੋਬਰਮ ਤੋਂ ਹਾਂਜੀ ਬੇਟੇ ਦੀ ਫੋਟੋ ਭੇਜੀ ਹੈ ਜੀ ਤੇ ਬਾਕੀ ਇਨ੍ਹਾਂ ਨੇ ਕਿਹਾ ਕਿ ਭਾਜੀ ਖ਼ਬਰ ਸੁਣੀ ਹੈ ਕਿ ਇਕੱਲੇ ਪੰਜਾਬ ਦੇ ਵਿਚ 21 ਜਗ੍ਹਾ ਤੇ ਰੇਲਵੇ ਲਾਈਨ ਦੇ ਨੇੜੇ ਦੁਸਹਿਰਾ ਮਨਾਇਆ ਗਿਆ ਤੇ ਲੋਕ ਲਾਈਨ ਤੇ ਹੀ ਖੜੇ ਸੀ ਪੂਰੇ ਭਾਰਤ ਵਿਚ ਕਿੰਨੇ ਹੋਣਗੇ ਸੋ ਮਿੰਟੂ ਜੀ ਸ਼ਾਮਲ ਹੋ ਗਏ ਨੇ ਮੇਰੇ ਨਾਲ ਤੇ ਮਿੰਟੂ ਜੀ ਆਪਾਂ ਆਪਣੇ ਗੈਸਟ ਨੂੰ ਇੰਟਰੋਡਿਊਸ ਕਰੀਏ ਤੇ ਗੱਲਬਾਤ ਕਰੀਏ ਕਿ ਹਰਿਆਣਵੀ ਕਲਚਰ ਦੀ ਆਰਗੇਨਾਈਜੇਸ਼ਨ ਬਣੀ ਆ ਉਹਨਾਂ ਦੀ ਕੀ ਏਮਸ ਐਂਡ ਆਬਜੈਕਟਿਵ ਨੇ
ਜੀ 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 ਬਿਲਕੁਲ ਜੀ ਦੇਖੋ ਆਪਾਂ ਗੱਲਾਂ ਬਾਤਾਂ ਜਿਹੜੀਆਂ ਕਰ ਰਹੇ ਸੀਗੇ ਰੇਲਵੇ ਹਾਦਸੇ ਦੀਆਂ ਤੇ ਇੰਡੀਆ ਦੇ ਵਿਚ ਜਿਹੜੇ ਜਿਹੜਾ ਕਲਚਰ ਹੀ ਵਿਗੜਿਆ ਹੋਇਆ ਤੇ ਉਹਦੀਆਂ ਤੇ ਉਹਦੇ ਚ ਅਖੀਰ ਜਿਹੜਾ ਕੰਕਲੂਜਨ ਇਹੀ ਕੱਢਿਆ ਗਿਆ ਵੀ ਭਾਈ ਸਾਨੂੰ ਅਵੇਅਰਨੈਸ ਦੀ ਘਾਟ ਆ ਤੇ ਅਵੇਅਰਨੈਸ ਫੈਲਾਉਣੀ ਪੈਣੀ ਆ ਹੁਣ ਇਹੀ ਚੀਜ਼ ਆ ਕੇ ਆਸਟ੍ਰੇਲੀਆ ਚ ਆ ਗਈ ਆ ਆਸਟ੍ਰੇਲੀਆ ਦੇ ਵਿਚ ਸਾਡੇ ਕਲਚਰ ਦੇ ਵਿਚ ਕੁਝ ਇੱਕ ਚੰਗੀਆਂ ਮਾੜੀਆਂ ਗੱਲਾਂ ਆ ਗਈਆਂ ਤੇ ਉਹ ਚੰਗੀਆਂ ਮਾੜੀਆਂ ਗੱਲਾਂ ਦੇ ਵਿਚ ਫਿਰ ਸਾਡੀ ਕੋਸ਼ਿਸ਼ ਆ ਵੀ ਅਸੀਂ ਉਹਨਾਂ ਨੂੰ ਕਿਵੇਂ ਨਾ ਕਿਵੇਂ ਰਿਮੂਵ ਕਰੀਏ ਪੰਜਾਬੀਆਂ ਦੇ ਵਿਚ ਤਾਂ ਬੜਾ ਕਲਚਰ ਇਹ ਹੋਇਆ ਵੀ ਬਹੁਤ ਸਾਰੀਆਂ ਐਸੋਸੀਏਸ਼ਨ ਹੋਣ ਚਾਹੀਆਂ ਆਸਟ੍ਰੇਲੀਆ ਵਾਈਡ ਹਰ ਸ਼ਹਿਰ ਚ 20-30 ਐਸੋਸੀਏਸ਼ਨ ਨੇ ਉਹ ਆਪਣੇ ਆਪਣੇ ਪੱਧਰ ਤੇ ਕੰਮ ਕਰ ਰਹੀਆਂ ਪਰ ਹਰਿਆਣਵੀ ਲੋਕ ਵੀ ਓਨੇ ਹੀ ਆਏ ਹੋਏ ਆ ਅੱਜ ਕੱਲ ਤੇ ਹਰਿਆਣਵੀ ਲੋਕਾਂ ਦੇ ਲਈ ਅਜੇ ਜਿਹੜੇ ਉਹ ਪਲੇਟਫਾਰਮ ਓਨੇ ਨਹੀਂ ਸਨ ਓਨੇ ਵੱਡੇ ਪੱਧਰ ਤੇ ਜਿੰਨੇ ਹੋਣੇ ਚਾਹੀਦੇ ਸਨ ਪਰ ਹੁਣ ਮੇਰੀ ਪਿਛਲੇ ਦਿਨੀ ਗੱਲ ਚੱਲੀ ਸਾਡੇ ਬੜੇ ਪਿਆਰੇ ਮਿੱਤਰ ਆ ਸੰਜੀਵ ਲੋਹਰਾ ਹੋਰੇ ਜਿਹੜੇ ਕਿ AHMI ਕਾਲਜ ਚਲਾਉਂਦੇ ਆ ਤੇ ਉਹਨਾਂ ਨਾਲ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਵੀ ਅਸੀਂ ਹਰਿਆਣਵੀ ਵੀ ਆਪਣੀ ਇੱਕ ਐਸੋਸੀਏਸ਼ਨ ਬਣਾਈ ਆ ਤੇ ਉਸ ਐਸੋਸੀਏਸ਼ਨ ਦੇ ਜ਼ਰੀਏ ਅਸੀਂ ਜਿਹੜੀ ਆਉਣ ਵਾਲੇ ਦਿਨਾਂ ਦੇ ਵਿਚ ਕੁਝ ਕੰਮ ਕਰਨ ਜਾ ਰਹੇ ਹਾਂ ਸੋ ਅੱਜ ਉਹ ਐਸੋਸੀਏਸ਼ਨ ਦੇ ਬੁਲਾਰੇ ਸੇਵਾ ਸਿੰਘ ਸਿਡਨੀ ਤੋਂ ਸਾਡੇ ਨਾਲ ਜੁੜੇ ਆ ਸੋ ਆਪਾਂ ਉਹਨਾਂ ਤੋਂ ਜਾਣਦੇ ਆ ਵੀ ਇਹਨਾਂ ਦਾ ਕੀ ਮੋਟਿਵਸ ਨੇ ਤੇ ਕੀ ਉਹ ਕਰਨਾ ਚਾਹੁੰਦੇ ਆ ਤੇ ਕੀ ਆਉਣ ਵਾਲੇ ਦਿਨਾਂ ਦੇ ਵਿਚ ਉਹ ਲੈ ਕੇ ਆ ਰਹੇ ਆ ਸੋ ਸੇਵਾ ਸਿੰਘ ਜੀ ਸਵਾਗਤ ਆ ਤੁਹਾਡਾ ਅਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਚ
ਧੰਨਵਾਦ ਮਿੰਟੂ ਜੀ ਧੰਨਵਾਦ ਆਪਕਾ ਇਸ ਹਰਮਨ ਰੇਡੀਓ ਤੇ ਜੁੜਨ ਕੇ ਲਈ
ਸੋ ਆਪਣੇ ਨਾਲ ਜੀ ਅਮਨਦੀਪ ਸਿੰਘ ਸਿੱਧੂ ਡਾਇਰੈਕਟਰ ਹਰਮਨ ਰੇਡੀਓ ਵੀ ਜੁੜੇ ਹੋਏ ਆ ਜੀ ਤੇ ਆਪਾਂ ਰਲ ਮਿਲ ਕੇ ਗੱਲਬਾਤ ਕਰਨੀ ਹੈ ਸੇਵਾ ਸਿੰਘ ਜੀ ਸੋ ਪਹਿਲਾਂ ਤਾਂ ਥੋੜਾ ਜਿਹਾ ਬਰੀਫ ਦੱਸਿਓ ਆਪਣੀ ਐਸੋਸੀਏਸ਼ਨ ਦਾ ਨਾਮ
ਐਸੋਸੀਏਸ਼ਨ ਦਾ ਨਾਮ ਜੀ ਹਰਿਆਣਵੀ ਐਸੋਸੀਏਸ਼ਨ ਆਫ ਹਰਿਆਣਵੀ ਇਨ ਆਸਟ੍ਰੇਲੀਆ ਹੈ ਅਮਨਦੀਪ ਜੀ ਨਮਸਕਾਰ
ਨਮਸਕਾਰ ਜੀ ਸਵਾਗਤ ਹੈ ਆਪਕਾ ਜੀ
ਸੋ ਹਰਿਆਣਵੀ ਐਸੋਸੀਏਸ਼ਨ ਇਨ ਆਸਟ੍ਰੇਲੀਆ ਤੁਸੀਂ ਇਸ ਐਸੋਸੀਏਸ਼ਨ ਦਾ ਨਾਂ ਵੀ ਆ ਜੀ ਵੀ ਹਰਿਆਣੇ ਦੇ ਲੋਕ ਇਕੱਠੇ ਹੋ ਕੇ ਕਰ ਰਹੇ ਪਹਿਲਾਂ ਤਾਂ ਇਹ ਦੇਖੋ ਵੀ ਪੰਜਾਬੀਆਂ ਦਾ ਤਾਂ ਸਭ ਨੂੰ ਪਤਾ ਵੀ ਹੁਣ ਇੰਨੇ ਕੁ ਹੋ ਗਏ ਹਰਿਆਣਵੀ ਕਿੰਨੇ ਗਏ ਆਸਟ੍ਰੇਲੀਆ ਦੇ ਵਿਚ?
ਹਰਿਆਣਵੀ ਮੇਰੇ ਹਿਸਾਬ ਓਕੇ ਮਿੰਦਰ ਜੀ ਮੈਂ ਗੱਲ ਪੁੱਛਦਾ ਪਹਿਲਾਂ ਪੰਜਾਬੀ ਤੇ ਹਰਿਆਣਵੀ ਤੇ ਗੱਲ ਕਰ ਸਕਦਾ?
ਤੁਸੀਂ ਰਲਮੀ ਮਿਲਮੀ ਕਰੋ ਜੀ, ਸਾਡੇ ਬੰਦੇ ਰਲਮੀ ਮਿਲਮੀ ਜੀ, ਹਾਂ
ਕਿਉਂਕਿ ਮੈਂ ਤਾਂ ਸਾਰੀ ਗੱਲ ਕਰ ਸਕਦਾ। ਠੀਕ ਹੈ, ਹਰਿਆਣਵੀ ਮੇਰੇ ਹਿਸਾਬ ਦੇ ਨਾਲ 25,000 ਹਰਿਆਣਵੀ ਹੋਣੇ ਆਸਟ੍ਰੇਲੀਆ ਚ
ਟੋਟਲ ਆਸਟ੍ਰੇਲੀਆ ਚ। ਵਾਹ ਕਿਆ ਮਾਤਾ ਜੀ। ਸੋ ਫਿਲਹਾਲ ਦੇਖੋ ਮੈਂ ਇਹਨਾਂ ਸਾਰੇ ਸਰੋਤਿਆਂ ਨੂੰ ਰੋਜ਼ ਦੱਸਦਾ ਰਹਿੰਦਾ ਮੇਰਾ ਵੀ ਜਿਹੜਾ ਪਿਛੋਕੜ ਹਰਿਆਣੇ ਦਾ ਵਾਲਾ, ਤੇ ਮੈਂ ਕਹਿ ਦਿੰਦਾ ਵੀ ਅਸੀਂ ਪੰਜਾਬੀ ਜ਼ਰੂਰ ਹਾਂ ਪਰ ਅਸੀਂ ਹਰਿਆਣੇ ਦੇ ਹਾਂ, ਤੇ ਹਰਿਆਣਾ ਇਸ ਟਾਈਮ ਖੇਡਾਂ ਦੇ ਵਿੱਚ ਖਾਸ ਕਰਕੇ ਤੇ ਫਾਈਨੈਂਸ਼ਲੀ ਤੌਰ ਤੇ ਬੜਾ ਸਟਰੋਂਗ ਆ। ਪਹਿਲੀ ਗੱਲ ਤਾਂ ਸਾਨੂੰ ਇਸ ਚੀਜ਼ ਦਾ ਮਾਣ ਵੀ ਆ ਤੇ ਤੁਹਾਨੂੰ ਵੀ ਵਧਾਈ ਦਿੰਦੇ ਹਾਂ ਵੀ ਹਰਿਆਣਾ ਨੇ ਜਿਹੜੀ ਆਪਦੇ ਜਿਹੜੀ ਪੈਸਾ ਚਾਹੇ ਉਹਨੂੰ ਕਿਸੇ ਗੜਗਾਉਂ ਤੋਂ ਮਿਲਿਆ ਜਾਂ ਜਿੱਥੋਂ ਮਿਲਿਆ ਤੇ ਉਹ ਚੰਗਾ ਪ੍ਰਚਾਰ ਤੇ ਚੰਗਾ ਪ੍ਰਸਾਰ ਕਰਨ ਤੇ ਲਾਇਆ। ਸੋ ਇਹਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ। ਹੁਣ ਤੁਸੀਂ ਆਸਟ੍ਰੇਲੀਆ ਦੇ ਵਿੱਚ ਜਿਹੜੀ ਇਹ ਸਿਡਨੀ ਦੇ ਵਿੱਚ ਐਸੋਸੀਏਸ਼ਨ ਬਣਾਈ ਆ, ਇਹ ਐਸੋਸੀਏਸ਼ਨ ਦੇ ਕੀ ਤੁਹਾਡੇ ਏਮ ਤੇ ਓਬਜੈਕਟਸ ਨੇ?
ਦੇਖੋ ਐਸੋਸੀਏਸ਼ਨ ਕਾ ਜੋ ਮੇਨ ਪਰਪਸ ਥਾ ਮਿੰਟੂ ਜੀ, ਉਹ ਥਾ ਕਿ ਹਮ ਲੋਗ ਦੇਖਤੇ ਹਮਾਰੇ ਪੇਰੈਂਟਸ ਆਤੇ ਹੈ ਵੋ ਬੋਰ ਹੋ ਜਾਤੇ ਹੈ ਕੁਛ ਦਿਨ ਤੋਂ, ਹਫਤਾ ਦਸ ਦਿਨ ਤੋਂ ਜੋ ਹੈ ਸਾਈਟ ਸੀਇੰਗ ਮੇਂ ਉਨਕਾ ਟਾਈਮ ਨਿਕਲ ਜਾਤਾ ਹੈ। ਤੋ ਹਮ ਲੋਗੋਂ ਨੇ ਅਬਜ਼ਰਵ ਕੀਆ ਕਿ ਜੋ ਪੇਰੈਂਟਸ ਆ ਰਹੇ ਹੈ ਵੋ ਬੋਰ ਹੋ ਜਾਤੇ ਹੈ, ਉਨਕੇ ਲਈ ਕੁਛ ਰੀਕ੍ਰੀਏਸ਼ਨ ਸੈਂਟਰ ਜੋ ਹੈ ਸਟਾਰਟ ਕਰੇ। ਸ਼ੁਰੂਆਤ ਯਹਾਂ ਸੇ ਹੋਈ ਥੀ। ਫਿਰ ਉਸਕੇ ਬਾਅਦ ਦੇਖਾ ਬਹੁਤ ਸਾਰੇ ਸਟੂਡੈਂਟਸ ਆ ਰਹੇ ਹੈ, ਹਰਿਆਣਾ ਸੇ ਸਟੂਡੈਂਟਸ ਆ ਰਹੇ ਹੈ, ਪੰਜਾਬ ਸੇ ਵੀ ਆਤੇ ਹੈ। ਤੋ ਉਨ ਸਟੂਡੈਂਟਸ ਕੇ ਸਾਥ ਏਕ ਕਨੈਕਸ਼ਨ ਜੋ ਹੈ ਐਸਟੈਬਲਿਸ਼, ਜੋ ਆਲਰੇਡੀ ਯਹਾਂ ਪੇ ਐਸਟੈਬਲਿਸ਼ ਹਰਿਆਣਵੀਜ਼ ਹੈ ਉਨਕੋ ਜੋੜੇ ਤਾਂ ਕਿ ਉਨਕੀ ਕਿਸੀ ਵੀ ਤਰ੍ਹਾਂ ਸੇ ਮਦਦ ਹੋ ਸਕੇ। ਫਿਰ ਜੋ ਨਏ ਮਾਈਗ੍ਰੈਂਟਸ ਆ ਰਹੇ ਹੈ ਉਨਕੇ ਲਈ ਜੋਬਸ ਨਹੀਂ ਹੈ ਜਾਂ ਉਨਕੋ ਕੋਈ ਕਨੈਕਸ਼ਨ ਚਾਹੀਏ, ਉਨਕੋ ਕੋਈ ਹੈਲਪ ਚਾਹੀਏ, ਅਸਿਸਟੈਂਸ ਚਾਹੀਏ, ਤੋ ਉਨਕੇ ਲਈ ਏਕ ਪਲੇਟਫਾਰਮ ਜੋੜ ਰਹੇ ਹੈ ਤਾਂ ਕਿ ਉਹ ਲੋਕ ਆ ਕੇ ਆਪਸ ਮੇਂ ਜੁੜੇ। ਔਰ ਉਸਕੇ ਬਾਅਦ ਜੋ ਹੈ ਆਜ ਤੋ ਜੋ ਹੈ ਹਮ ਲੋਗ ਤੋ ਜੋ ਵਾਪਸ ਜਾਤੇ ਹੈ ਹਰਿਆਣਾ ਚਲੇ ਜਾਤੇ ਹੈ ਸਾਲ ਮੇਂ ਏਕ ਬਾਰ ਦੋ ਬਾਰ, ਠੀਕ ਹੈ, ਲੇਕਿਨ ਹਮਾਰੇ ਬੱਚੇ ਜੋ ਹੈ ਧੀਰੇ ਧੀਰੇ ਉਹ ਜਾਣਾ ਕਮ ਹੋ ਜਾਏਗਾ, ਤੋ ਕਲਚਰ ਖਤਮ ਹੋਤੀ ਜਾਏਗੀ। ਉਸ ਕਲਚਰ ਕੋ ਪ੍ਰੋਮੋਟ ਔਰ ਪ੍ਰਿਜ਼ਰਵ ਕਰਨੇ ਕੇ ਲੀਏ ਹਮ ਲੋਗੋ ਨੇ ਜੋ ਹੈ ਸੋਚਾ ਕਿ ਏਕ ਐਸੋਸੀਏਸ਼ਨ ਬਣਾਏ, ਸਾਰੇ ਹਰਿਆਣਵੀ ਜਿਤਨੇ ਹੈ ਉਨਕੋ ਜੋੜੇ ਆਸਟ੍ਰੇਲੀਆ ਵਾਈਡ। ਹਮਨੇ ਸਟਾਰਟ ਸਿਡਨੀ ਸੇ ਕੀਆ ਹੈ ਲੇਕਿਨ ਪਰਥ ਮੇਂ ਵੀ ਭਾਈਓ ਸੇ ਬਾਤ ਹੋਈ ਹੈ, ਮੈਲਬਰਨ ਮੇਂ ਵੀ ਹੋਈ ਹੈ, ਬ੍ਰਿਸਬੇਨ ਮੇਂ, ਹੋਬਾਰਟ ਮੇਂ। ਤੋ ਉਨ ਸਭ ਕੋ ਜੋੜ ਕੇ ਏਕ ਨੈਸ਼ਨਲ ਪਲੇਟਫਾਰਮ ਬਣਾਉਣੇ ਕਾ ਪਲਾਨ ਹੈ, ਜਹਾਂ ਪੇ ਕਲਚਰ ਵੀ ਪ੍ਰੋਮੋਟ ਕਰੇ ਔਰ ਹਮ ਆਪਣੇ ਸਪੋਰਟਸ ਕੋ ਵੀ ਪ੍ਰੋਮੋਟ ਕਰੇ, ਸਪੋਰਟਸ ਈਵੈਂਟਸ ਕਰਵਾਏ। ਤੋ ਇਹ ਓਬਜੈਕਟਿਵਸ ਹੈ ਬੇਸਿਕਲੀ।
ਸੋ ਕਹਿਣ ਦਾ ਮਤਲਬ ਇਹ ਹੋਇਆ ਜੀ, ਜੇ ਪੰਜਾਬੀਆਂ ਦੀ ਸੱਥ ਹੁੰਦੀ ਆ ਬਜੁਰਗਾਂ ਲਈ ਤੇ ਹਰਿਆਣਵੀਆਂ ਦਾ ਕੀ ਪੰਡਾਲ ਕਹਿੰਦੇ ਆ ਜਾਂ ਮੈਨੂੰ ਕੁਛ?
ਚੌਪਾੜ ਕਹਿੰਦੇ।
ਹਾਂਜੀ, ਚੌਪਾੜ ਛੇਤੀ ਹੀ ਸਿਡਨੀ ਦੇ ਵਿੱਚ ਕਾਇਮ ਹੋਣ ਜਾ ਰਹੀ ਆ।
ਹਮਨੇ ਉਹ ਸ਼ੁਰੂ ਕਰ ਦਿਆ ਜੀ, ਹਮਨੇ ਜਗ੍ਹਾ ਜੋ ਹੈ ਹਮਾਰੇ ਇੱਕ ਸਾਥੀ ਹੈ ਮਨੋਜ ਰੂਹਿਲ, ਉਹਨਾਂ ਨੇ ਆਪਣਾ ਘਰ ਜੋ ਹੈ ਦਿਆ ਹਮਾਰੇ ਕੋ। ਤੋ ਹਮ ਹਫਤੇ ਮੇਂ ਦੋ ਦਿਨ ਉਨਕੇ ਲਈ ਪੇਰੈਂਟਸ ਕੇ ਲਈ ਸ਼ੁਰੂ ਕਰ ਦਿਆ ਹਮਨੇ ਆਲਰੇਡੀ। ਵਹਾਂ ਪੇ ਵੋ ਲੋਗ ਲੋਕਲ ਆਪਣਾ ਇੰਡੀਅਨ ਟੀਵੀ ਦੇਖ ਸਕਤੇ ਹੈ, ਕੈਰਮ ਖੇਲ ਸਕਤੇ ਹੈ, ਤਾਸ਼ ਖੇਲ ਸਕਤੇ ਹੈ, ਚਾਏ ਵਗੈਰਾ ਕਾ ਇੰਤਜ਼ਾਮ ਹੈ, ਔਰ ਆਂਗਨ ਹੈ ਵਹਾਂ ਪੇ, ਹੁੱਕਾ ਰੱਖਾ ਹੈ, ਬਿਲਕੁਲ ਹੁੱਕਾ ਤੋ ਮਸਤ ਹੈ ਹੁੱਕਾ। ਸੋ ਵੈਲਕਮ, ਹਮਨੇ ਸ਼ੁਰੂ ਕਰ ਦਿਆ ਆਲਰੇਡੀ
ਜੀ। ਮੈਂ ਮਾਫੀ ਚਾਹੁੰਦਾ ਜੀ, ਦੇਖੋ ਅਸੀਂ ਨਸ਼ੇ ਨੂੰ ਪ੍ਰਮੋਟ ਕਰਦੇ ਪਰ ਹੁੱਕਾ ਇੱਕ ਹਰਿਆਣਵੀ ਟ੍ਰੈਡੀਸ਼ਨ ਦੇ ਵਿੱਚ ਇੱਕ ਆਪਣੀ ਜਗ੍ਹਾ ਰੱਖਦਾ। ਜੇ ਤੁਸੀਂ ਹਰਿਆਣੇ ਦੇ ਵਿੱਚ ਵੀ ਲੰਘਦੇ ਹੋ, ਜਦੋਂ ਵੀ ਪੰਜਾਬ ਨੂੰ ਜਾਂਦੇ ਹੋ ਤਾਂ ਤੁਸੀਂ ਦੇਖਿਆ ਹੋਣਾ ਰੋਹਤਕ ਮੈਮ ਉਹਨਾਂ ਏਰੀਆ ਦੇ ਵਿੱਚ ਕਿਵੇਂ ਹੁੱਕੇ ਵਾਲੇ ਘਰਾਂ ਦੇ ਵਿੱਚ ਹੁੱਕਾ ਵਾਰ ਕੇ ਰੱਖਿਆ ਪਿਆ ਹੁੰਦਾ ਤੇ ਆਮ ਜਿਹੜੇ ਬਜੁਰਗ ਬੈਠੇ ਹੁੰਦੇ ਆ। ਚਲੋ ਜੀ, ਉਹ ਬਜੁਰਗਾਂ ਦੇ ਕਲਚਰ ਦਾ ਹਿੱਸਾ ਮੈਨੂੰ ਲੱਗਦਾ। ਹੁਣ ਤਾਂ ਸੇਵਾ ਸਿੰਘ ਜੀ ਜਿਹੜੀ ਨਵੀਂ ਜਨਰੇਸ਼ਨ ਦਾ ਮੈਨੂੰ ਲੱਗਦਾ ਹੁੱਕੇ ਤੋਂ ਦੂਰ ਹੋਈ ਆ।
ਹਾਂਜੀ, ਨਵੀਂ ਜਨਰੇਸ਼ਨ ਜਿਹੜੀ ਹੈਗੀ ਹੁੱਕੇ ਤੋਂ ਦੂਰ ਹੈਗੀ, ਬਸ ਅਸੀਂ ਬਜੁਰਗਾਂ ਲਈ ਹੁੱਕਾ ਜ਼ਰੂਰ ਰੱਖਿਆ।
ਇਸ ਤਰ੍ਹਾਂ ਕਰੋ ਸੇਵਾ ਸਿੰਘ ਜੀ ਕਿ ਤੁਸੀਂ ਇਲੈਕਟ੍ਰੋਨਿਕ ਹੁੱਕਾ ਲੈ ਲਓ ਇੱਕ, ਤੋਂ ਇੱਥੇ ਹੁੱਕਾ ਛਡਾਉਣ ਦਾ ਕੇਂਦਰ ਆਪਾਂ ਸ਼ੁਰੂ ਕਰਨਾ ਕਿ ਤੰਬਾਕੂ ਜਿਹੜਾ ਸਿਹਤ ਲਈ ਚੰਗਾ ਨਹੀਂ ਹੈਗਾ। ਤੇ ਜਿਹੜੀ ਸਾਰਿਆਂ ਨੂੰ ਵੱਡੀ ਸਮੱਸਿਆ ਆਉਂਦੀ ਹੈ ਨਾ, ਜਿਹੜੇ ਪੇਰੈਂਟਸ ਆਉਂਦੇ ਨੇ ਇੰਡੀਆ ਤੋਂ ਟਾਈਮ ਪਾਸ ਦੀ ਤੁਸੀਂ ਦੱਸਿਆ, ਤੇ ਉਹਨਾਂ ਲਈ ਨਾ ਇੱਕ ਵੈਸੇ ਸਾਡੇ ਗੁਰੂ ਘਰ ਕਈ ਵਾਰੀ ਚਲਾਉਂਦੇ ਹੁੰਦੇ ਮੁਹਿੰਮ ਕਿ ਇੰਗਲੈਂਡ ਵੀ ਮੈਂ ਦੇਖੀ ਹੈ ਕਿ 15 ਦਿਨੀ ਇੱਕ ਐਕਸਕਰਸ਼ਨ ਲੈ ਕੇ ਜਾਣੀ ਬੱਸ ਹਾਇਰ ਕਰਕੇ ਉੱਥੇ, ਮਤਲਬ ਥੋੜੀ ਕੋਸਟ ਪ੍ਰਾਈਸ ਤੇ, ਮਤਲਬ 100-200 ਕਿਲੋਮੀਟਰ ਇੱਧਰ ਉੱਧਰ ਲੈ ਕੇ ਜਾਣਾ, ਇਸ ਤਰ੍ਹਾਂ ਦੀ।
ਬਿਲਕੁਲ, ਉਹ ਬੜੀਆ ਬੜੀਆ ਆਈਡੀਆ ਹੈ,
ਐਕਟੀਵਿਟੀਜ਼ ਕਾਫੀ ਉਹ ਇੰਜੋਏ
ਕਰ ਲੋਗਾਂ ਨੇ ਜੋ ਹੈ 15 ਦਿਨ ਕਾ ਵੀ। ਹਾਂਜੀ ਬਿਲਕੁਲ ਬਿਲਕੁਲ, 15 ਦਿਨ ਕਾ ਵੀ ਸ਼ੁਰੂ ਕਰਾਂਗੇ, ਬਟ ਅਭੀ ਜੋ ਹੈ ਹਮ ਏਕ ਦਿਨ ਕੇ ਲਈ ਕੈਨਬਰਾ ਕੇ ਲਈ, ਕੈਨਬਰਾ ਮੇਂ ਜੋ ਹੈ ਆਪਣਾ ਫਲੋਰੀਡ ਫੈਸਟੀਵਲ ਹੋਤਾ ਹੈ ਟਿਊਲਿਪਸ ਕਾ, ਤੋ ਵਹਾਂ ਪੇ ਪੇਰੈਂਟਸ ਕੋ ਜੋ ਹੈ ਸਭੀ ਪੇਰੈਂਟਸ ਕੋ ਸੀਨੀਅਰ ਕੋ ਬੱਸ ਮੇਂ ਭੇਜੇਂਗੇ
ਜੀ।
ਤੋ ਵੋ ਪਲਾਨ ਕੀਆ ਹਮ ਲੋਗੋਂ ਨੇ, ਤੋ ਧੀਰੇ ਧੀਰੇ ਜੋ ਹੈ ਅਫਕੋਰਸ 10-15 ਦਿਨ ਕਾ ਜੋ ਹੈ ਵੋ ਤੋ ਪਲਾਨ ਕਰੇਂਗੇ ਕਰੇਂਗੇ
ਜੀ ਜੀ। ਤੋ ਅਭੀ ਅਗਲਾ ਆਪਕਾ ਆਨੇ ਵਾਲਾ ਇਵੈਂਟ ਮੇਰੇ ਕੋ ਪਤਾ ਲਗਾ ਹੈ ਵੀ ਆਪਕੋ 4 ਤਾਰੀਖ ਕੋ ਹੈ, ਕਿਆ ਹੈ ਉਸ ਇਵੈਂਟ ਮੇਂ?
ਨਹੀਂ, 2 ਤਾਰੀਖ ਕੋ। ਦੇਖੋ ਆਪ ਲੋਗੋਂ ਕੋ ਪਤਾ ਹੋਗਾ ਕਿ ਪਹਿਲੇ ਤੋ ਹਮ ਸਭੀ ਇੱਕ ਥੇ ਪੰਜਾਬ
بگ پنجاب تھا اس میں سے ہریانہ جو ہے 1 نومبر 1966 کو ہریانہ الگ ہو گیا تھا تو اس 1 نومبر کو ہریانہ ڈے مناتے ہیں ہریانہ میں تو اس ہریانہ ڈے کو ہم یہاں آسٹریلیا میں منا رہے ہیں پہلی بار 2 نومبر کو فرائیڈے کو سڈنی بہائی سینٹر میں سلور واٹر میں ہریانوی ڈانس ہریانوی سانگ ہریانوی جوکس ہریانوی اسکٹس پورا پروگرام ہی ہریانوی میں ہوگا اس کے لیے ہم نے انڈیا سے ہرویندر رانا اور رینو کادیان دو کلاکار انڈیا سے آ رہے ہیں تو 3 گھنٹے کا پروگرام ہے جس میں ہریانوی رنگا رنگ کاریکرم ہوں گے ہریانوی کلچر ہوگی دمن آپ لوگوں کو پتا ہوگا دمن ایک ڈریس ہے ہریانہ کی ٹریڈیشنل اور دھوتی کرتے میں تو آپ لوگ آپ بھی آئیں اور آپ لوگوں کو بھی ہماری طرف سے ریکویسٹ کریں انوائٹ کریں اور آئیں ہریانوی کلچر کو آسٹریلیا میں دیکھیں
اچھا جی کلاکار نام دسیا رینو دانا یہ میرے سامنے ہریانے کی مس پوجا ہی آنا جی
ہلو
جی ہریانے دے وچ مس پوجا پنجاب دے وچ مس پوجا مشہور آ گانے دے وچ
ہاں جی ہاں جی
آرٹسٹ ہریانے دی مس پوجا
بالکل بالکل جی
جی جی سو آرٹسٹ بلائے جا رہے ہیں کلچرل پروگرام ہو رہا ہے دیکھو سدھو صاحب بڑی ودیا لگ رہا دیکھو ورسٹائلٹی جنو کہندے ہیں جاں ملٹی کلچرزم وہ بڑا ہون چاہ رہا اسی پنجابی تو بڑے کتنے بھنگڑے پاؤندے سی پر ہریانوی ڈانس دے وچ جڑی ایک چیز دیکھن چ ملدی آ وہ جو جوش ہریانوی ڈانس ہے مینوں لگدا وہ بھنگڑے دے وچ وی نہیں ہوندا اتنا جوش بہت زیادہ جوش بھرپور جڑے ہریانوی ڈانس نے سو یہ بھی ہن چھتی ساڈے سامنے آن گے سو جدو یہ تسی کام شروع کیتے ہن ہریانوی تے ساڈے جی ہن پنجابی دے وچ ایک پرابلم آ رہی ہے بھی پنجابی دے وچ چیزاں دی بہت آت ہو گئی آ بہت زیادہ ہو گئے ہر ویک تے دو دو چار چار فنکشن ہونے شروع ہو گئے تے تہانوں نہیں لگدا بھی شروعات دے وچ تے اسی دیکھیا بھی بڑا چاہ ہوندا تے بعد وچ لوکاں دا چھتی چاہ ختم ہو جاندا تسی کی سوچدے ہو بھی کنی کنی دیر تو کراؤں گے جاں کداں پروگرام کراؤں دے لکھیا جاں
ہمارا دیکھو جی سب والنٹیئر ہیں اور سب کے پاس ٹائم بڑا لمیٹڈ ہے تو ہم سال میں جو ہمارا پلان ہے سال میں صرف 2 ایونٹس کا پلان ہے ایک ایونٹ جو ہے ہریانہ ڈے کے اوپر جس میں کلچرل پروگرامز کے ساتھ ساتھ جن ہریانویوں نے آسٹریلیا کے لیے اور ہریانہ کے لیے کچھ کیا ہے اور دیش کے لیے کچھ کیا ان کو سمانت کریں وہ ایک ایونٹ ہوگا دوسرا ایک تہوار تیج یا فاگ ہریانہ میں فاگ بولتے ہیں ہولی کو ہولی سے اگلا دن جو ہوتا ہے اس کو فاگ بولتے ہیں تو تیج یا فاگ جیسے اپنے بسنت پنچمی اور بیساکھی مناتے ہیں ویسے تیج یا فاگ ان دونوں میں سے ایک فیسٹیول منائیں گے جو کلچرل پروگرامز کے ساتھ بھرا ہوگا 5-6 گھنٹے کا اس میں لوکل کلاکار بھی ہوں گے اور ہریانہ سے بھی کلاکار بلائیں گے تو ان 2 فنکشنز کے علاوہ ہم اور کوئی فنکشن نہیں کرائیں گے اسپورٹس کے اوپر باقی جو ہمارے پروگرام ہیں سینئرز کا پروگرام ہے وہ ہر ہفتے کا پروگرام ہے سینئرز میں ریگولر آئیں گے جو اسٹوڈینٹس کا اور مائگرینٹس کا پروگرام ہے وہ مہینے میں ایک دن پہلا شنیوار ہر مہینے کا 2 گھنٹے کے لیے اوپن ڈے ہم نے رکھا ہوا ہے تو اس میں وہ آئیں اور جڑیں ان کے لیے ہم مینٹرشپ پروگرام چلائیں گے یا ہم ان کے لیے سیمینار کریں گے تاکہ ان کو پتا چلے کہ ٹیکس کے بارے میں ہو گیا یا امیگریشن کے بارے میں ہو گیا تو ایک اسپیکر بلا کے ان لوگوں کو انفارمیشن دیں گے وہ مہینے میں ایک بار ہوگا اس کے بعد ہم اسپورٹس کی ٹیم جو ہے جیسے اپنے سی گیمز ہوتے ہیں سال میں ایک بار تو ہم ایسے ہریانہ کی ٹیمیں بنا کے اور 6 گیمز میں بھی پارٹیسپیٹ کریں گے کمپٹیشن کریں گے آپس میں ایک دوسرے کے ساتھ جو پہلے بھی ہمیشہ ہوتا آیا آپ نے دیکھا ہوگا میں جب انڈیا میں تھا 20 سال پہلے تو ہمارے پنجاب کی ٹیموں کے ساتھ ہریانہ ٹیموں کی الگ ہی ایک مزہ آتا تھا کھیلنے میں کمپٹیشن پورے انڈیا کا کمپٹیشن ایک طرف اور پنجاب اور ہریانہ کمپٹیشن ایک طرف
جی جی وہ پاکستان بھارت والا ہی حال ہوتا ہے اس میچ بھی
ہاں ان سے الگ ہاں اپنا بھائی چارہ تھا اپنا بھائی چارہ
دیکھو سیوا سنگھ جی جی تھی ساری گل بات سنائی ہے اس گل بات ایک گل نے بڑا ودیا مینو چھویا جہاں تھی کہ نا بھی ہریانے کے بندے نے جنہیں کوئی چنگا کام کیا انہوں سنمانت کریں گے مینو تو لگا بھی مینو بھی کر دیں گے میں بھی کیوں ہریانے تو
میں نامینیٹ کراؤں گا میں کروں گا نامینیٹ آپ کو
تو چلو جی مزاق نہ مزاق آ پر اسی کوشش یہی ہے بھی جدو اسی سارے کلچرل گلا کرتے ہیں ملٹی کلچر دیا گلا کرتے ہیں تو بڑا چنگا لگتا سانو بھی ودیا لگو گا کدے نہ کدے اسی سکھ گیما ہریانوی راگ نہیں گائی جائے کسی کلچرل ایٹم کے طور دے بڑا ایک راگنی کا بھی اپنا ہی ایک جنون تے ایک اپنا جوش آ سو تا جا پرپوزل اسی بھی ضرور سکھ گیما جڑے کیونکہ امندیپ سنگھ خود پریزیڈنٹ نے انہوں گیما کلچرل دیا ذمہ واریاں ملیں تو اسی ضرور بچارا گے
ਵੀ ਏਦਾਂ ਦਾ ਕੋਈ ਅਸੀਂ ਜਿਹੜੀ ਸਾਂਝ ਪਾ ਸਕੀਏ, ਕਿਉਂਕਿ ਹੁਣ ਜਿਹੜਾ ਟਾਈਮ ਆ ਗਿਆ ਸਿੱਖ ਖੇਡਾਂ ਨੂੰ ਵੀ ਹੋਰ ਐਕਸਪੈਂਡ ਕਰਨ ਦਾ, ਹੋਰ ਅੱਗੇ ਦੂਜੀਆਂ ਕਮਿਊਨਿਟੀਆਂ ਨਾਲ ਮਿਕਸਅਪ ਕਰਨ ਦਾ। ਸੋ ਬਹੁਤ ਵਧੀਆ ਲੱਗਿਆ ਜੀ, ਅਸੀਂ ਰਲ ਮਿਲ ਕੇ ਹਰਿਆਣਾ ਪੰਜਾਬ ਦੋ ਭਰਾਵਾਂ ਵਰਗੇ ਆ, ਰਲ ਮਿਲ ਕੇ ਅੱਗੇ ਚੱਲਣਗੇ, ਬਹੁਤ ਵਧੀਆ, ਅਸੀਂ ਵੀ ਸਹਿਯੋਗ ਦੇਵਾਂਗੇ। ਹੋਰ ਤੁਸੀਂ ਕੀ ਚਾਹੁੰਦੇ ਹੋ? ਅਸੀਂ ਤੁਹਾਨੂੰ ਇੱਕ, ਅਸੀਂ ਆਪਣੇ ਵੱਲੋਂ, ਕਿਉਂਕਿ ਮੇਰੀ ਕੱਲ ਪਰਸੋਂ ਅਮਨਦੀਪੁਰ ਆਣਾ ਵੀ ਗੱਲ ਚੱਲੀ ਜਾਂਦੀ ਸੀ, ਤੁਹਾਨੂੰ ਅਸੀਂ ਆਪਣੇ ਵੱਲੋਂ ਆਫਰ ਕਰਦੇ ਹਾਂ ਵੀ ਹਰਮਨ ਰੇਡੀਓ ਆ ਜਿਹੜਾ ਇੱਕ ਪਲੇਟਫਾਰਮ ਆ ਜਿਹਦੇ ਤੇ ਇਸ ਟਾਈਮ ਹੁਣ 1.6 million ਦੇ ਉੱਤੇ ਫਾਲੋਅਰ ਮੰਥਲੀ ਜੁੜਦੇ ਆ, ਤੇ ਅਸੀਂ ਆਫਰ ਕਰਨ ਨੂੰ ਤਿਆਰ ਆ ਤੁਹਾਨੂੰ। ਅਸੀਂ ਘੰਟਾ ਦੋ ਘੰਟੇ ਜੇ ਤੁਸੀਂ ਹਫ਼ਤਾਵਾਰੀ ਜੇ ਕੋਈ ਵੀ ਹਰਿਆਣਵੀ ਸ਼ੋਅ ਸ਼ੁਰੂ ਕਰਨਾ ਚਾਹੋ ਤਾਂ ਤੁਸੀਂ ਮੋਸਟ ਵੈਲਕਮ ਜੀ।
ਮੈਂ ਥੈਂਕ ਯੂ ਮਿੰਟੂ ਜੀ, ਬਿਲਕੁਲ ਹਮ ਯੇ ਕਰਨਾ ਚਾਹੇਂਗੇ, ਠੀਕ ਹੈ ਨਾ, ਔਰ ਆਪਕਾ ਸਹਿਯੋਗ ਹਮੇ ਡੈਫੀਨੇਟਲੀ ਚਾਹੀਏਗਾ। ਔਰ ਜੈਸੇ ਆਪਨੇ ਆਈਡੀਆ ਦਿਆ ਅਭੀ ਕਿ ਕਲਚਰਲ ਪ੍ਰੋਗਰਾਮ ਇੱਕ ਇਕੱਠੀ ਸਾਂਝ, ਇਤਨੀ ਬੜੀਆ ਬਾਤ ਕਹੀ ਆਪਨੇ, ਠੀਕ ਹੈ ਨਾ, ਹਮ ਦੋਨੋਂ ਮਿਲ ਕੇ ਇਤਨੀ ਬੜੀਆ ਕਲਚਰ ਪ੍ਰਸਤੁਤ ਕਰ ਸਕਤੇ ਹੈ, ਪੰਜਾਬ ਵਾਲਾ ਗਿੱਧਾ ਭੰਗੜਾ ਗਾਣੇ, ਠੀਕ ਹੈ, ਇੱਧਰ ਹਰਿਆਣਾ ਕਾ ਡਾਂਸ, ਦੈਟ ਵੁਡ ਬੀ ਦਾ ਬੈਸਟ ਕਲਚਰਲ ਨਾਈਟ ਆਈ ਥਿੰਕ, ਓਕੇ, ਐਨੀਵੇਅਰ। ਸੋ ਬਟ ਜੋ ਰੇਡੀਓ ਕਾ ਆਪਣੇ ਜੋ ਹਮੇ ਆਫਰ ਦਿਆ, ਮੈਂ ਉਸਕੋ ਐਕਸੈਪਟ ਕਰਤਾ ਹੂੰ, ਔਰ ਮੈਂ ਆਪਕੇ ਸਾਥ ਬਾਤ ਕਰੂੰਗਾ ਕਿ ਹਮ ਇਸਕੋ ਕੈਸੇ ਇਸਕੋ ਮੁਕੰਮਲ ਕਰ ਸਕਤੇ ਹੈਂ, ਬਟ ਹਾਂ ਡੈਫੀਨੇਟਲੀ ਹਮ ਲੋਗ ਕਰੇਂਗੇ, ਔਰ ਆਪਕੇ ਸਹਿਯੋਗ ਕੇ ਸਾਥ ਆਪਣੇ ਕਲਚਰ ਕੋ ਆਗੇ ਬੜਾਏਂਗੇ।
ਜੀ ਜੀ, ਚਲੋ ਜੀ, ਹਮੇ ਵੀ ਅੱਛਾ ਲੱਗੇਗਾ,
ਬਹੁਤ ਚੰਗਾ ਲੱਗਾ ਜੀ
ਅਮਨਦੀਪ ਜੀ। ਔਰ ਜੋ ਗੇਮਸ ਕੀ ਬਾਤ ਕਰ ਰਹੇ ਹੈ, ਠੀਕ ਹੈ, ਤੋ ਜਲਦੀ ਆਪਸੇ ਸੰਪਰਕ ਕਰੇਂਗੇ ਕਿ ਗੇਮਸ ਕੋ ਕੈਸੇ ਹਮ ਮੈਟਰਲਾਈਜ਼ ਕਰ ਸਕਤੇ ਹੈਂ।
ਨਹੀਂ ਬਿਲਕੁਲ,
ਆਪਸ ਮੇਂ ਖੇਲ ਸਕਤੇ ਹੈਂ।
ਸੇਵਾ ਜੀ, ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ, ਦੱਸ ਸਕਦੇ ਹਾਂ ਆਪਣੇ 32 ਈਅਰ ਐਕਸਪੀਰੀਅੰਸ ਤੋਂ ਕਿ ਆਪਾਂ ਕਿਸ ਤਰ੍ਹਾਂ ਆਰਗੇਨਾਈਜ਼ ਕਰਨਾ ਸਾਰਾ ਕੁਝ, ਹੈ ਨਾ। ਸੋ ਇਟ ਵਿਲ ਬੀ ਅਪਲਾਈਅਰ ਕਿ ਬਾਕੀ ਹੋਰ ਆਪਾਂ ਆਰਗੇਨਾਈਜ਼ ਹੋਈਏ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਟਾਈਮ ਕੱਢਿਆ ਤੇ ਸਾਡੇ ਪਲੇਟਫਾਰਮ ਤੇ ਆਏ।
ਆਪ ਦੋਨੋਂ ਕਾ ਵੀ ਧੰਨਵਾਦ, ਥੈਂਕਸ ਅ ਲੋਟ, ਆਪ ਦੋਨੋਂ ਕਾ ਵੀ ਧੰਨਵਾਦ,
ਸੇਵਾ ਕਰ ਰਹੇ ਨੇ ਆਪਣੇ ਹਰਿਆਣਵੀ ਭਾਈਚਾਰੇ ਦੇ ਲਈ, ਬੜਾ ਚੰਗਾ ਲੱਗਦਾ। ਸੋ ਮਿੰਟੂ ਜੀ, ਆਪਾਂ ਵੀ ਲਈਏ ਇਜਾਜ਼ਤ ਹੁਣ, ਕਿਉਂਕਿ ਸਮਾਂ ਕਾਫੀ ਹੋ ਰਿਹਾ ਤੇ ਅੱਜ ਤੁਸੀਂ ਵੀ ਹੁਣ ਜੋਬ ਤੇ ਹੋ ਫਾਰਮ ਤੇ।
ਦੇਖੋ ਜੀ, ਬਿਲਕੁਲ ਜੀ, ਮੈਨੂੰ ਕਈ ਵਾਰੀ ਸੱਜਣ ਮਿੱਤਰ ਕਹਿ ਦਿੰਦੇ ਆ ਵੀ ਸਾਨੂੰ ਪਤਾ ਹੀ ਨਹੀਂ ਲੱਗਿਆ, ਅਸੀਂ ਤੁਹਾਡੀ ਸੇਵਾ ਹੈਲਪ ਕਰਨੀ ਚਾਹੁੰਦੇ ਸੀ, ਮਦਦ ਕਰਨੀ ਚਾਹੁੰਦੇ ਸੀ, ਸਾਨੂੰ ਪਤਾ ਹੀ ਨਹੀਂ ਲੱਗਿਆ ਤੁਸੀਂ ਰਿਵਰਲੈਂਡ ਆਏ ਸੀ, ਤੁਸੀਂ ਆਹ ਸੀ। ਮੈਂ ਹੁਣ ਰੇਡੀਓ ਦੇ ਜ਼ਰੀਏ ਦੱਸਦਾ ਜੀ ਵੀ ਜੇ ਕਿਸੇ ਨੇ ਹੈਲਪ ਕਰਨੀ ਆ, ਅੱਜ ਮੈਂ ਬੂਟੇ ਲਾ ਰਿਹਾ, ਰੂਟ ਸਟਾਕ ਨੀ ਜਿਹੜੇ ਹੁੰਦੇ, ਮਿੱਤਰ ਮੇਰਾ ਸੁੱਡੀ ਸਾਹਿਬ ਲੱਗੇ ਪਏ ਆ, ਉਹਨਾਂ ਨੂੰ ਮੈਂ ਕਹਿ ਕੇ ਮੈਂ ਕਿਹਾ ਵੀ ਤੁਸੀਂ ਕਰੋ ਥੋੜਾ ਜਿਹਾ ਕੰਮ ਤੇ ਮੈਂ ਆਉਣਾਗਾ, ਤੇ ਅਸੀਂ ਅੱਜ ਰੂਟ ਸਟਾਕ ਲਾਉਣੇ ਆ ਜੀ, ਤੇ ਰੂਟ ਸਟਾਕ ਲਾ ਕੇ ਤੇ ਨਾਲ ਨਾਲ ਸ਼ਾਇਦ ਪਿੰਡ ਆਸਟ੍ਰੇਲੀਆ ਵੀ ਸ਼ੂਟ ਹੁੰਦਾ ਜਾਵੇ ਵੀ ਕਿਵੇਂ ਰੂਟ ਸਟਾਕ ਲੱਗਦੇ ਆ, ਫਿਰ ਕਿਵੇਂ ਉਹਨੂੰ ਉਹਦੀ ਬਡਿੰਗ ਕਰਨੀ ਆ, ਕੀ ਕਰਨਾ। ਸੋ ਅੱਜ ਦਾ ਦਿਨ ਰਿਵਰਲੈਂਡ ਹੈ ਜੀ, ਪੂਰੇ ਦਾ ਪੂਰਾ ਦਿਨ, ਤੇ ਰਿਵਰਲੈਂਡ ਦੇ ਵਿੱਚ ਜੇ ਵੀ ਸੱਜਣ ਮਿੱਤਰ ਕੋਈ ਇੱਛਕ ਹੋਵੇ ਮਿਲਣ ਦਾ ਤਾਂ ਉਹ ਜ਼ਰੂਰ ਮਿਲਣ ਆਵੇ, ਤੇ ਆਪਣੀ ਜਿਹੜੇ ਇੱਥੋਂ ਦਾ ਪ੍ਰੋਟੋਕੋਲ ਨਾ ਭੁੱਲੇ, ਜਿਹੜਾ ਮੈਨੂੰ ਮਿਲਣ ਆਉਣ ਦਾ ਪ੍ਰੋਟੋਕੋਲ ਆ, ਉਹ ਆਉਂਦਾ ਹੋਇਆ ਕੋਈ ਵੀ ਚੀਜ਼, ਚਾਹੇ ਉਹ ਸਮੋਸੇ ਹੋਣ, ਟਿੱਕੀਆਂ ਹੋਣ, ਪਕੌੜੇ ਹੋਣ, ਇਹ ਚੀਜ਼ਾਂ ਮੈਂ ਬੜੇ ਮਜ਼ੇ ਨਾਲ ਖਾਂਦਾ, ਮਿੱਠੇ ਵਾਲੀਆਂ ਚੀਜ਼ਾਂ ਥੋੜਾ ਨੱਕ ਮਾਰ ਕੇ ਖਾਂਦਾ, ਸੋ ਉਹ ਲਈ ਆਉਣ ਜੀ ਜ਼ਰੂਰ।
ਚਾਹ ਪਿਲਾ ਦੂੰਗੇ ਤੁਸੀਂ? ਦੱਸੋ,
ਚਾਹ ਪਿਲਾ ਦੂੰਗਾ, ਚਾਹ ਕੱਲ ਮੈਂ ਦੁੱਧ ਲਿਆ ਸੀ, ਪਹਿਲਾਂ ਮੁੱਕਿਆ ਹੋਇਆ ਸੀ, ਗੁਆਂਢੀਆਂ ਤੋਂ ਫੜਿਆ ਸੀ ਪਰਸੋਂ ਗੜਬੀ,
ਮੈਂ ਘਰੇ ਕਹਿਣ ਲੱਗੇ ਦੁੱਧ ਵੀ ਲਿਆ, ਉਹ ਮੁੱਕਿਆ ਹੋਇਆ ਸੀਗਾ,
ਨਹੀਂ ਉਹ ਮੈਂ ਰਾਤ ਲਿਆ।
ਠੀਕ ਹੈ,
ਇੰਨੀ ਕਿ
ਸੇਵਾ ਮਨਜ਼ੂਰ ਕਰਿਓ। ਚਲੋ ਠੀਕ ਹੈ ਮਿੰਟੂ ਜੀ, ਮਿਲਦੇ ਹਾਂ ਫਿਰ ਤੁਹਾਡੇ ਆਉਣ ਵਾਲੇ ਪ੍ਰੋਗਰਾਮ ਦਾ, ਸ਼ੁਕਰੀਆ ਜੀ, ਥੈਂਕ ਯੂ,
ਓਕੇ।
ਸੋ ਦੋਸਤੋ, ਮੈਂ ਵੀ ਲੈਣਾ ਇਜਾਜ਼ਤ, ਤੇ ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਤੁਸੀਂ ਪੋਡਕਾਸਟ ਤੇ ਸੁਣ ਸਕੋਗੇ। ਬਹੁਤ ਸਾਰੇ ਸੱਜਣ ਮਿੱਤਰ ਸੁਨੇਹੇ ਭੇਜਦੇ ਨੇ, ਕਈ ਵਾਰੀ ਰਹਿ ਜਾਂਦੇ ਨੇ, ਮਾਫੀ ਚਾਹੁੰਦੇ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪ੍ਰੋਗਰਾਮਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਤੇ ਵਧੀਆ ਬਣਾਇਆ ਜਾ ਰਿਹਾ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ, ਤੇ ਇੱਕ ਬ੍ਰੇਕ ਦੇ ਉਸ ਪਾਰ ਗੀਤ ਸੰਗੀਤ ਜਾਰੀ ਰਹੇਗਾ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਦੇ ਦਿਨ ਦੀਆਂ, ਆਉਣ ਵਾਲੇ ਸਮੇਂ ਦੀਆਂ ਸ਼ੁਭ ਕਾਮਨਾਵਾਂ ਜੀ।